साधना दा 8वां दिन पूरा होया। 8वां दिन पूरा होया, शिविर दे 2 दिन बाकी रह गए हन अते गंभीरता नाल काम करन लई सिर्फ एक ही दिन रह गया है, उस दा खूब चंगा लाभ लेना है। धर्म दी गंगा कोल आए हो, धर्म दे शिविर विच शामिल होण लई आए हो, तां इन्हां 10 दिनां विच जिन्ना हो सके उन्ना लाभ लै लो। अते इस तों वड्डी गल इह करो कि इस विद्या नूं बहुत चंगी तरह समझ के जाओ। ये विद्या जीवन भर काम देण वाली है। गल ही नहीं समझ विच आएगी तां घर जाके फिर इस दा अभ्यास नहीं कर पाओगे। अभ्यास नहीं कर पाओगे तां इस तों जो लाभ मिलना है उस तों वंचित रह जाओगे। लाभ तां अभ्यास करन नाल ही होएगा। तां चंगी तरह समझ के धर्म की है, किस नूं धर्म कहीए अते धर्म दे नां ते असीं कित्थे उलझ गए। धर्म कुदरत दे कानून नूं कहिंदे हन, विश्व दे विधान नूं कहिंदे हन, निसर्ग दे नियमां नूं कहिंदे हन, रित नूं कहिंदे हन, जिस दी हुकूमत सब ते चलदी है। अणु अणु जिहनूं धारण करदा है, जो अणु अणु नूं धारण करदा है, इहो जिहा सर्वव्यापी उस नूं भारत विच धर्म कहा जांदा सी। की नियम हन कुदरत दे, की नियम हन कुदरत दे? नियम बन्ने बनाए हन अते उह सब ते इक्को जिहे लागू हुंदे हन। उह किसे दा पक्षपात नहीं करदे। कोई राज्य चंगा राज होए, सुराज होए, तां उह अपने जो नियम बणांदा है, संविधान बणांदा है, उस नियम विच किसी एक जात दे लई पक्षपात नहीं हुंदा, किसी एक वर्ण दे लई, किसी एक संप्रदाय दे लई पक्षपात नहीं हुंदा। कानून सब ते इक्को जिहा लागू हुंदे हन। चोरी करदा है तां कोई चोरी करे, उस नूं उही दंड मिलेगा। हत्या करदा है कोई करे, उस नूं उही दंड मिलेगा। तां समझना चाहीदा इह राज चंगा है, सुराज है। इस दे नियम चंगे हन अते इह कुदरत दा राज तां अरे इन्ना चंगा राज है। किसी राजे दे राज विच, किसी गणतंत्र दे राज विच तां भुल हो सकती है, पर इस कुदरत दे राज विच भुल नहीं हो सकती। जो आदमी नियम तोड़दा है उस नूं उसे वेले दंड मिलता है। देर भी नहीं लगती कोई तोड़े, किसी जात दा होए, किसी वर्ण दा होए, किसी गोत्र दा होए, किसी देश दा होए, किसी बोली भाषा दा होए, किसी काल दा होए। जदों जिसने नियम तोड़िया उसनों उसी वेले दंड मिलिया। ये बन्ने बनाए नियम हन कुदरत दे। किसी राज दे नियम कोई मनुख पालन करता है तां ओ राज दे दंड तो बच गया, बस इन्ना ही। राज दे नियम पालन करन वाले नूं राज पुरस्कार नहीं देंदा, दंड तो बच गया। कुदरत दे कानून नूं पालन करन वाला दंड तो तां बचदा ही है, उसनों इनाम भी मिलता है, बहुत बड़ा इनाम मिलता है अते तत्काल मिलता है। इस गल नूं विपक्षी साधक बड़ी चंगी तरह समझण लगता है अते बड़ी चंगी तरह समझदा है तां बहुत चंगी तरह पालन करन लगता है। देखता है कि जदों जदों मैं अपने मन विच विकार जगांदा हाँ, क्रोध जगावां, द्वेष जगावां, ईर्षा जगावां, अहंकार जगावां, वासना जगावां, डर जगावां, कोई विकार जगावां, तुरंत व्याकुल हो जाता हाँ। अंदर वेखण लग्या ना, अंदर नहीं वेखेगा, सिर्फ बहिरमुखी रहेगा, तो समझ विच नहीं आएगा ये कानून। अते अंदर अख बंद करके बैठेगा भी अते कल्पना का ध्यान करेगा तो भी नहीं समझ विच आएगी गल। अख बंद करके अंदर सच्चाई का दर्शन करता है, जो सचमुच अनुभव हो रहा है तो धर्म समझ विच आन लगा कि मैं विकार जगाया अते कुदरत ने दंड दिता, तुरंत दंड दिता, मैनू बेचैन कर दिता, अशांत बना दिता। ऐसे तरह मैं विकारों तो मुक्त होया, चित निर्मल होया, तो मैनू इनाम मिलिया, फौरन इनाम मिलिया। इन्नी शांति महसूस होंदी है, इहो जिहा सुख महसूस होंदा है जो बाहर दीआं संसारिक गल्लां विच किधरे नहीं। इहो जिहा सुख, इहो जिही शांति तो इनाम मिलिया। कुदरत दे नियमां नूं तोड़न ते दंड मिलिया अते तुरंत मिलिया। कुदरत दे असूलां दे अनुसार जीवन नूं ढालण ते इनाम मिलिया ते तुरंत मिलिया। भारत की पुरानी भाषा विच इसे नूं धर्म कहिंदे सन। इस विच हिंदूपणे नाल कोई लैण देण नहीं, मुस्लिमपणे नाल कि जैनपणे नाल कि बुद्धपणे नाल कि ईसाईपणे नाल कि सिखपणे नाल कि पारसी, कोई लैण देण नहीं। अपने आप नूं इस संप्रदाय का व्यक्ति कहिंदा होए, उस संप्रदाय का कहिंदा होए, इस जात का, उस जात का, इस वर्ण का, उस वर्ण का, इस तरह के कर्मकांड करन वाला होए, उस तरह के कर्मकांड करन वाला होए, इस तरह की वेशभूषा वाला होए या उस तरह की वेशभूषा वाला होए, इस तरह की बोली बोलन वाला होए, उस तरह की बोली बोलन वाला होए, इस तरह की दार्शनिक मान्यता मानन वाला होए, ਉਸ ਤਰ੍ਹਾਂ ਦੀ ਦਾਰਸ਼ਨਿਕ ਮਾਨਿਅਤਾ ਨੂੰ ਮੰਨਣ ਵਾਲਾ ਹੋਏ, ਕੁਝ ਫਰਕ ਨਹੀਂ ਪੈਂਦਾ। ਮਨ ਵਿੱਚ ਵਿਕਾਰ ਜਗਾਇਆ ਕਿ ਦੰਡ ਮਿਲਿਆ। ਜਦੋਂ ਵਿਕਾਰ ਜਾਗਦਾ ਹੈ ਤਾਂ ਕੁਦਰਤ ਇਹ ਨਹੀਂ ਦੇਖਦੀ ਕਿ ਜਿਸ ਵਿੱਚ ਵਿਕਾਰ ਜਾਗਿਆ ਹੈ ਉਹ ਆਪਣੇ ਆਪ ਨੂੰ ਕੀ ਕਹਿੰਦਾ ਹੈ। ਹਿੰਦੂ ਕਹਿੰਦਾ ਹੈ ਕਿ ਬੌਧ ਕਹਿੰਦਾ ਹੈ ਕਿ ਜੈਨ ਕਹਿੰਦਾ ਹੈ ਕਿ ਬ੍ਰਾਹਮਣ ਕਹਿੰਦਾ ਹੈ ਕਿ ਸ਼ੂਦਰ ਕਹਿੰਦਾ ਹੈ ਕਿ ਭਾਰਤੀ ਕਹਿੰਦਾ ਹੈ ਕਿ ਅਮਰੀਕਨ ਕਹਿੰਦਾ ਹੈ। ਆਪਣੇ ਆਪ ਨੂੰ ਨਹੀਂ ਵੇਖਦੀ। ਇਸ ਨੇ ਕਿਸ ਤਰ੍ਹਾਂ ਦਾ ਭੇਸ਼ ਧਾਰਨ ਕੀਤਾ ਹੈ ਨਹੀਂ ਦੇਖਦੀ। ਇਹ ਕਿਸ ਤਰ੍ਹਾਂ ਦੇ ਕਰਮਕਾਂਡ ਕਰਦਾ ਹੈ ਕੁਦਰਤ ਇਸ ਗੱਲ ਨੂੰ ਨਹੀਂ ਵੇਖਦੀ। ਇਹ ਆਦਮੀ ਕਿਸ ਤਰ੍ਹਾਂ ਦੀ ਮਾਨਿਅਤਾ ਮੰਨਦਾ ਹੈ, ਕਿਸ ਤਰ੍ਹਾਂ ਦਾ ਦਰਸ਼ਨ ਮੰਨਦਾ ਹੈ। ਆਤਮਾ ਹੈ ਨਹੀਂ ਹੈ, ਪਰਮਾਤਮਾ ਹੈ ਨਹੀਂ ਹੈ, ਆਤਮਾ ਅਤੇ ਪਰਮਾਤਮਾ ਦੋ ਹੈ ਨਹੀਂ ਇੱਕ ਹੈ, ਕੀ ਮੰਨਦਾ ਹੈ। ਅਰੇ ਕੁਝ ਵੀ ਮੰਨੇ ਨਾ, ਵਿਕਾਰ ਜਾਗਿਆ ਹੈ ਨਾ। ਵਿਕਾਰ ਜਾਗਿਆ ਹੈ ਤਾਂ ਦੰਡ ਮਿਲੇਗਾ ਹੀ, ਨਿਰਵਿਕਾਰ ਹੋ ਗਿਆ ਇਨਾਮ ਮਿਲੇਗਾ ਹੀ। ਤਾਂ ਕੰਮ ਦੀ ਗੱਲ ਸਮਝ ਵਿੱਚ ਆਉਣ ਲੱਗਦੀ ਹੈ। ਧਰਮ ਦੇ ਨਾਂ 'ਤੇ ਕਿਹੜੀਆਂ ਉਲਝਣਾਂ ਵਿੱਚ ਪੈ ਗਏ, ਕੀ ਲੈਣਾ ਦੇਣਾ ਉਹਨਾਂ ਦਾ ਧਰਮ ਨਾਲ। ਸਾਡੀ ਉਹ ਸਾਰੀ ਪ੍ਰੈਕਟਿਸ, ਉਹ ਸਾਰਾ ਅਭਿਆਸ ਜੋ ਸਾਨੂੰ ਵਿਕਾਰਾਂ ਤੋਂ ਮੁਕਤ ਕਰਦਾ ਹੈ, ਉਹ ਧਰਮ ਹੈ। ਅਤੇ ਵਿਕਾਰਾਂ ਤੋਂ ਮੁਕਤ ਸਿਰਫ ਉੱਪਰੋਂ ਉੱਪਰੋਂ ਨਹੀਂ, ਮਨ ਦੇ ਉੱਪਰੀ ਉੱਪਰੇ ਹਿੱਸੇ ਨਾਲ ਵਿਕਾਰਾਂ ਤੋਂ ਮੁਕਤ ਕਰਨਾ ਸੌਖਾ ਹੈ। ਕਿਉਂਕਿ ਉੱਪਰਲੇ ਉੱਪਰਲੇ ਹਿੱਸੇ ਨੂੰ ਅਸੀਂ ਕਿਤੇ ਵੀ ਭੁਲੇਖੇ ਵਿੱਚ ਲੈ ਜਾਈਏ, ਕਿਸੇ ਹੋਰ ਗੱਲ ਵਿੱਚ ਲਾ ਦਿੱਤਾ, ਉਹਦੇ ਵਿੱਚ ਉਲਝਿਆ ਰਿਹਾ, ਵਿਕਾਰ ਨਹੀਂ ਜਗਾ ਰਿਹਾ। ਚੰਗੀ ਗੱਲ ਤਾਂ ਹੈ ਕੋਈ ਇਹੋ ਜਿਹਾ ਚਿੰਤਨ ਕਰਨ ਲੱਗਾ, ਚੰਗਾ ਹੀ ਚਿੰਤਨ ਕਰਦਾ ਹੈ, ਉਸ ਚਿੰਤਨ ਵਿੱਚ ਲੱਗ ਗਿਆ, ਵਿਕਾਰ ਨਹੀਂ ਜਗਾ ਰਿਹਾ। ਕੋਈ ਐਸੇ ਭਜਨ ਕੀਰਤਨ ਵਿੱਚ ਲੱਗ ਗਿਆ ਕਿ ਇੱਕਦਮ ਮਨ ਉਸ ਵਿੱਚ ਸਮਾਹਿਤ ਹੋ ਗਿਆ, ਵਿਕਾਰ ਨਹੀਂ ਜਗਾ ਰਿਹਾ, ਚੰਗੀ ਗੱਲ ਹੈ। ਪਰ ਇਹ ਕੌਣ ਲੱਗਿਆ? ਇਹ ਮਨ ਦਾ ਉੱਪਰਲਾ ਉੱਪਰਲਾ ਹਿੱਸਾ ਲੱਗਿਆ, ਅੰਦਰਲਾ ਹਿੱਸਾ ਉਹੋ ਜਿਹਾ ਹੀ ਉਹੋ ਜਿਹਾ, ਉਸ 'ਤੇ ਕੋਈ ਅਸਰ ਨਹੀਂ ਹੁੰਦਾ। ਵਿਪਸ਼ਨਾ ਕਰਨ ਵਾਲਾ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਣ ਲੱਗੇਗਾ। ਇਹ ਸਾਡੇ ਉੱਪਰ ਉੱਪਰ ਦੇ ਚਿੱਤ ਅਤੇ ਅੰਦਰ ਦੇ ਚਿੱਤ ਦੇ ਵਿੱਚ ਇੱਕ ਬੜੀ ਮੋਟੀ ਮੋਟੀ ਦੀਵਾਰ ਹੈ। ਅੰਦਰ ਦਾ ਚਿੱਤ ਕੀ ਕਰ ਰਿਹਾ ਹੈ ਉੱਪਰ ਵਾਲੇ ਨੂੰ ਕੁਝ ਪਤਾ ਨਹੀਂ। ਉੱਪਰ ਦਾ ਚਿੱਤ ਖੂਬ ਸਮਝਦਾ ਹੈ ਧਰਮ ਦੀ ਗੱਲ ਨੂੰ। ਬੜੇ ਪ੍ਰਵਚਨ ਸੁਣੇ ਹਨ, ਕਿਤਾਬਾਂ ਪੜ੍ਹੀਆਂ ਹਨ, ਧਰਮ ਦੀ ਗੱਲ ਉੱਪਰ ਉੱਪਰ ਤੋਂ ਖੂਬ ਸਮਝਦਾ ਹੈ। ਰਾਗ ਨਹੀਂ ਕਰਨਾ ਚਾਹੀਦਾ, ਦੁਇਸ਼ ਨਹੀਂ ਕਰਨਾ ਚਾਹੀਦਾ, ਕ੍ਰੋਧ ਨਹੀਂ ਕਰਨਾ ਚਾਹੀਦਾ, ਅਹੰਕਾਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਬਹੁਤ ਬੜਾ ਕਸ਼ਟ ਆਏਗਾ, ਬੜਾ ਦੁੱਖ ਆਏਗਾ। ਫਿਰ ਵੀ ਜਿਹੜਾ ਗਹਿਰਾਈ ਵਾਲਾ ਮਨ ਹੈ, ਅੰਤਰ ਮਨ ਹੈ, ਉਹ ਰਾਗ ਕਰੇ ਹੀ ਜਾ ਰਿਹਾ ਹੈ, ਦੁਇਸ਼ ਕਰੇ ਹੀ ਜਾ ਰਿਹਾ ਹੈ, ਕ੍ਰੋਧ ਕਰੇ ਹੀ ਜਾ ਰਿਹਾ ਹੈ, ਈਰਸ਼ਾ ਕਰੇ ਹੀ ਜਾ ਰਿਹਾ ਹੈ, ਅਹੰਕਾਰ ਜਗਾਏ ਹੀ ਜਾ ਰਿਹਾ ਹੈ, ਉਹ ਸੁਣਦਾ ਹੀ ਨਹੀਂ। ਸੁਣੇ ਕਿਸ ਤਰ੍ਹਾਂ? ਉਸ ਤੱਕ ਆਵਾਜ਼ ਨਹੀਂ ਪਹੁੰਚਦੀ, ਇੰਨੀ ਮੋਟੀ ਦੀਵਾਰ ਹੈ। ਵਿਪਸ਼ਨਾ ਇਸ ਲਈ ਕਰ ਰਹੇ ਹੋ ਕਿ ਇਹ ਦੀਵਾਰ ਟੁੱਟੇ। ਜੋ ਕੁਝ ਸਾਡੇ ਅੰਤਰ ਮਨ ਨੂੰ ਮਹਿਸੂਸ ਹੋ ਰਿਹਾ ਹੈ, ਉੱਪਰ ਵਾਲੇ ਮਨ ਨੂੰ ਵੀ ਮਹਿਸੂਸ ਹੋਣਾ ਸ਼ੁਰੂ ਹੋ ਜਾਏ, ਸਾਰਾ ਦਾ ਸਾਰਾ ਚੇਤਨ ਹੋ ਜਾਏ, ਕੌਂਸ਼ੀਅਸ ਹੋ ਜਾਏ, ਸੁਪਰ ਕੌਂਸ਼ੀਅਸ ਹੋ ਜਾਏ। ਜੋ ਅੰਦਰ ਪ੍ਰਪੰਚ ਚੱਲ ਰਿਹਾ ਹੈ ਉਸ ਨੂੰ ਖੂਬ ਜਾਣੋ, ਅਤੇ ਜਾਣ ਕੇ ਇਹ ਸਮਝੇ ਕਿ ਵਿਕਾਰ ਜਗਾਇਆ ਕਿ ਵੇਖ ਦੰਡ ਮਿਲਿਆ, ਵਿਕਾਰ ਜਗਾਇਆ ਕਿ ਦੰਡ ਮਿਲਿਆ। ਵਿਕਾਰ ਨਹੀਂ ਜਗਾਇਆ ਤਾਂ ਦੰਡ ਤੋਂ ਵੰਚਿਤ ਹੀ ਨਹੀਂ ਹੋ ਗਏ, ਸੁੱਖ ਮਿਲਿਆ, ਸ਼ਾਂਤੀ ਮਿਲੀ। ਇੰਝ ਅਨੁਭੂਤੀ ਨਾਲ ਜਾਣਨ ਲੱਗਾ ਤਾਂ ਸਿਰਫ ਉੱਪਰ ਵਾਲਾ ਚਿੱਤ ਨਹੀਂ ਜਾਣਨ ਲੱਗਾ, ਇਹ ਅੰਦਰ ਵਾਲਾ ਚਿੱਤ ਜਿਹੜਾ ਅਨੁਸ਼ੇ ਵਿਕਾਰਾਂ ਨਾਲ ਭਰਿਆ ਹੋਇਆ ਹੈ, ਪੁਰਾਣੀ ਭਾਸ਼ਾ ਹੈ ਅਨੁਸ਼ੇ, ਸ਼ਯਨ ਕਰ ਰਿਹਾ ਹੈ, ਸੁੱਤਾ ਹੈ, ਜਿਸ ਨੂੰ ਅੱਜ ਕਹੀਏ ਸਲੀਪਿੰਗ ਵਾਲਕੇਨੋਸ। ਸਾਡੇ ਇੰਨੇ ਗਹਿਰੇ ਗਹਿਰੇ ਸੰਸਕਾਰ, ਵਿਕਾਰ ਅੰਤਰ ਮਨ ਦੀਆਂ ਗਹਿਰਾਈਆਂ ਵਿੱਚ ਦੱਬੇ ਪਏ ਹਨ ਅਤੇ ਇਸ ਚਿੱਤਧਾਰਾ ਦੇ ਨਾਲ ਅਨੁਕਰਣ ਕਰਦੇ ਚੱਲ ਰਹੇ ਹਨ, ਅਨੁਸਰਣ ਕਰਦੇ ਚੱਲ ਰਹੇ ਹਨ, ਨਾਲ ਨਾਲ ਚੱਲ ਰਹੇ ਹਨ। ਕਦੇ ਕੋਈ ਸਿਰ ਚੁੱਕਦਾ ਹੈ, ਸਾਨੂੰ ਬੜਾ ਬੇਚੈਨ ਕਰ ਦਿੰਦਾ ਹੈ, ਫਿਰ ਬਾਕੀ ਅਨੁਸਰਣ ਕਰਦੇ ਜਾ ਰਹੇ ਹਨ, ਅਨੁਸਰਣ ਕਰਦੇ ਜਾ ਰਹੇ ਹਨ, ਅਤੇ ਅਸੀਂ ਸੰਸਕਾਰ ਬਣਾਉਂਦੇ ਹਾਂ, ਵਿਕਾਰ ਬਣਾਉਂਦੇ ਹਾਂ, ਉਹ ਦੱਬਦੇ 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 ਅੰਦਰ ਚਲੇ ਜਾਂਦੇ ਹਨ, ਅਨੁਸ਼ੇ ਹੋ ਜਾਂਦੇ ਹਨ, ਫਿਰ ਉਸ ਦੇ ਬਾਅਦ ਨਾਲ ਨਾਲ ਛੁਟਕਾਰਾ ਨਹੀਂ। ਇਹਨਾਂ ਨੂੰ ਕਿਵੇਂ ਕੱਢੀਏ? ਇਹ ਜੋ ਅੰਤਰ ਮਨ ਦੀ ਕੰਡੀਸ਼ਨਿੰਗ ਹੋ ਗਈ, ਇਹ ਸੰਸਕਾਰ ਹੈ, ਉਸ ਦਾ ਇੱਕ ਸੁਭਾਵ ਹੋ ਗਿਆ, ਬਿਹੇਵੀਅਰ ਪੈਟਰਨ ਹੋ ਗਿਆ। ਰਾਗ ਜਗਾਏਗਾ ਤਾਂ ਜਗਾਉਂਦਾ ਹੀ ਜਾਏਗਾ, ਜਿੱਥੇ ਸੁੱਖ ਦਾ ਅਨੁਭੂਤੀ ਹੋਈ ਰਾਗ ਜਗਾਉਂਦਾ ਹੀ ਜਾਏਗਾ, ਜਗਾਉਂਦਾ ਹੀ ਜਾਏਗਾ। ਕੋਈ ਉਪਦੇਸ਼ ਸੁਣਨ ਲਈ ਤਿਆਰ ਨਹੀਂ, ਕੋਈ ਉਪਦੇਸ਼ ਸਮਝਣ ਲਈ ਤਿਆਰ ਨਹੀਂ, ਕੋਈ ਉਪਦੇਸ਼ ਉਸ ਤੱਕ ਪਹੁੰਚਦਾ ਹੀ ਨਹੀਂ। ਆਪਣੀ ਅਨੁਭੂਤੀ ਹੋਏਗੀ, ਦੁਇਸ਼ ਜਗਾਈ ਜਾਏਗਾ, ਜਗਾਈ ਜਾਏਗਾ, ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਬਸ ਇਸ ਨੂੰ ਧਰਮ ਕਹੀਏ, ਕਿਸ ਤਰ੍ਹਾਂ ਆਪਣੇ ਅੰਤਰ ਮਨ ਨੂੰ ਸੁਧਾਰੀਏ। ਸੰਭਰ ਕਰਨਾ ਬੜਾ ਚੰਗਾ ਹੈ, ਅੱਖਾਂ ਦਾ ਸੰਭਰ, ਕੰਨ ਦਾ ਸੰਭਰ, ਨੱਕ ਦਾ ਸੰਭਰ, ਜੀਭ ਦਾ ਸੰਭਰ ਬਹੁਤ ਚੰਗਾ ਹੈ, ਸਰੀਰ ਦਾ ਸੰਭਰ, ਵਾਣੀ ਦਾ ਸੰਭਰ ਬਹੁਤ ਚੰਗਾ ਹੈ, ਪਰ ਮਨਸਾ ਸੰਭਰੋ ਸਾਧੂ, ਮਨ ਦਾ ਸੰਭਰ ਕਰੋ, ਅਰੇ ਬੜਾ ਕਲਿਆਣ ਹੋ ਜਾਏ। ਸਬਥ ਸੰਭਰੋ ਸਾਧੂ, ਅਤੇ ਮਨ ਦਾ ਸੰਭਰ ਵੀ ਸਿਰਫ ਉੱਪਰ ਉੱਪਰ ਨਹੀਂ, ਸਰਵੱਤਰ ਕਰੇ। बहुत साधु, बहुत मंगल, बहुत कल्याण। सबथ संबतो भिक्षु सब दुख पमुच्यति, सारे मानस से संबर कर लैन वाला भिक्षु, भिक्षु मतलब साधक, सारे दुखों तो मुक्त हो जाता है। दुख की है ये विकार ही दुखन, विकार जगाया कि दुख जगाया, विकार जागन तो बाद दुख जगाया इंज नहीं हुंदा, विकार जागया कि दुख जागया, समुदय है, दुख समुदय है, ये समझ बिच आन लगेगा। जदों विकार ही नहीं रहे तो समुदय की होएगा, दुख जागेगा ही किवें, दुख ही नहीं रह जाएगा। विकारों तो मुक्त होया तो सारे दुखों तो मुक्त हो गया। एक कानून है कुदरत का जो सब ते लागू हुंदा है, इको जिहा सब ते लागू हुंदा है। पुरानी घटना है किसे एक भाई दी समझ विच आ गया कि धर्म तो यह है अते असी किथे उलझे हाँ अते साडे समाज के लोग किथे उलझे हैं, अते समझांदा है लोगों नू नहीं समझ विच आंदा, हज़ार समझांदा है उन्हां नू नहीं पल्ले पैंदा। अरे ये कुदरत का कानून है, ये सब ते लागू हुंदा है भाई। अपने मन नू मैला करोगे तो तुसी दुखी हो ही जाओगे, मन नू निर्मल कर लोगे सुखी हो ही जाओगे। नहीं, अपने कर्मकांड नू धर्म मन्ने जा रहे हो, अपनी दार्शनिक मान्यता नू धर्म मन्ने जा रहे हो, बाहरी बाहरी दिखावे नू धर्म मन्ने जा रहे हन, किवें समझाइए। तां एक तरीका उसने कढ़िया, राजे दा पुरोहित सी, राज पुरोहित सी, तां राजे नू जाके कहिंदा है कि मैनू इस तरह करना पएगा लोगों नू समझाण लई। ठीक है, राजे ने इजाजत दे दित्ती। की करता है, किसी जौहरी दुकान ते गया, असी जेवर खरीदने हन, वेख रहा है जेवर, वेखते वेखते एक कीमती जेवर अपनी जेब विच पा लिया अते इस तरह पाया कि दुकान का मालिक उसनू वेख लवे, अपनी पॉकेट विच पांदिया दुकान का मालिक वेख लवे, जान बुझ के इस तरह पाया अते चल पिया। अरे दुकान का मालिक वेखदा है, अजीब आदमी है, राज पुरोहित होया तो की होया, चोरी करके जाता है ना, पकड़ लिया उसने, तू चोरी की है, वेख तेरी पॉकेट विच मेरा माल है। गल वध गई, अदालत विच गई, कचहरी विच गई, तो जिहड़ा न्यायाधीश है वो कहिंदा है ठीक है तू चोरी की, रंगे हथ पकड़ा गया, तेनू दंड मिलेगा। वो कहिंदा है तुसी समझो तो सही, मैं ब्राह्मण हाँ ता की होया, तू ब्राह्मण है ता की होया, चोरी की है ना, साढ़े लिए तो चोर है, तेनू दंड मिलेगा। अरे तुसी समझो तो सही, असी ऐसा कर्मकांड रोज़ करते हाँ, करते हो गए, चोरी तो की ना, साढ़े लिए चोर हो तुसी। अरे तुसी समझो तो सही, असी आत्मा नू मनन वाले हाँ, सानू दंड किवें दोगे तुसी। अरे तू मनदा होएगा आत्मा नू, असी की करिए, तू चोरी कीते ना, तैनू दंड मिलेगा ही। अरे असी परमात्मा नू मनन वाले मनदे होगे, चोरी कीती है ना, दंड मिलेगा, दंड मिलेगा ही। तां उह मुस्कांदा है अते अपने आदमियों नू समझांदा है, वेखो ये तां साधारण दुनियादारी दे नियम हन, इन्हां दुनियादारी दे नियमां विच, दुनियादारी वाले राज दे नियमां विच पक्षपात नहीं हुंदा। एक आदमी अपने आप नू भावें जिस जात दा कहिंदा रहे, भावें जिस वेशभूषा वाला होए, भावें किसी तरह के कर्मकांड करने वाला होए, भावें किसी तरह की दार्शनिक मान्यता मनने वाला होए, अपने मन में मैला करके नियम तोड़ेगा कि दंड मिलेगा ही। राजे दे राज विच इंज हुंदा है, दंड मिलेगा ही, कुदरत दे राज विच तां दंड मिलता ही है, तुसी समझो तो सही, इस तरह लोगों नू समझाने की कोशिश करता है। लेकिन जदों तक आदमी अपने अंदर जाके सच्चाई वेखना नहीं शुरू कर देता, गल समझ विच नहीं आती, थोड़ी थोड़ी समझ विच आएगी, फिर चिपकेगा, ये आत्मा है ना, ये परमात्मा है ना, ये आत्मा नहीं है ना, ये परमात्मा नहीं है ना, ये आत्मा परमात्मा दो हैं ना, नहीं एक है ना, अरे बाबा हैं ता नहीं हैं ता, एक है ता दो हैं ता, तेनू की मिल गया, किस जंजाल विच पै गया, तू समझता सही, तू जद जद विकार जगांदा है ता आत्मा है इसनू मनदा है ता भी दंडित होंदा है, आत्मा नहीं है इसनू मनदा है ता भी दंडित होंदा है, परमात्मा है इसनू मनदा है ता भी दंडित होंदा है, परमात्मा नहीं है ता भी दंडित होंदा है, दोनों एक है ता भी दंडित होंदा है, दोनों दो हैं ता भी दंडित, किस उलझन विच पै गया। जिस गल दा तेरे दुख नाल दूर परे दा भी संबंध नहीं, जिस गल दा तेरे दुख नू दूर करन वाली विद्या नाल दूर परे दा भी संबंध नहीं, जिस गल दा धर्म नाल दूर परे दा भी संबंध नहीं, उसनू धर्म मन लिता, कित्थे उलझ गए, की करन लग पए। विपशना करन वाला बंदा इसनू बड़ी चंगी तरह समझण लगता है, तां निंदा नहीं करता किसे दी, किसे नाल नफरत नहीं करता, अरे तू आत्मा नू मनन वाला गया गुजरिया, अरे तू आत्मा नू नहीं मनन वाला बड़ा नास्तिक, ये जंजाल विच नहीं पैंदा, तू मन्ने तां मन पाई वो नहीं मनदा तो ना मन पाई है तां भी नहीं है तां भी कोई परमात्मा है तां भी अते नहीं है तां भी ये कानून तो उस तरह काम करता है। विकार जगाया कि दंड मिलता है, व्याकुल हो जाता है, विकार निकलिया कि दुखों तो मुक्त हो जाता है। ये गल तो प्रत्यक्ष है ना, इस प्रत्यक्ष गल नूं तां गौण करिए अते जिहड़ियां सिर्फ काल्पनिक गल्लां हन उन्हां नूं सिर ते चढ़ाए बैठे रहिए तां भाई धर्म नहीं समझ विच आया। मनुख दा जीवन इन्ना कीमती जीवन किथे खो दिता, किस उलझन विच पै गए। विपशना करदे करदे ये खूब समझ विच आण लगेगा एक कुदरत दा कानून किवें काम करदा है, धर्म किस तरह काम करदा है। असीं बेहोशी विच रहिंदे हाँ तां अपने दुखां दा संवर्धन करदे जांदे हाँ मतलब अपने दुखां दा अपने विकारां दा संवर्धन करदे जांदे हाँ। विकारां दा संवर्धन तां दुखां दा संवर्धन, होश जागदा है अपने विकारां ते संवर करना शुरू कर देंदे हाँ। विकार बनांदे नहीं, नवें बनांदे नहीं, पुराने दी निर्जरा होंदी जांदी है, पुराने क्षय होंदे जांदे हन तां दुखां दी निर्जरा होंदी जांदी है, दुख क्षय होंदे जांदे हन, बंधन दी निर्जरा होंदी जांदी है, बंधन क्षय होंदे जांदे हन, मुक्त होई जांदे हाँ। ये गल बड़ी चंगी तरह समझ विच आण लगदी है, होर सारियां गल्लां गौण लग जाणगियां। ये गल प्रमुख लगन लगेगी कि जे असीं सचमुच दुखों तो मुक्त होना है, भव चक्कर तो मुक्त होना है, तो वितरागता का अभ्यास करना पेगा। वितरागता दीयां गल्लां करन नाल कुछ नहीं होंदा, राह कित्थे जागया उस नूं जाण के ना जागे इस दा अभ्यास करना पेगा। राग ना जागे सिर्फ एक करन नाल राग तो मुक्ति नहीं होंदी, जिथे जागया उत्थे अनुभव नाल जाणिया संधि विदिता, जाण गया संधि हो रही है राग दी। अते ए मच्छे ही अरे मृत्य है ए तां ये नश्वर है, ये पंगुर है, हुण शुरू होण नहीं दिंदा, अनारंभी तां किसे महावीर दे बोल बड़े स्पष्ट समझ विच आंदे हन। अरे मैं अनारंभी नूं ही अहिंसक कहिंदा हाँ, कोई धर्म सिखाण वाला कहिंदा है अनारंभी नूं ही अहिंसक कहिंदा हाँ, अते असीं अपने आप नूं अहिंसक मन्नी जा रहे हाँ अते आरंभ ते आरंभ करे जा रहे हाँ। प्रति क्षण चित्त धारा ते राग दा आरंभ करदे हाँ, द्वेष दा आरंभ करदे हाँ, करदे ही जा रहे हाँ, अते उपर तो ऐसा धोखा कि असीं बड़े अहिंसक सारे समाजां विच सारे संप्रदायों विच यही हो गया। सच्चाई अंदर ही लुप्त हो गई, उपर दीयां गल्लां विच सारा जीवन खत्म कर दिता, पल्ले कुछ नहीं पिया, लाभ कुछ नहीं होया। अंदर तो सच्चाई विखना शुरू कर दे तां वेखे किवें आर्त ध्यान ही आर्त ध्यान चल रहा है। ये चाहिदा है व्याकुल हुंदा है, इसे नूं आर्त ध्यान कहिंदे हन। ध्यान तां है, उस ते लगाया है सारा ध्यान, आर्त ध्यान या रौदर ध्यान चलता है, ये नहीं चाहिदा रे तां व्याकुल हो जा रहा है। आर्त ध्यान है या रौदर ध्यान है, ध्यान तां ध्यान है, अरे यही धर्म ध्यान हो जाए। हुण धर्म समझ विच आण लगे कि वेख उत्पाद हुंदा है, व्यय हुंदा है, अते इस दे प्रति राग जगा रहा हाँ, व्याकुल हो रहा हाँ ना, उत्पाद हुंदा है, व्यय हुंदा है, इस दे वल द्वेष जगा रहा हाँ, व्याकुल हो रहा हाँ ना। इस तरह धर्म समझ च आण लग जाए तां ध्यान धर्म ध्यान हो गया तां शुक्ल ध्यान हो गया, चित्त शुक्ल होण लगा, निर्मल होण लगा, उजला होण लगा, मैर धूल होण लगी। लोकां ने करना तो यही सिखाया अते असीं किथे उलझ गए। खूब समझ आएगा, इन्हां प्रवचनां नाल नहीं आएगा। प्रवचन नाल तां इत्थे बैठे बैठे एक गल बड़ी तर्कसंगत लगी अते बाहर गए तां होर 10 गल्लां सुणियां तां उह तर्कसंगत लगियां, सब धरिया रह गया। अनुभव तो उतरेगा तां हज़ार कोई तर्क करदा रहे, अनुभव तो उतरिया है ना, खूब समझ आएगा। सच्चाई अनुभव तो उतरे, यही साधना है, यही विपशना है। अनुभूति नाल सच्चाई नूं जाणो तां कुदरत दा कानून बड़ा स्पष्ट की कुदरत दा कानून थोड़े विच समझाया गया। अनिच्चावत संखारा उपादवयो धम्मिनो उपजित्वा निरुज्झन्ति ते संभूप समो सुखो। अनिच्चावत संखारा, सचमुच सारे संस्कार अनित्य हैं। उत्पाद होना व्यय हो जाना ये इन्हां दा धर्म है। जो कुछ संसार विच हो रहा है, जो कुछ संस्कार संस्कृत हो रहा है, बन रहा है, उसका यह स्वभाव है उत्पन्न होना, नष्ट हो जाना। ये जो संस्कार असी अंदर बना रहे हैं उत्पन्न हो जाना, नष्ट हो जाना, उत्पन्न हो जाना, नष्ट हो जाना, ये उसका स्वभाव है, ये धर्म है उसका, ये नहीं बदलता। संस्कार अनित्य हैं, उत्पन्न होते हैं, नष्ट होते हैं, पर अनित्यता का जो स्वभाव है वो नित्य है, ये बनिया रहता है, उत्पन्न होता है, नष्ट होता है, लेकिन नष्ट होकर खत्म नहीं हो जाता, फिर उत्पन्न होता है, नष्ट होता है, फिर उत्पन्न होता है, अते जदों फिर उत्पन्न होता है, प्रति क्षण मरता है, फिर जन्म ले लेता है, मरता है, फिर जन्म ले लेता है। ये जो प्रति क्षण पुनर्जन्म हो रहा है, प्रति क्षण पुनर्जन्म हो रहा है, किसका हो रहा है? इस चित्त का हो रहा है, प्रति क्षण पुनर्जन्म हो रहा है। इस वेले उत्पाद होकर व्यय होया, अते फिर द्वारा उत्पाद होया, पुनर्जन्म होया, तां जिन्नी मैल पहला इकट्ठी की सी उस विच होर जोड़ दिती, अते संवर्धन होकर व्यय होया, होर संवर्धन होकर व्यय होया। इस तरह प्रति क्षण मैल बधाई जा रहे हो, गंडा बधाई ही जा रहे हो, अपना दुख बधाई ही जा रहे हो। इस क्षण क्रोध जगाया तां जिहड़ा चित क्रोध वाला उत्पन्न होया अगले क्षण समाप्त होया, लेकिन अगले क्षण जिहड़ा नवा चित उत्पन्न होया वह पुराने की ही संतान है ना, तो जो कुछ इकट्ठा किया होया सी उस दे नाल नवा क्रोध होर जोड़ दिता, होर वध्या, अगले क्षण फिर क्रोध होर वध्या, अगले क्षण फिर क्रोध। इस तरह क्षण प्रति क्षण अपना क्रोध घंटों बधांदा ही गया, घंटों बधांदा ही चला गया। भय आया तो घंटों बधांदा ही चला गया, वासना जागी तो घंटों बधांदा ही चला गया। अंदर ही अंदर संवेदना पता लग रही है सुखद है, तो घंटों जब तक सुखद है राग ही राग जगांदा चला गया, बधांदा चला गया। अंदर दुखद है तो घंटों द्वेष ही द्वेष। अरे ये संवर्धन ये एक प्रोसैस है, इस प्रोसैस न समझो। उत्पाद व्यय, उत्पाद व्यय, उत्पाद व्यय, फिर उत्पाद, फिर व्यय, फिर उत्पाद, ये संवर्धन संवर्धन संवर्धन, ये प्रोसैस ऑफ मल्टीप्लीकेशन वधदा ही जा रहा है, वधदा ही जा रहा है। समझ विच आ जाए, अनुभूति नाल समझ विच आ जाए, तो उत्पाद होया अते असी संभर कर लिया। उत्पाद होया, एक तरह दिया संवेदना दी अनुभूति हुई, दुखद हुई जां सुखद हुई, की होया? साडे किसी पूर्व कर्म दा फल इस संवेदना दे रूप विच प्रकट होया, प्रकट होया, अते असी नवा कर्म नहीं बनाया, असी उस नूं अनित्य है ऐसा समझ के समर कर लेता, असी समता विच रहे, समता विच रहे, तां उह प्रोसैस जिहड़ा मल्टीप्लीकेशन दा सी असी रोक लगा दित्ती, रोक लगा दित्ती, तां जिहड़ा जागिया सी निरुद्ध हो गया। की निरुद्ध हो गया? समां बीत जांदा है, भाषा बदल जांदी है, शब्दां दे अर्थ बदल जांदे हन, अते जदों साधना नहीं रहिंदी तां साधना संबंधी शब्दां दे अर्थ बदल जांदे हन, बड़ी हानि करदे हन। निरोध शब्द अज दी हिंदी विच अते शायद होर भाषाओं विच वी निरोध शब्द दा अर्थ हो गया दवा दित्ता, दवा दित्ता, किसी नूं निरोध कर दित्ता, निरुद्ध हो गया। वह पुरानी भाषा विच इंज नहीं सी, निरोध मतलब उखड़ गया, जड़ां उखड़ गईयां, हुण दुबारा नहीं आएगा, उस नूं निरोध कहिंदे सी, जड़ां उखड़ गईयां। ये जड़ा संस्कार उभर के आया सी, असी समता नाल वेख्या, संभर किया, तां निरुद्ध हो गया, मतलब उसकी निर्जरा हो गई, उसका क्षय हो गया, हुण दुबारा नहीं जाग सकता। अगले क्षण फिर कोई संस्कार सिर चुक के आया, असी समता विच रहे, असी संभर विच रहे, वह जो उखड़ के आया निरुद्ध हो गया, निरुद्ध हो गया। उपजित्वा, उत्पन्न होंदा है, निरुच्छंती, जो जो उत्पन्न होंदा जा रहा है निरुद्ध हो ही जा रहा है, क्योंकि असी समता विच हाँ, अते इन्हां गहराइयां तक समता विच हाँ जिथे कि प्रतिक्रिया करते सी हुण नहीं करते प्रतिक्रिया। जो उत्पन्न होंदा है नष्ट हो गया, जो उत्पन्न होंदा है किवें नष्ट हो गया कि फिर आने वाला नहीं। उपजित्वा निरुच्छंती, उसका उपशमन हो गया, दमन नहीं होया, शमन हो गया, समाप्त हो गया। ते संभूप समो सुखो, जिसदा जिसदा समापन हो गया, उपशमन हो गया, अरे उन्ना उन्ना सुख प्राप्त हो गया। ये जिन्ने विकारां दा संग्रह लैके चल रहे हाँ, दुख ही दुख का संग्रह ले चल रहे हाँ, जिन्ना जिन्ना कढ लिता उन्ने तो सुखी होए, सारा कढ लीए, यही काम करते करते सारा कढ लवेंगे तो बिसंखार गतंग चित्तम, चित्त संस्कारों तो भीन हो गया, विकारों तो भीन हो जाएगा, तो निब्बानम परमम सुखम, ऐसे परम सुख का अनुभव होएगा जो कदी इस संसारिक जीवन च मिल ही नहीं सकता, ऐसा परम सुख होना चाहिए है ना। इसनों भी खाली मान्यता मन के रह जाइए कि साढ़े बुद्ध भगवान ने इंज किया, सारे संस्कार कढ़ लवोगे तो तुहानू निर्वाण का साक्षात्कार होएगा, तुसी मुक्त हो जाओगे। क्या भगवान बुद्ध ने तुहानू की मिलिया, की मिलिया तुहानू, निकम्मी गल हो गई ना। ਕਿਹਾ ਤਾਂ ਉਸਨੂੰ ਜੀਵਨ 'ਚ ਅਪਣਾਈਏ, ਅਭਿਆਸ ਕਰੀਏ ਅਤੇ ਸੱਚਮੁੱਚ ਵਿਕਾਰ ਕੱਢੀਏ, ਕੱਢਦੇ ਛੁਟਕਾਰਾ ਹੋ ਜਾਏ। ਇਹ ਗੱਲ ਬੁੱਧੀ ਨਾਲ ਵੀ ਸਮਝਣੀ ਤਾਂ ਹੈ, ਪਰ ਸਿਰਫ ਬੁੱਧੀ ਨਾਲ ਸਮਝ ਕੇ ਰਹਿ ਜਾਵਾਂਗੇ ਤਾਂ ਗੱਲ ਨਹੀਂ ਬਣੇਗੀ। ਅਨੁਭੂਤੀ ਨਾਲ ਜਾਣਾਂਗੇ ਕਿਸ ਤਰ੍ਹਾਂ ਸੰਵਰਧਨ ਹੋਈ ਜਾ ਰਿਹਾ ਹੈ ਅਤੇ ਕਿਸ ਤਰ੍ਹਾਂ ਸੰਵਰਧਨ 'ਤੇ ਰੋਕ ਲਗਾਉਂਦੇ ਹਾਂ, ਕਿਵੇਂ ਵਿਘਟਨ ਹੋਈ ਜਾ ਰਿਹਾ ਹੈ, ਕਿਵੇਂ ਨਿਰੁੱਧ ਹੋਈ ਜਾ ਰਿਹਾ ਹੈ, ਕਿਵੇਂ ਛੁਟਕਾਰਾ ਹੋਈ ਜਾ ਰਿਹਾ ਹੈ। ਨਵੇਂ ਨਵੇਂ ਸਾਧਕ ਨੂੰ ਇਹ ਜੋ ਸੰਵਰਧਨ 'ਤੇ ਰੋਕ ਲਗਾਈ, ਇਹ ਤਾਂ ਸਮਝ ਵਿੱਚ ਆਉਣ ਲੱਗਦਾ ਹੈ। ਭਾਈ ਸੰਵੇਦਨਾ ਜਾਗੀ, ਪੁਰਾਣੀ ਆਦਤ ਸੀ ਸੁੱਖ ਜਾਗੀ ਤਾਂ ਰਾਗ ਜਗਾਉਂਦੇ ਸੀ, ਦੁੱਖ ਜਾਗਦੀ ਸੀ ਦੁਇਸ਼ ਜਗਾਉਂਦੇ ਸੀ। ਹੁਣ ਅਸੀਂ ਸਿੱਖ ਰਹੇ ਹਾਂ, ਸੁਖਦ ਹੈ ਨਾ ਤਾਂ ਰਾਗ ਨਾ ਜਗਾਓ, ਦੁਖਦ ਹੈ ਨਾ ਤਾਂ ਦੁਇਸ਼ ਨਾ ਜਗਾਓ। ਤਾਂ ਜਿੰਨੇ ਕਿਸ਼ਣ ਅਸੀਂ ਰਾਗ ਨਹੀਂ ਜਗਾਇਆ, ਦੁਇਸ਼ ਨਹੀਂ ਜਗਾਇਆ, ਓਨੇ ਕਿਸ਼ਣ ਅਸੀਂ ਸੰਵਰਧਨ ਨੂੰ ਰੋਕਿਆ। ਗੱਲ ਸਮਝ ਵਿੱਚ ਆਈ, ਪੁਰਾਣੇ ਕਿਵੇਂ ਨਿਕਲ ਜਾਣ, ਇਹ ਕੈਸੀ ਗੱਲ, ਪੁਰਾਣੇ ਕਿਵੇਂ ਨਿਕਲ ਜਾਣਗੇ, ਇਹ ਪ੍ਰਸ਼ਨ ਆਉਂਦਾ ਹੈ, ਸੁਭਾਵਿਕ ਹੈ, ਆਉਣਾ ਹੀ ਚਾਹੀਦਾ ਹੈ। ਕਿਸੇ ਗੱਲ ਨੂੰ ਅੰਧ ਵਿਸ਼ਵਾਸ ਨਾਲ ਨਾ ਮੰਨ ਲੈਣਾ। ਕੰਮ ਕਰਦੇ ਆਪਣੇ ਅਨੁਭਵ ਨਾਲ ਜਾਣੋਗੇ ਤਾਂ ਮੰਨੋਗੇ, ਖੂਬ ਸਮਝ ਵਿੱਚ ਆਉਣ ਲੱਗੇਗਾ। ਜਿਸ ਤਰ੍ਹਾਂ ਗਹਿਰਾਈਆਂ ਵਿੱਚ ਜਾਂਦੇ ਜਾਂਦੇ ਇਹ ਗੱਲ ਸਮਝ ਵਿੱਚ ਆਉਣ ਲੱਗ ਜਾਏਗੀ ਕਿ ਵੇਖ ਸੰਵਰਧਨ ਹੋ ਰਿਹਾ ਹੈ ਅਤੇ ਵੇਖ ਸੰਵਰਧਨ ਰੁਕਿਆ, ਤਾਂ ਸਾਡੇ ਦੁੱਖ ਦਾ ਸੰਵਰਧਨ ਇਸ ਤਰ੍ਹਾਂ ਹੁੰਦਾ ਹੈ, ਸਾਡੇ ਦੁੱਖ ਦਾ ਸੰਵਰਧਨ ਇਸ ਤਰ੍ਹਾਂ ਰੁਕਦਾ ਹੈ। ਇਹ ਅਨੁਭਵ ਨਾਲ ਗਹਿਰਾਈਆਂ ਤੱਕ ਸਮਝ ਵਿੱਚ ਆਉਣ ਲੱਗ ਜਾਏਗਾ। ਤਾਂ ਦੁੱਖ ਹੈ ਅਤੇ ਦੁੱਖ ਦਾ ਕਾਰਨ ਹੈ, ਜੜ੍ਹਾਂ ਤੱਕ ਇਹ ਆਇਆ ਕਿ ਦੁੱਖ ਦਾ ਨਿਵਾਰਨ ਹੋ ਰਿਹਾ ਹੈ, ਇਹ ਗੱਲ ਬਿਲਕੁਲ ਸਪਸ਼ਟ ਹੋ ਜਾਏਗੀ। ਕਾਰਨ ਹੀ ਨਹੀਂ ਹੁੰਦਾ ਤਾਂ ਕਾਰਨ ਦਾ ਨਿਵਾਰਨ ਹੋ ਰਿਹਾ ਹੈ, ਦੁੱਖ ਦਾ ਨਿਵਾਰਨ ਹੋ ਗਿਆ, ਦੁੱਖ ਦਾ ਨਿਵਾਰਨ ਹੋ ਰਿਹਾ ਹੈ, ਖੂਬ ਸਮਝ ਵਿੱਚ ਆਏਗੀ ਗੱਲ। ਪਰ ਅਨੁਭੂਤੀ ਜਿੰਨੀ ਜਿੰਨੀ ਵਧੇਗੀ ਉੰਨੀ ਉੰਨੀ ਸਮਝ ਵਿੱਚ ਆਏਗੀ। ਫਿਰ ਵੀ ਜ਼ਰਾ ਸਮਝ ਕੇ ਵੇਖੋ ਕਿ ਕੀ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ। ਜਿਸ ਤਰ੍ਹਾਂ ਸੰਵਰਧਨ ਵਾਲੀ ਗੱਲ ਪਹਿਲੇ ਸਮਝੀਏ, ਸੰਵਰਧਨ ਕਿਵੇਂ ਹੁੰਦਾ ਹੈ, ਉਸੇ ਵਿੱਚ ਸਮਾਈ ਹੋਈ ਗੱਲ ਹੈ ਕਿ ਕਿਵੇਂ ਰੋਕ ਲੱਗ ਜਾਂਦੀ ਹੈ, ਸੰਵਰਧਨ ਰੁਕ ਜਾਂਦਾ ਹੈ, ਜੜ੍ਹਾਂ ਨਿਕਲ ਜਾਂਦੀਆਂ ਹਨ। ਇਹ ਸਾਰੀ ਪ੍ਰਕਿਰਤੀ ਵਿੱਚ ਉਹੀ ਕਾਨੂੰਨ ਚੱਲ ਰਿਹਾ ਹੈ, ਜੋ ਬਾਹਰ ਹੈ ਉਹੀ ਅੰਦਰ ਹੈ। ਅਸੀਂ ਇੱਕ ਬੀਜ ਬੜਦਾ, ਇੱਕ ਬੀਜ ਉਪਜਾਊ ਧਰਤੀ ਵਿੱਚ ਬੋਇਆ, ਉਸ ਨੰਨੇ ਦੇ ਬੀਜ ਤੋਂ ਇੰਨਾ ਵਿਸ਼ਾਲ ਬ੍ਰਿਕਸ਼ ਖੜ੍ਹਾ ਹੋ ਗਿਆ, ਇੰਨਾ ਵਿਸ਼ਾਲ ਬ੍ਰਿਕਸ਼ ਅਤੇ ਦੇਣ ਲੱਗਾ ਫਲ। ਬੀਜ ਤਾਂ ਇੱਕ ਸੀ, ਕਿਵੇਂ ਸੰਵਰਧਨ ਹੋ ਰਿਹਾ ਹੈ। ਹਰ ਮੌਸਮ ਵਿੱਚ ਹਜ਼ਾਰਾਂ ਬੀਜ, ਹਜ਼ਾਰਾਂ ਫਲ ਆ ਰਹੇ ਹਨ, ਹਜ਼ਾਰਾਂ ਫਲ ਆ ਰਹੇ ਹਨ। ਅਤੇ ਇਹ ਵੜਦਾ ਬ੍ਰਿਕਸ਼ ਹੈ, ਦੀਰਘਾਯੂ ਹੁੰਦਾ ਹੈ, ਬੜੀ ਲੰਬੀ ਆਯੂ ਹੁੰਦੀ ਹੈ, ਕਦੇ ਕਦੇ ਹਜ਼ਾਰਾਂ ਸਾਲ ਜਿੰਦਾ ਹੈ। ਤਾਂ ਕਿੰਨੇ ਫਲ ਆਏ, ਬੀਜ ਤਾਂ ਇੱਕ ਹੀ ਬੋਇਆ ਸੀ। ਆਏ ਹੀ ਜਾ ਰਹੇ ਹਨ, ਪਰ ਕਿੰਨਾ ਹੀ ਲੰਬੀ ਉਮਰ ਹੋਏ, ਕਿੰਨਾ ਹੀ ਦੀਰਘਾਯੂ ਹੋਏ, ਇੱਕ ਸਮਾਂ ਆਏਗਾ ਕਿ ਜਰਜਰਿਤ ਹੋ ਜਾਏਗਾ, ਬੁੱਢਾ ਹੋ ਜਾਏਗਾ, ਡਿੱਗ ਪਏਗਾ, ਮਰ ਜਾਏਗਾ। ਪੇੜ ਮਰ ਗਿਆ, ਹੁਣ ਫਲ ਨਹੀਂ ਆਉਂਦੇ। ਉੱਪਰਲੀ ਬੁੱਧੀ ਨਾਲ ਸਮਝਾਂਗੇ ਤਾਂ ਹਾਂ ਬਈ, ਇੱਕ ਬੀਜ ਪਾਇਆ ਸੀ, ਉਸ ਤੋਂ ਇੰਨੇ ਫਲ ਆਏ, ਪਰ ਆਖਿਰ ਗੱਲ ਤਾਂ ਖਤਮ ਹੋ ਗਈ। ਨਹੀਂ ਖਤਮ ਹੁੰਦੀ ਗੱਲ, ਬੜੇ ਧਿਆਨ ਨਾਲ ਦੇਖੋਗੇ ਤਾਂ ਸਮਝ ਵਿੱਚ ਆਏਗਾ, ਬਿਲਕੁਲ ਖਤਮ ਨਹੀਂ ਹੁੰਦੀ ਗੱਲ। ਉਹ ਜੋ ਇੱਕ ਬੀਜ ਪਾਇਆ ਸੀ, ਉਸਦੇ ਕਾਰਨ ਇੰਨੇ ਫਲ ਆਏ ਸਨ, ਇੱਕ ਵੀ ਫਲ ਇਸ ਤਰ੍ਹਾਂ ਦਾ ਨਹੀਂ ਆਉਂਦਾ ਜਿਸ ਵਿੱਚ ਉਸਦੀ ਕੁਆਲਿਟੀ ਦਾ ਇੱਕ ਬੀਜ ਨਾ ਹੋਏ, ਜਾਂ ਇੱਕ ਤੋਂ ਜ਼ਿਆਦਾ ਬੀਜ ਨਾ ਹੋਣ। ਹਰ ਫਲ ਵਿੱਚ ਉਸੇ ਦਾ ਇੱਕ ਜਾਂ ਇੱਕ ਤੋਂ ਜ਼ਿਆਦਾ ਬੀਜ ਹੋਏਗਾ ਹੀ। ਵੜਦੇ ਛੋਟੇ ਜਿਹੇ ਫਲ ਵਿੱਚ ਕਿੰਨੇ ਬੀਜ ਸਮਾਏ ਹੋਏ, ਅਤੇ ਇੱਕ ਇੱਕ ਬੀਜ ਵਿੱਚ ਇੱਕ ਇੱਕ ਵੜ ਦਰਖਤ ਸਮਾਇਆ ਹੋਇਆ। ਉਸ ਫਲ ਵਿੱਚ ਇੰਨੇ ਬੀਜ ਹਨ, ਉਹਨਾਂ ਵਿੱਚੋਂ ਇੱਕ ਬੀਜ ਧਰਤੀ ਵਿੱਚ ਗਿਆ, ਉਪਜਾਊ ਧਰਤੀ ਹੈ, ਇੱਕ ਵੱਡਾ ਵੜ ਦਾ ਦਰਖਤ ਖੜ੍ਹਾ ਹੋ ਗਿਆ। ਹੁਣ ਉਹ ਦੇਈ ਜਾ ਰਿਹਾ ਹੈ ਫਲ ਅਤੇ ਫਲ, ਹਰ ਬੀਜ ਦਾ, ਹਰ ਫਲ ਦਾ ਇੱਕ ਇੱਕ ਬੀਜ, ਇੱਕ ਇੱਕ ਵੜ ਬ੍ਰਿਕਸ਼ ਰੱਖੀ ਬੈਠਾ ਹੈ। ਅਰੇ ਕਿੱਥੇ ਅੰਤ ਆਇਆ ਭਾਈ, ਵਧੇ ਹੀ ਜਾ ਰਿਹਾ ਹੈ, ਵਧੇ ਹੀ ਜਾ ਰਿਹਾ ਹੈ ਨਾ, ਕੀ ਕਰੀਏ। ਫਲ ਜਿਹੜਾ ਹੋਏਗਾ ਉਹ ਬੀਜ 'ਤੇ ਲਿਆਏਗਾ ਆਪਣੇ ਨਾਲ, ਪਰ ਉਸ ਬੀਜ ਨੂੰ ਜੇ ਅਸੀਂ ਉਪਜਾਊ ਧਰਤੀ ਨਹੀਂ ਦਿੱਤੀ, ਅਸੀਂ ਉਸ ਨੂੰ ਮੈਲ ਨਹੀਂ ਦਿੱਤਾ, ਫਰਟੀਲਾਈਜ਼ਰ ਨਹੀਂ ਦਿੱਤਾ, ਚੱਟਾਨ ਉੱਤੇ ਪਾ ਦਿੱਤਾ, ਤਾਂ ਨਹੀਂ ਫਲ ਆਉਣਗੇ। ਠੀਕ ਇਸੇ ਤਰ੍ਹਾਂ ਸਾਡੇ ਪੁਰਾਣੇ ਕਰਮ ਫਲ ਲੈ ਕੇ ਆਉਂਦੇ ਹਨ, ਤਾਂ ਕਿਸੇ ਨਾ ਕਿਸੇ ਸੰਵੇਦਨਾ ਦੇ ਰੂਪ ਵਿੱਚ ਲੈ ਕੇ ਆਉਂਦੇ ਹਨ, ਅਤੇ ਅਸੀਂ ਆਪਣੇ ਪਾਗਲਪਨ ਵਿੱਚ ਇਹ ਜੋ ਫਲ ਆਇਆ ਹੈ ਉਸ ਦੇ ਨਾਲ ਬੀਜ ਵੀ ਹੈ, ਉਸ ਬੀਜ ਨੂੰ ਅਸੀਂ ਉਪਜਾਊ ਅਤੇ ਉਪਜਾਊ ਧਰਤੀ ਦਿੰਦੇ ਹਾਂ, ਉਸ ਨੂੰ ਖੂਬ ਮੈਲ ਪਾਉਂਦੇ ਹਾਂ, ਫਰਟੀਲਾਈਜ਼ਰ ਦਿੰਦੇ ਹਾਂ, ਇਹ ਮੇਰੇ ਦੁੱਖ ਦੇ ਬੀਜ, ਤੂੰ ਖੂਬ ਫਲ, ਤੂੰ ਖੂਬ ਫਲ, ਅਤੇ ਉਸ ਨੂੰ ਫੈਲਾਏ ਜਾ ਰਹੇ ਹਾਂ, ਫੈਲਾਏ ਜਾ ਰਹੇ ਹਾਂ, ਫੈਲਾਏ ਜਾ ਰਹੇ ਹਾਂ। ਉਸ ਨੂੰ ਧਰਤੀ ਨਾ ਦੇਈਏ, ਉਪਜਾਊ ਜ਼ਮੀਨ ਨਾ ਦੇਈਏ, ਉਸ ਨੂੰ ਮੈਲ ਨਾ ਦੇਈਏ, ਖਤਮ ਹੋ ਜਾਏਗਾ ਆਪਣੇ ਆਪ। ਅਸੀਂ ਬੜਾਵਾ ਨਹੀਂ ਦਿੱਤਾ ਉਸਨੂੰ, ਖਤਮ ਹੋ ਜਾਏਗਾ। ਜਿਵੇਂ ਜਿਵੇਂ ਅੱਗੇ ਵਧਾਂਗੇ ਸਮਝ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਇਹੀ ਗੱਲ ਕਥਾ ਕਹਾਣੀਆਂ ਵਿੱਚ ਸਮਝਾਈ ਗਈ। ਜਿਸ ਤਰ੍ਹਾਂ ਕਿਹਾ ਗਿਆ ਕਿ ਇੱਕ ਸਮਾਂ ਭਾਰਤ ਦਾ ਐਸਾ ਬੀਤਿਆ, ਲਗਭਗ 500 ਤੋਂ 1000 ਸਾਲ ਤੱਕ ਬਲਕਿ ਇਸ ਤੋਂ ਵੀ ਕੁਝ ਵੱਧ ਸਾਲਾਂ ਤੱਕ ਦੇਸ਼ ਵਿੱਚ ਐਸੇ ਸਾਹਿਤ ਤਿਆਰ ਹੋਏ, ਸਾਹਿਤਕਾਰਾਂ ਨੇ ਐਸੇ ਸਾਹਿਤ ਲਿਖੇ ਵੱਖ ਵੱਖ ਧਰਮ ਦੇ ਨਾਂ 'ਤੇ ਲਿਖੇ ਕਿ ਜਿਨ੍ਹਾਂ ਵਿੱਚ ਉੱਪਰ ਉੱਪਰ ਤੋਂ ਤਾਂ ਇੱਕ ਤਰ੍ਹਾਂ ਨਾਲ ਗੱਲ ਸਮਝ ਵਿੱਚ ਆਏਗੀ ਅਤੇ ਗਹਿਰਾਈ ਵਿੱਚ ਜਾਵਾਂਗੇ ਤਾਂ ਬਿਲਕੁਲ ਦੂਸਰੀ ਹੀ ਗੱਲ, ਤਾਂ ਸੰਕੇਤਿਕ ਭਾਸ਼ਾ ਵਿੱਚ ਇੱਕ ਪਰੰਪਰਾ ਚੱਲ ਪੈਂਦੀ ਹੈ, ਕਦੀ ਕਦੀ ਇੱਕ ਸਾਹਿਤਕ ਧਾਰਾ ਚੱਲ ਪਈ ਤਾਂ ਐਸੀ ਸਾਹਿਤਕ ਧਾਰਾ ਦੀ ਇੱਕ ਕਹਾਣੀ। ਨਾਂ ਸੁਣਿਆ ਹੋਏਗਾ ਕਾਲੀ ਮਾਈ ਦਾ, ਚੰਡੀ ਮਾਈ ਦਾ, ਉਸ ਦਾ ਚਿੱਤਰ ਵੀ ਵੇਖਿਆ ਹੋਏਗਾ। ਕੈਸੀ ਕਾਲੀ, ਕੈਸੀ ਡਰਾਵਣੀ, ਕਿਹੋ ਜਿਹੀਆਂ ਵੱਡੀਆਂ ਵੱਡੀਆਂ ਲਾਲ ਲਾਲ ਅੱਖਾਂ। ਕੀ ਕਾਲੀ ਮਾਈ, ਕੀ ਚੰਡੀ ਮਾਈ, ਕਹਾਣੀ ਹੈ। ਜਦੋਂ ਆਦਮੀ ਨੂੰ ਚੰਡ ਸੁਭਾਅ ਜਾਗਦਾ ਹੈ, ਮਤਲਬ ਕ੍ਰੋਧ ਜਾਗਦਾ ਹੈ, ਤਾਂ ਮਾਨਸ 'ਤੇ ਕਾਲੀਮਾ ਹੀ ਕਾਲੀਮਾ, ਕਾਲੀਮਾ ਹੀ ਕਾਲੀਮਾ, ਸਾਰਾ ਉਜਲਾ ਪਕਸ਼ ਦੂਰ ਹੋ ਜਾਂਦਾ ਹੈ, ਸ਼ੁਕਲ ਪਕਸ਼ ਦੂਰ ਹੋ ਜਾਂਦਾ ਹੈ, ਕ੍ਰਿਸ਼ਨ ਪਕਸ਼ ਹੀ ਕ੍ਰਿਸ਼ਨ ਪਕਸ਼, ਕਾਲੀਮਾ ਹੀ ਕਾਲੀਮਾ। ਕ੍ਰੋਧ ਹੈ ਇਸ ਨੂੰ, ਚੰਡੀ ਹੈ, ਗੁੱਸਾ ਆਇਆ ਹੈ, ਕ੍ਰੋਧ ਆਇਆ ਹੈ ਤਾਂ ਕਾਲੀਮਾ ਹੀ ਕਾਲੀਮਾ। ਉਸ ਵਕਤ ਜੋ ਕੰਮ ਕੀਤਾ ਸਭ ਗਲਤ ਕੰਮ ਕੀਤਾ, ਤਾਂ ਕਹਾਣੀ ਕਹਾਣੀ ਹੈ, ਸੰਕੇਤਾਂ ਦੀ ਭਾਸ਼ਾ ਵੀ ਚੱਲਦੀ ਹੈ। ਕੋਈ ਚਿੱਤਰ ਵੇਖਿਆ ਹੋਏਗਾ, ਕੋਈ ਮੂਰਤੀ ਵੇਖੀ ਹੋਏਗੀ, ਇੰਨੀ ਵਿਕਰਾਲ ਹੈ, ਅਤੇ ਧਰਤੀ 'ਤੇ ਉਸਦਾ ਪਤੀ ਪਿਆ ਹੈ, ਸ਼ਿਵ ਪਿਆ ਹੈ, ਉਸ ਸ਼ਿਵ ਦੇ ਸਰੀਰ 'ਤੇ ਆਪਣਾ ਪੈਰ ਰੱਖਿਆ ਇਸ ਨੇ, ਆਪਣੇ ਸੱਜੇ ਪੈਰ ਨਾਲ ਆਪਣੇ ਪਤੀ ਦੇ ਸਰੀਰ ਨੂੰ ਕੁਚਲ ਰਹੀ ਹੈ, ਸ਼ਿਵ ਨੂੰ ਕੁਚਲ ਰਹੀ ਹੈ। ਅਰੇ ਕਹਾਣੀ ਹੈ ਭਾਈ, ਸੰਕੇਤਾਂ ਦੀ ਭਾਸ਼ਾ ਦੀ ਕਹਾਣੀ ਹੈ। ਹਰ ਵਿਅਕਤੀ ਇਹੀ ਕਰਦਾ ਹੈ, ਆਪਣੇ ਸ਼ਿਵ ਨੂੰ ਕੁਚਲਦਾ ਹੈ, ਆਪਣੇ ਮੰਗਲ ਨੂੰ ਕੁਚਲਦਾ ਹੈ। ਜਦੋਂ ਜਦੋਂ ਸਾਡੇ ਅੰਦਰ ਚੰਡ ਸੁਭਾਅ ਜਾਗਦਾ ਹੈ, ਕਾਲੀਮਾ ਆ ਜਾਂਦੀ ਹੈ, ਹੋਸ਼ ਖੋ ਬੈਠਦੇ ਹਾਂ ਅਤੇ ਆਪਣਾ ਮੰਗਲ ਹੀ ਕੁਚਲ ਦਿੰਦੇ ਹਾਂ। ਇਹੀ ਹੋਇਆ, ਆਪਣਾ ਮੰਗਲ ਕੁਚਲ ਰਹੀ ਹੈ। ਫਿਰ ਹੋਸ਼ ਆਇਆ, ਅਰੇ ਇਹ ਮੈਂ ਕੀ ਕੀਤਾ, ਆਪਣੇ ਹੀ ਸ਼ਿਵ ਨੂੰ ਕੁਚਲ ਦਿੱਤਾ, ਕੀ ਕੀਤਾ ਇਹ, ਕਿਉਂ ਕੀਤਾ। ਓਹੋ, ਮੈਂ ਹੋਸ਼ ਖੋ ਬੈਠੀ। ਕਿਉਂ ਹੋਸ਼ ਖੋ ਬੈਠੀ? ਇਹ ਚਾਰੋਂ ਪਾਸੇ ਰਾਕਸ਼ਸ ਹੈ ਨਾ, ਇਹ ਰਾਕਸ਼ਸਾਂ ਦੀ ਸੈਨਾ, ਇਹਨਾਂ ਨੂੰ ਵੇਖ ਕੇ ਮੈਂ ਆਪਣਾ ਹੋਸ਼ ਖੋ ਬੈਠੀ। ਅਤੇ ਇਹਨਾਂ ਰਾਕਸ਼ਸਾਂ ਦੇ ਦੋ ਸੈਨਾਪਤੀ, ਸ਼ੁੰਭ ਅਤੇ ਨਿਸ਼ੁੰਭ। ਕੀ ਰਾਕਸ਼ਸਾਂ ਦੀ ਸੈਨਾ, ਕੀ ਉਹਨਾਂ ਦੇ ਸੈਨਾਪਤੀ? ਅਰੇ ਜਿੰਨੇ ਵਿਕਾਰ ਹਨ, ਇਹ ਅੰਦਰ ਵਿਕਾਰਾਂ ਦੀ ਸੈਨਾ ਅੰਦਰ ਇੰਨੀ ਵੱਡੀ ਹੈ ਕਿ ਅਸੀਂ ਹੋਸ਼ ਖੋ ਬੈਠਦੇ ਹਾਂ ਉਸ ਦੀ ਵਜ੍ਹਾ ਨਾਲ। ਅਤੇ ਇਹਨਾਂ ਸਾਰੇ ਵਿਕਾਰਾਂ ਦੇ ਦੋ ਸੈਨਾਪਤੀ, ਇੱਕ ਰਾਗ ਇੱਕ ਦੁਸ਼, ਇੰਨੇ ਬਲਵਾਨ ਹਨ ਕਿ ਇਹਨਾਂ ਦੇ ਕਾਰਨ ਹੀ ਬਾਕੀ ਸਾਰੇ ਵਿਕਾਰ ਜਾਗਦੇ ਹਨ। ਇਹਨਾਂ ਤੋਂ ਸਾਡਾ ਬਚਾਓ ਨਹੀਂ। ਤਾਂ ਗੱਲ ਸਮਝ ਵਿੱਚ ਆ ਗਈ, ਇਹਨਾਂ ਨੂੰ ਨਸ਼ਟ ਕਰੋ, ਇਹਨਾਂ ਸੈਨਾਪਤੀਆਂ ਨੂੰ ਨਸ਼ਟ ਕਰ ਦਿਓ, ਸਾਰੀ ਸੈਨਾ ਨਸ਼ਟ ਹੋ ਜਾਏਗੀ। ਸ਼ੁੰਭ ਅਤੇ ਨਿਸ਼ੁੰਭ ਨੂੰ ਨਸ਼ਟ ਕਰੋ। ਕਿਵੇਂ ਕਰੀਏ? ਤਾਂ ਕਹਾਣੀ ਕਹਾਣੀ ਹੈ, ਸੰਕੇਤਾਂ ਦੀ ਭਾਸ਼ਾ ਵੀ ਚੱਲਦੀ ਹੈ। ਮਾਈ ਦੇ ਕਿੰਨੇ ਹੱਥ ਦਿਖਾਏ, ਅਤੇ ਹਰ ਹੱਥ ਵਿੱਚ ਇੱਕ ਆਯੁੱਧ ਹੈ, ਇੱਕ ਅਸਤਰ ਹੈ, ਇੱਕ ਸ਼ਸਤਰ ਹੈ, ਭਾਲਾ ਹੈ, ਨੇਜਾ ਹੈ, ਤਲਵਾਰ ਹੈ, ਕਟਾਰ ਹੈ, ਇਤਿਆਦਿ ਇਤਿਆਦਿ। ਅਤੇ ਵਾਰ ਕਰਦੀ ਹੈ, ਰਾਕਸ਼ਸ 'ਤੇ ਵਾਰ ਕਰਦੀ ਹੈ। ਜਿਵੇਂ ਹੀ ਵਾਰ ਕਰਦੀ ਹੈ, ਉਸ ਰਾਕਸ਼ਸ ਦੇ ਸਰੀਰ 'ਚੋਂ ਖੂਨ ਨਿਕਲਦਾ ਹੈ। ਉਸ ਖੂਨ ਦਾ ਇੱਕ ਕਤਰਾ, ਇੱਕ ਬੂੰਦ ਧਰਤੀ 'ਤੇ ਡਿੱਗੀ, ਨਵਾਂ ਰਾਕਸ਼ਸ ਖੜ੍ਹਾ ਹੋ ਗਿਆ। ਜਿਸ 'ਤੇ ਵਾਰ ਕਰੇਗੀ, ਉਸ 'ਚੋਂ ਖੂਨ ਨਿਕਲੇਗਾ, ਖੂਨ ਨਿਕਲੇਗਾ, ਧਰਤੀ 'ਤੇ ਡਿੱਗੇਗਾ, ਧਰਤੀ 'ਤੇ ਡਿੱਗੇਗਾ, ਤਾਂ ਨਵਾਂ ਰਾਕਸ਼ਸ ਖੜ੍ਹਾ ਹੋ ਗਿਆ। ਅਰੇ, ਰਕਤ ਬੀਜ ਹੋ ਗਿਆ। ਇਹ ਤਾਂ ਰਾਕਸ਼ਸਾਂ ਦੀ ਉਤਪਤੀ ਹੁੰਦੀ ਚਲੀ ਜਾਏਗੀ, ਕਿਵੇਂ ਖਾਤਮਾ ਹੋਵੇ ਇਹਨਾਂ ਦਾ? ਮਾਈ ਦੀ ਸਮਝ ਵਿੱਚ ਆ ਗਈ ਗੱਲ, ਵਾਰ ਕਰਾਂਗੀ, ਖੂਨ ਨਿਕਲੇਗਾ ਹੀ, ਖੂਨ ਨਿਕਲੇਗਾ, ਧਰਤੀ 'ਤੇ ਡਿੱਗੇਗਾ, ਤਾਂ ਨਵਾਂ ਰਾਕਸ਼ਸ ਖੜ੍ਹਾ ਹੋਏਗਾ। ਅਤੇ ਜੋ ਨਵਾਂ ਰਾਕਸ਼ਸ ਖੜ੍ਹਾ ਹੋਏਗਾ, ਉਸਦਾ ਵੀ ਇਹੀ ਸੁਭਾਵ ਹੈ, ਉਸ 'ਤੇ ਵੀ ਵਾਰ ਕਰਾਂਗੇ, ਉਸੇ ਤਰ੍ਹਾਂ ਖੂਨ ਨਿਕਲੇਗਾ, ਧਰਤੀ 'ਤੇ ਡਿੱਗੇਗਾ, ਨਵਾਂ ਰਾਕਸ਼ਸ ਖੜ੍ਹਾ ਹੋਏਗਾ। ਤਾਂ ਹੁਣ ਕੀ ਕੀਤਾ ਜਾਏ? ਗੱਲ ਸਮਝ ਵਿੱਚ ਆ ਗਈ, ਜਦੋਂ ਤੱਕ ਇਹਨਾਂ ਰਾਕਸ਼ਸਾਂ ਦਾ ਖੂਨ ਧਰਤੀ ਉੱਤੇ ਨਹੀਂ ਡਿੱਗਦਾ, ਉਦੋਂ ਤੱਕ ਨਵਾਂ ਰਾਕਸ਼ਸ ਨਹੀਂ ਖੜ੍ਹਾ ਹੁੰਦਾ। ਸਿਰਫ ਖੂਨ ਨਿਕਲਣ ਨਾਲ ਰਾਕਸ਼ਸ ਖੜ੍ਹਾ ਨਹੀਂ ਹੁੰਦਾ, ਉਹ ਧਰਤੀ 'ਤੇ ਬੂੰਦ ਗਿਰਨੀ ਚਾਹੀਦੀ ਹੈ, ਤਾਂ ਨਵਾਂ ਰਾਕਸ਼ਸ ਖੜ੍ਹਾ ਹੋਏਗਾ। ਬਸ ਰਸਤਾ ਮਿਲ ਗਿਆ। ਤਾਂ ਕਹਾਣੀ ਕਹਾਣੀ ਹੈ, ਸੰਕੇਤਾਂ ਦੀ ਭਾਸ਼ਾ ਵੀ ਚੱਲਦੀ ਹੈ। ਦੇਖਿਆ ਹੋਏਗਾ, ਮਾਈ ਦੀ ਜੀਭ, ਇੰਨੀ ਲੰਬੀ ਜੀਭ ਕੱਢ ਰੱਖੀ ਹੈ ਅਤੇ ਖੂਨ ਨਾਲ ਭਰੀ ਹੋਈ। ਕੀ ਖੂਨ ਨਾਲ ਭਰੀ ਹੋਈ? ਵਾਰ ਕਰਦੀ ਹੈ ਰਾਕਸ਼ਸ 'ਤੇ ਅਤੇ ਨਿਕਲਿਆ ਖੂਨ ਅਤੇ ਚੱਟ ਗਈ। ਧਰਤੀ 'ਤੇ ਪੈਣ ਨਹੀਂ ਦੇਵਾਂਗੀ, ਧਰਤੀ 'ਤੇ ਡਿੱਗਣ ਨਹੀਂ ਦੇਵਾਂਗੀ, ਚੱਟ ਗਈ। ਅਰੇ, ਕਿੰਨਾ ਚੱਟੇਗੀ? ਤਾਂ ਕਹਾਣੀ ਕਹਾਣੀ ਹੈ, ਫਿਰ ਸੰਕੇਤਾਂ ਦੀ ਭਾਸ਼ਾ ਵੀ ਚੱਲਦੀ ਹੈ। ਇੱਕ ਖੱਪਰ ਹੱਥ ਵਿੱਚ ਦੇ ਦਿੱਤਾ ਮਾਈ ਦੇ, ਚੱਟ ਸਕੀ ਸੋ ਚੱਟ ਸਕੀ, ਅਤੇ ਜੋ ਬਾਕੀ ਬਚ ਗਿਆ ਉਹ ਖੱਪਰ ਵਿੱਚ, ਅਤੇ ਖੱਪਰ ਐਸਾ ਜਿਹੜਾ ਕਦੇ ਭਰਿਆ ਹੀ ਨਾ ਜਾਵੇ। ਅਰੇ, ਕਹਾਣੀ ਹੈ ਭਾਈ, ਗੱਲ ਸਮਝੀਏ, ਕਿਹੜੀ ਜੀਭ ਹੈ, ਕਿਹੜਾ ਖੱਪਰ ਹੈ? ਅਰੇ, ਪ੍ਰਗਿਆ ਦੀ ਜੀਭ ਹੈ, ਪ੍ਰਗਿਆ ਦਾ ਖੱਪਰ ਹੈ। ਧਰਤੀ ਦੇਵਾਂਗੇ ਨਹੀਂ ਆਪਣੇ ਵਿਕਾਰਾਂ ਨੂੰ, ਹੁਣ ਨਵੀਂ ਧਰਤੀ ਦੇਵਾਂਗੇ ਨਹੀਂ, ਕਿਵੇਂ ਜਾਗਣਗੇ? ਜਾਗਣ ਨਹੀਂ ਦੇਵਾਂਗੇ। ਅਸੀਂ ਆਪਣੇ ਪਾਗਲਪਨ ਵਿੱਚ ਨਵੀਂ ਨਵੀਂ ਧਰਤੀ ਦੇਈ ਜਾਂਦੇ ਹਾਂ, ਉਪਜਾਊ ਧਰਤੀ ਦੇਈ ਜਾਂਦੇ ਹਾਂ, ਫਰਟੀਲਾਈਜ਼ਰ ਦੇਈ ਜਾਂਦੇ ਹਾਂ, ਵੱਧਦੇ ਜਾਣਗੇ, ਵਿਕਾਰ ਵੱਧਦੇ ਜਾਣਗੇ, ਉਸ ਦਾ ਸੁਭਾਵ ਹੈ। ਇਹ ਹੋਸ਼ ਆਉਣਾ ਚਾਹੀਦਾ ਹੈ, ਇਹ ਸਿਰਫ ਬੁੱਧੀ ਨਾਲ ਸਮਝ ਜਾਣ ਨਾਲ ਗੱਲ ਬਣਦੀ ਨਹੀਂ। ਅੰਦਰ ਹੀ ਅੰਦਰ ਦੇਖੇਗਾ ਵਿਕਾਰ ਜਾਗਿਆ ਹੈ, ਅਸੀਂ ਉਸਨੂੰ ਬੜਾਵਾ ਦਿੱਤਾ। ਵਿਕਾਰ ਜਾਗਿਆ, ਅਸੀਂ ਉਹਨੂੰ ਬੜਾਵਾ ਦਿੱਤਾ, ਅਸੀਂ ਬੜਾਵਾ ਦੇਣਾ ਬੰਦ ਕਰ ਦਿੱਤਾ। ਹੁਣ ਕੀ ਹੋਏਗਾ? ਵਿਕਾਰ ਖਤਮ ਹੋਇਆ। ਇਹ ਗੱਲ ਅਨੁਭੂਤੀ ਨਾਲ ਸਮਝ ਆਉਣੀ ਬਹੁਤ ਜ਼ਰੂਰੀ ਹੈ। ਸਿਰਫ ਬੁੱਧੀ ਨਾਲ ਸਮਝ ਕੇ ਕੋਈ ਬੁੱਧ ਨਹੀਂ ਬਣ ਸਕਦਾ, ਮਹਾਂਵੀਰ ਨਹੀਂ ਬਣ ਸਕਦਾ, ਅਰਹੰਤ ਨਹੀਂ ਬਣ ਸਕਦਾ, ਮੁਕਤ ਨਹੀਂ ਬਣ ਸਕਦਾ। ਅਨੁਭਵ ਨਾਲ ਹੀ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾਏ, ਸੰਭਰ ਕਿਵੇਂ ਕੀਤਾ ਜਾਏ, ਤਾਂ ਆਪਣੇ ਆਪ ਉਧੇੜਣਾ ਹੋਏਗੀ। ਪੁਰਾਣੀਆਂ ਦੀ ਹੋਣੀ ਹੀ ਪਏਗੀ, ਉਹਨਾਂ ਦੀ ਉਧੇੜਣਾ ਹੋਏਗੀ ਅਤੇ ਨਸ਼ਟ ਹੁੰਦੇ ਚਲੇ ਜਾਣਗੇ। ਪੁਰਾਣੀਆਂ ਦੀ ਉਧੇੜਣਾ ਹੋਏਗੀ ਕਿਉਂਕਿ ਨਵੇਂ ਅਸੀਂ ਨਹੀਂ ਬਣਾ ਰਹੇ, ਤਾਂ ਪੁਰਾਣੇ ਦੀ ਉਧੇੜਣਾ ਹੋਏਗੀ, ਨਸ਼ਟ ਹੋਣਗੇ। ਉਧੇੜਣਾ ਹੋਏਗੀ, ਨਸ਼ਟ ਹੋਣਗੇ, ਉਧੇੜਣਾ ਹੋਏਗੀ, ਨਸ਼ਟ ਹੋਣਗੇ। ਇਸ ਤਰ੍ਹਾਂ ਉਧੇੜਣਾ ਹੋਈ, ਨਿਰਜਰਾ ਹੋਈ, ਉਧੇੜਣਾ ਹੋਈ, ਨਿਰਜਰਾ ਹੋਈ, ਸਾਰੇ ਦੇ ਸਾਰਿਆਂ ਦੀ ਉਧੇੜਣਾ ਹੋਈ, ਨਿਰਜਰਾ ਹੋਏਗੀ, ਕਸ਼ੈ ਹੋ ਗਏ, ਇੱਕਦਮ ਮੁਕਤ ਹੋ ਗਏ। ਜਿੰਨੇ ਜਿੰਨਿਆਂ ਦੀ ਉਧੇੜਣਾ ਹੋਈ, ਨਿਰਜਰਾ ਹੋਈ, ਉਹਨੇ ਉਹਨਿਆਂ ਤੋਂ ਮੁਕਤ ਹੋ ਗਏ। ਅਨੁਭੂਤੀਆਂ ਨਾਲ ਸਮਝਣ ਦੀ ਗੱਲ, ਬਿਨਾਂ ਅਨੁਭੂਤੀ ਦੇ ਗੱਲ ਬਣਦੀ ਨਹੀਂ। ਹਾਲਤ ਇਹ ਬਣਾ ਰੱਖੀ ਹੈ ਆਪਣੀ, ਜਿਵੇਂ ਇੱਕ ਪੈਟਰੋਲ ਦੀ ਟੈਂਕੀ ਆਪਣੇ ਅੰਦਰ ਭਰ ਰੱਖੀ ਹੈ, ਬਾਹਰ ਤੋਂ ਕੋਈ ਚਿੰਗਾਰੀ ਆਉਂਦੀ ਹੈ, ਇਸ ਪੈਟਰੋਲ ਨੂੰ ਛੂੰਹਦੀ ਹੈ ਅਤੇ ਕਿੰਨਾ ਵੱਡਾ ਵਿਸਫੋਟ। ਇੱਕ ਚਿੰਗਾਰੀ ਆਈ, ਅਸੀਂ ਹਜ਼ਾਰਾਂ ਨਵੀਆਂ ਚਿੰਗਾਰੀਆਂ ਪੈਦਾ ਕਰ ਦਿੱਤੀਆਂ। ਇੱਕ ਚਿੰਗਾਰੀ ਆਈ, ਅਸੀਂ ਹਜ਼ਾਰਾਂ ਚਿੰਗਾਰੀਆਂ ਪੈਦਾ ਕਰ ਦਿੱਤੀਆਂ, ਬਿਨਾਂ ਸਮਝੇ ਹੋਏ ਕਿ ਜੋ ਇਹ ਹਜ਼ਾਰਾਂ ਚਿੰਗਾਰੀਆਂ ਪੈਦਾ ਕੀਤੀਆਂ ਹਨ, ਹਰ ਚਿੰਗਾਰੀ ਸਾਡੇ ਤਰਫ ਫਿਰ ਅਨੇਕ ਚਿੰਗਾਰੀਆਂ ਲੈ ਕੇ ਆਏਗੀ ਅਤੇ ਫਿਰ ਅਸੀਂ ਇਸ ਤਰ੍ਹਾਂ ਨਵੀਆਂ ਨਵੀਆਂ ਚਿੰਗਾਰੀਆਂ ਪੈਦਾ ਕਰਦੇ ਜਾਵਾਂਗੇ। ਇਹਨਾਂ ਚਿੰਗਾਰੀਆਂ ਤੋਂ ਸਾਡਾ ਛੁਟਕਾਰਾ ਕਿਵੇਂ ਹੋਏਗਾ, ਕਿਵੇਂ ਛੁਟਕਾਰਾ ਹੋਏਗਾ? ਪ੍ਰਗਿਆ ਜਾਗ ਜਾਏ ਤਾਂ ਇਹ ਜੋ ਪੈਟਰੋਲ ਦੀ ਟਾਂਕੀ ਲਈ ਬੈਠੇ ਹਾਂ, ਸਾਰਾ ਪੈਟਰੋਲ ਕੱਢ ਦੇਈਏ ਇਸ ਦਾ। ਹੁਣ ਆਵੇ ਨੇ ਚਿੰਗਾਰੀ, ਚਿੰਗਾਰੀ ਤਾਂ ਆਉਂਦੀ ਹੀ ਰਹੇਗੀ। ਜਦੋਂ ਤੱਕ ਸਾਡੇ ਪੁਰਾਣੇ ਕਰਮ ਇਸ ਤਰ੍ਹਾਂ ਦੇ ਹਨ ਜੋ ਸਾਨੂੰ ਜਲਾਉਣ ਵਾਲੇ ਹਨ, ਉਹ ਚਿੰਗਾਰੀ ਦੇ ਰੂਪ ਵਿੱਚ ਸਾਡੇ ਵੱਲ ਆਉਣਗੇ ਹੀ। ਅਸੀਂ ਉਹਨੂੰ ਨਵਾਂ ਪੈਟਰੋਲ ਨਹੀਂ ਦੇਵਾਂਗੇ, ਨਵਾਂ ਪੈਟਰੋਲ ਨਹੀਂ ਦੇਵਾਂਗੇ। ਤਾਂ ਆਏ ਹੁਣ ਚਿੰਗਾਰੀ, ਆਪਣੇ ਨਾਲ ਜਿੰਨਾ ਜਲਾਵਣ ਲੈ ਕੇ ਆਈ ਉਹ ਜਲਾ ਕੇ ਖਤਮ ਹੋ ਗਈ। ਅਸੀਂ ਉਸਨੂੰ ਨਵਾਂ ਜਲਾਵਣ ਨਹੀਂ ਦਿੰਦੇ, ਗੱਲ ਖਤਮ ਹੋ ਗਈ। ਫਿਰ ਹੋਰ ਆਈ, ਫਿਰ ਹੋਰ ਆਈ। ਹੁਣ ਕਿਉਂਕਿ ਨਵਾਂ ਨਹੀਂ ਦੇ ਰਹੇ ਹਾਂ ਤਾਂ ਉਸ ਦਾ ਤੁਤੀਕਰਨ ਹੋਣ ਲੱਗਾ, ਜਲਦੀ ਜਲਦੀ ਆਉਣ ਲੱਗੇ। ਜਿਹੜੇ ਪੁਰਾਣੇ ਕਰਮਾਂ ਦਾ ਵਿਪਾਕ ਪਤਾ ਨਹੀਂ ਕਦੋਂ ਹੁੰਦਾ, ਹੁਣ ਉਹਨਾਂ ਦਾ ਵਿਪਾਕ ਹੁਣੇ ਹੋਣ ਲੱਗਾ, ਹੁਣੇ ਹੋਣ ਲੱਗਾ। ਹੋਰ ਜਲਦੀ ਜਲਦੀ ਹੁੰਦਾ ਹੈ, ਸਮਾਪਤ ਹੁੰਦਾ ਹੈ, ਹੁੰਦਾ ਹੈ, ਸਮਾਪਤ ਹੁੰਦਾ ਹੈ। ਇੰਝ ਕਰਦੇ ਕਰਦੇ ਇਹ ਜੋ ਪ੍ਰਗਿਆ ਹੈ, ਇਹ ਪ੍ਰਗਿਆ ਸਥਿਤ ਹੁੰਦੀ ਚਲੀ ਜਾਏ, ਪੁਸ਼ਟ ਹੁੰਦੀ ਚਲੀ ਜਾਏ। ਜਿਵੇਂ ਉਸ ਮਾਈ ਦੀ ਗੱਲ, ਕੀ ਉਹ ਮਾਈ ਜੋ ਕਾਲੀ ਸੀ, ਜੋ ਚੰਡੀ ਸੀ, ਹੁਣ ਉਸਨੂੰ ਹੋਸ਼ ਆ ਗਿਆ, ਪ੍ਰਗਿਆ ਜਾਗ ਗਈ, ਤਾਂ ਉਹੀ ਪ੍ਰਗਿਆ ਜਦੋਂ ਮੁਕਤ ਕਰਨ ਲੱਗੀ ਤਾਂ ਉਹੀ ਮਾਈ ਦੁਰਗਾ ਦੇ ਨਾਂ 'ਤੇ ਪੂਜੀ ਜਾਣ ਲੱਗੀ, ਉਹੀ ਮਾਈ ਤਾਰਾ ਦੇ ਨਾਂ 'ਤੇ ਪੂਜੀ ਜਾਣ ਲੱਗੀ। ਕੀ ਦੁਰਗਾ, ਬੜਾ ਦੁਰਗਮ ਕੰਮ ਹੈ। ਅੰਤਰ ਮਨ ਦੀਆਂ ਗਹਿਰਾਈਆਂ ਵਿੱਚ ਜਾ ਕੇ ਵਿਕਾਰਾਂ ਦੇ ਸੁਭਾਵ ਨੂੰ ਪਰਟ ਲੈਣਾ ਬੜਾ ਔਖਾ ਹੈ, ਸੌਖਾ ਨਹੀਂ ਹੈ। ਐਸਾ ਦੁਰਗਮ ਕੰਮ ਜਿਸਨੇ ਕੀਤਾ ਉਹ ਦੁਰਗਾ ਹੋ ਗਈ, ਪੂਜੀ ਗਈ, ਖੁਦ ਨੂੰ ਉਤਾਰ ਲਿੱਤਾ, ਹੋਰਾਂ ਨੂੰ ਉਤਾਰਨ ਲਈ ਸਹਾਇਕ ਹੋ ਗਈ, ਰਸਤਾ ਦੱਸਦੀ ਹੈ, ਇਸ ਲਈ ਤਾਰਾ ਕਹਿਲਾਈ, ਦੁਰਗਾ ਕਹਿਲਾਈ, ਪੂਜੀ ਜਾਣ ਲੱਗੀ। ਇਸੇ ਤਰ੍ਹਾਂ ਹਰ ਬੰਦਾ ਆਪਣੇ ਆਪ ਨੂੰ ਵਿਕਾਰਾਂ ਤੋਂ ਮੁਕਤ ਕਰ ਸਕਦਾ ਹੈ। ਗੱਲ ਸਮਝ ਵਿੱਚ ਆ ਜਾਏ ਕਿਵੇਂ ਕਰਨਾ ਹੈ। ਪੈਟਰੋਲ ਸਾਰਾ ਕੱਢ ਦਿਓ ਅਤੇ ਪ੍ਰਗਿਆ ਵਿੱਚ ਪੁਸ਼ਟ ਹੁੰਦੇ ਹੁੰਦੇ ਸਥਿਤ ਪ੍ਰਗਿਆ ਹੋ ਜਾਓ, ਮਤਲਬ ਹਰ ਕਸ਼ਣ ਪ੍ਰਗਿਆਵਾਨ ਹੋ ਜਾਓ। ਚਲਦੇ ਫਿਰਦੇ, ਖਾਂਦੇ ਪੀਂਦੇ, ਹਰ ਹਾਲਤ ਵਿੱਚ ਪ੍ਰਗਿਆ ਹੈ, ਹਰ ਅਵਸਥਾ ਵਿੱਚ ਸੰਵੇਦਨਾ ਪਤਾ ਚੱਲ ਰਹੀ ਹੈ ਅਤੇ ਉਸ ਦਾ ਅਨਿੱਤ ਬੋਧ ਨਾਲ ਹੈ। ਅਸੀਂ ਪ੍ਰਤੀਕਿਰਿਆ ਨਹੀਂ ਕਰਦੇ, ਅਸੀਂ ਪ੍ਰਤੀਕਿਰਿਆ ਨਹੀਂ ਕਰਦੇ ਤਾਂ ਸਥਿਤ ਹੋ ਗਏ, ਚਿੱਤ ਨਿਰਤਾਂਤ ਨਿਰਮਲ ਹੋ ਜਾਏਗਾ। ਨਿਰਮਲ ਹੋ ਗਿਆ ਤਾਂ ਅਨੰਤ ਮੈਤਰੀ ਨਾਲ ਭਰ ਜਾਏਗਾ, ਅਨੰਤ ਕਰੁਣਾ ਨਾਲ ਭਰ ਜਾਏਗਾ, ਅਨੰਤ ਮੁਦਿਤਾ ਨਾਲ, ਅਨੰਤ ਉਪੇਕਸ਼ਾ ਮਤਲਬ ਸਮਤਾ ਭਾਵ ਨਾਲ ਭਰ ਜਾਏਗਾ। ਇਹ ਪ੍ਰਕਿਰਤੀ ਦਾ ਅਲੱਗ ਨਿਯਮ ਹੈ। ਚਿੱਤ ਨਿਰਮਲ ਹੋਇਆ ਕਿ ਇਹ ਚਾਰੋਂ ਗੁਣ ਆਪਣੇ ਆਪ ਆ ਜਾਣਗੇ। ਤਾਂ ਕੀ ਹੋਇਆ, ਉਦਾਹਰਣ ਦੇ ਨਾਲ ਕਹੀਏ। ਇਹ ਪੈਟਰੋਲ ਕੱਢ ਕੇ ਬਾਹਰ ਸੁੱਟ ਦਿੱਤਾ, ਹੁਣ ਇਹ ਟੰਕੀ ਸਾਡੀ ਸ਼ੀਤਲ ਜਲ ਨਾਲ ਭਰ ਗਈ, ਮੈਤਰੀ ਕਰੁਣਾ ਸਦਭਾਵਨਾ ਦੇ ਜਲ ਨਾਲ ਭਰ ਗਈ। ਅੰਗਾਰੇ ਹੁਣ ਵੀ ਆ ਰਹੇ ਹਨ, ਆਇਆ ਅੰਗਾਰਾ ਅਤੇ ਇਸ ਪਾਣੀ ਨੂੰ ਸ਼ੀਤਲ ਜਲ ਨੂੰ ਛੂੰਹਦੇ ਹੀ ਖਤਮ ਹੋ ਗਿਆ। ਆਪਣੇ ਨਾਲ ਜੋ ਜਲਾਵਣ ਲੈ ਕੇ ਆਇਆ ਸੀ ਉਹ ਵੀ ਨਹੀਂ ਜਲਾ ਸਕਿਆ, ਖਤਮ ਹੋ ਗਿਆ। ਅੰਗਾਰਾ ਆਇਆ, ਖਤਮ ਹੋ ਗਿਆ, ਅੰਗਾਰਾ ਆਇਆ, ਖਤਮ ਹੋ ਗਿਆ। ਇਹ ਨਿਯਮ ਹੈ ਭਾਈ ਕੁਦਰਤ ਦਾ। ਇਸ ਨਿਯਮ ਨੂੰ ਖਾਲੀ ਬੁੱਧੀ ਨਾਲ ਸਮਝ ਜਾਵਾਂਗੇ ਅਤੇ ਵਿਵਹਾਰ ਵਿੱਚ ਨਹੀਂ ਲਿਆਵਾਂਗੇ, ਅਭਿਆਸ ਨਹੀਂ ਕਰਾਂਗੇ, ਪ੍ਰੈਕਟਿਸ ਨਹੀਂ ਕਰਾਂਗੇ, ਤਾਂ ਇਹ ਨਿਯਮ ਸਾਡੇ ਕਿਸ ਕੰਮ ਆਇਆ? ਇਹ ਧਰਮ ਸਾਡੇ ਕਿਸ ਕੰਮ ਆਇਆ? ਇਹ ਸਾਧਨਾ ਸਾਡੇ ਕਿਸ ਕੰਮ ਆਈ? ਬੁੱਧੀ ਨਾਲ ਤਾਂ ਖੂਬ ਸਮਝਦੇ ਹਾਂ ਕਿ ਕੋਈ ਸਾਡੀ ਤਰਫ ਅੱਗ ਲੈ ਕੇ ਆਵੇ ਅਤੇ ਅੱਗ ਲੱਗੀ ਕਿ ਤੁਰੰਤ ਆਪਣਾ ਪੰਪ ਖੋਲ੍ਹ ਕੇ, ਪਾਣੀ ਦਾ ਪੰਪ ਖੋਲ੍ਹ ਕੇ ਉਸ ਨੂੰ ਬੁਝਾਓ, ਨਹੀਂ ਤਾਂ ਤੁਰੰਤ ਵੱਧ ਜਾਏਗੀ। ਇਹ ਤਾਂ ਬੁੱਧੀ ਨਾਲ ਸਮਝਿਆ ਨਾ, ਲੇਕਿਨ ਜਦੋਂ ਸੱਚਮੁੱਚ ਅੱਗ ਲੱਗੀ ਤਾਂ ਸਭ ਭੁੱਲ ਗਏ। ਪਾਣੀ ਦਾ ਪੰਪ ਵੰਪ, ਪੈਟਰੋਲ ਪੰਪ ਖੋਲ੍ਹਿਆ ਅਤੇ ਖੂਬ ਜਲਾਇਆ, ਖੂਬ ਜਲਾਇਆ, ਖੂਬ ਜਲਾਇਆ, ਫਿਰ ਹੋਸ਼ ਆਇਆ, ਅਰੇ ਇਹ ਕੀ ਕੀਤਾ, ਅਸੀਂ ਤਾਂ ਪਾਣੀ ਦਾ ਪੰਪ ਖੋਲ੍ਹਣਾ ਸੀ। ਤਾਂ ਬੁੱਧੀ ਕਹਿੰਦੀ ਸੀ ਨਾ ਪਾਣੀ ਦਾ ਪੰਪ ਖੋਲ੍ਹੋ, ਉਹ ਅੰਦਰ ਵਾਲਾ ਹੈ, ਉਸ ਤੱਕ ਤਾਂ ਬੁੱਧੀ ਦੀ ਪਹੁੰਚ ਨਹੀਂ। ਉਸ ਨੂੰ ਤਾਂ ਜਿੱਥੇ ਅਪ੍ਰੀਏ ਲੱਗਿਆ ਉੱਥੇ ਹੀ ਪੈਟਰੋਲ ਸੁੱਟੇਗਾ। ਉਸ ਨੂੰ ਇਹ ਅੱਗ ਅਪ੍ਰੀਏ ਲੱਗੀ, ਪੈਟਰੋਲ ਸੁੱਟਿਆ ਉਸਨੇ, ਉਸ ਦਾ ਆਪਣਾ ਸੁਭਾਵ ਹੈ। ਕੋਈ ਆਦਮੀ ਸਾਡੀ ਤਰਫ ਅੱਗ ਲੈ ਕੇ ਆ ਰਿਹਾ ਹੈ ਸਾਨੂੰ ਜਲਾਉਣ ਲਈ, ਅਸੀਂ ਬਾਲਟੀ ਭਰ ਕੇ ਪੈਟਰੋਲ ਸੁੱਟਦੇ ਹਾਂ, ਤੂੰ ਵੀ ਜਲ, ਮੈਂ ਵੀ ਜਲਾਂ, ਦੋਨੋਂ ਜਲੀਏ। ਅੰਦਰ ਵਾਲੀ ਪ੍ਰਗਿਆ ਜਾਗ ਜਾਏਗੀ, ਭਾਵਿਤ ਪ੍ਰਗਿਆ ਜਾਗ ਜਾਏਗੀ, ਚਿੰਤਨ ਪ੍ਰਗਿਆ ਨਹੀਂ, ਸ਼ਰੁਤ ਪ੍ਰਗਿਆ ਨਹੀਂ, ਭਾਵਿਤ ਪ੍ਰਗਿਆ ਜਾਗ ਜਾਏਗੀ। ਤਾਂ ਆਏ ਨਾ ਕੋਈ, ਕੋਈ ਪੈਟਰੋਲ ਲੈ ਕੇ ਆਵੇ, ਅੱਗ ਲੈ ਕੇ ਆਵੇ ਸਾਡੀ ਤਰਫ, ਠੰਡੀ ਬਾਲਟੀ ਭਰ ਕੇ ਪਾਣੀ ਦੀ ਉਸ ਉੱਤੇ ਪਾਵਾਂਗੇ, ਤੂੰ ਵੀ ਸ਼ੀਤਲ, ਮੈਂ ਵੀ ਸ਼ੀਤਲ, ਦੋਨੋਂ ਸੁਖੀ ਹੋਈਏ ਭਾਈ, ਇਹ ਕਰਾਂਗੇ। ਇੱਦਾਂ ਕਰਨ ਦੇ ਲਈ ਅਭਿਆਸ ਕਰਦੇ ਹਾਂ। ਇਹ ਅਮੁੱਖ ਸੰਪਰਦਾਇ ਦੇ ਲੋਕਾਂ ਨੂੰ ਖਿੱਚ ਕੇ ਇਸ ਸੰਪਰਦਾਇ 'ਚ ਲੈ ਆਈਏ, ਕੀ ਮਿਲ ਜਾਏਗਾ, ਕੀ ਮਿਲ ਜਾਏਗਾ? ਮੂਰਖਤਾ ਦੀ ਗੱਲ ਹੋਈ ਨਾ। ਅਮੁੱਕ ਦਾਰਸ਼ਨਿਕ ਮਾਨਤਾ ਮੰਨਣ ਵਾਲਿਆਂ ਨੂੰ ਤੁੜਵਾ ਕੇ ਇਹ ਦਾਰਸ਼ਨਿਕ ਮਾਨਤਾ ਮੰਨਵਾ ਲਈਏ, ਕੀ ਮਿਲ ਗਿਆ? ਧੋਖੇ ਦੀ ਗੱਲ ਹੋਈ ਨਾ। ਅਰੇ ਉਲਝਣ ਵਿੱਚ ਪਏ ਹੋਏ ਲੋਕਾਂ ਨੂੰ ਜੋ ਆਪਣਾ ਅਹਿਤ ਹੀ ਅਹਿਤ ਕਰੀ ਜਾ ਰਹੇ ਹਨ, ਆਪਣਾ ਅਮੰਗਲ ਹੀ ਅਮੰਗਲ ਕਰੀ ਜਾ ਰਹੇ ਹਨ, ਅਰੇ ਇਹਨਾਂ ਵਿਚਾਰਾਂ ਨੂੰ ਮੰਗਲ ਦੇ ਰਸਤੇ ਲੈ ਆਈਏ। ਇਹਨਾਂ ਦਾ ਅਹਿਤ ਹੋਣਾ ਬੰਦ ਹੋ ਜਾਏ, ਇਹਨਾਂ ਦਾ ਅਮੰਗਲ ਹੋਣਾ ਬੰਦ ਹੋ ਜਾਏ, ਇਹਨਾਂ ਦਾ ਦੁੱਖ ਸੰਵਰਧਨ ਹੋਣਾ ਬੰਦ ਹੋ ਜਾਏ, ਤਾਂ ਧਰਮ ਦੀ ਗੱਲ ਹੋਈ। ਬਸ ਧਰਮ ਇਹੀ ਕਰਵਾਉਂਦਾ ਹੈ, ਇਸੇ ਲਈ ਸਾਧਨਾ ਕਰਨੀ ਹੈ। ਅਸੀਂ ਕਿਸੇ ਸੰਪਰਦਾਇ ਦੇ ਬਾੜੇ ਵਿੱਚ ਨਹੀਂ ਬੰਨਣਾ ਹੈ, ਅੱਗੇ ਹੀ ਬੰਨੇ ਹੋਏ ਸੀ, ਕੀ ਪਾ ਲਿੱਤਾ ਉੱਥੇ, ਬੰਨ ਕੇ ਆਪਣੀ ਹਾਨੀ ਹੀ ਕੀਤੀ। ਇੱਕ ਸੰਪਰਦਾਇਕ ਬਾੜੇ ਵਿੱਚੋਂ ਨਿਕਲ ਕੇ ਦੂਜੇ ਸੰਪਰਦਾਇਕ ਬਾੜੇ ਵਿੱਚ ਬੰਨਣ ਲਈ ਆਏ ਤਾਂ ਪਾਗਲਪਨ ਹੋਇਆ ਨਾ। ਧਰਮ ਕਿੱਥੇ ਸਮਝ ਵਿੱਚ ਆਇਆ? ਧਰਮ ਦੇ ਰਸਤੇ 'ਤੇ ਚੱਲਣ ਲਈ ਆਏ ਹੋ, ਕੁਦਰਤ ਦੇ ਕਾਨੂੰਨ ਨੂੰ ਸਮਝ ਕੇ ਉਸ ਦੇ ਅਨੁਸਾਰ ਆਪਣਾ ਜੀਵਨ ਢਾਲਣ ਲਈ ਆਏ ਹੋ, ਗੱਲ ਬਹੁਤ ਚੰਗੀ ਤਰ੍ਹਾਂ ਸਮਝ ਵਿੱਚ ਆਵੇ, ਬਹੁਤ ਚੰਗੀ ਤਰ੍ਹਾਂ, ਉਲਝਣ ਨਿਕਲ ਜਾਏਗੀ। ਵਰਨਾ ਉਲਝੇ ਰਹੋਗੇ, ਇੱਥੇ ਵੀ, ਬਾਹਰ ਜਾਓਗੇ, ਲੋਕਾਂ ਨਾਲ ਗੱਲ ਕਰੋਗੇ, ਉੱਥੇ ਵੀ। ਕੀ ਧਿਆਨ ਕਰਦੇ ਹੋ? ਇਸ ਅਨਿੱਤ ਦਾ ਧਿਆਨ ਕਰਦੇ ਹੋ? ਸਰੀਰ ਦਾ ਧਿਆਨ ਕਰਦੇ ਹੋ? ਅਰੇ ਨਿੱਤ ਦਾ ਧਿਆਨ ਕਰੋ ਤਾਂ ਕੋਈ ਗੱਲ ਹੋਈ, ਨਿੱਤ ਸ਼ਾਸ਼ਵਤ ਰੂਪ ਦਾ ਧਿਆਨ ਕਰੋ। ਤੁਹਾਨੂੰ ਤਾਂ ਉਹ ਚਾਹੀਦਾ ਹੈ ਨਾ, ਪਹੁੰਚਣਾ ਤਾਂ ਨਿੱਤ ਤੱਕ ਹੈ ਨਾ, ਨਿੱਤ ਸ਼ਾਸ਼ਵਤ ਰੂਪ ਅਵਿਨਾਸ਼ ਤੱਕ ਪਹੁੰਚਣਾ ਹੈ, ਅਤੇ ਧਿਆਨ ਕਰ ਰਹੇ ਹੋ ਅਨਿੱਤ ਦਾ, ਕੀ ਕਰ ਰਹੇ ਹੋ? ਉਲਝ ਜਾਓਗੇ, ਗੱਲ ਹੀ ਨਹੀਂ ਸਮਝ ਵਿੱਚ ਆਏਗੀ, ਤਾਂ ਕਹੇਗਾ ਹਾਂ ਗਲਤੀ ਹੋ ਗਈ ਭਾਈ, ਇਹ ਅਨਿੱਤ ਦਾ ਕੀ ਧਿਆਨ ਕਰ ਰਹੇ ਹਾਂ, ਸਾਨੂੰ ਅਨਿੱਤ ਨਾਲ ਕੀ ਕਰਨਾ, ਅਸੀਂ ਤਾਂ ਨਿੱਤ ਤੱਕ ਜਾਣਾ ਹੈ, ਤਾਂ ਜਿੱਥੇ ਤੱਕ ਜਾਣਾ ਹੈ ਉਸ ਦਾ ਧਿਆਨ ਕਰੀਏ ਨਾ, ਗੱਲ ਨਹੀਂ ਸਮਝ ਵਿੱਚ ਆਈ, ਇਸ ਲਈ ਇਸ ਤਰ੍ਹਾਂ ਕਹੋਗੇ। ਗੱਲ ਸਮਝ ਵਿੱਚ ਆਏਗੀ ਤਾਂ ਕਹਿਣਗੇ ਇਹ ਅਨਿੱਤ ਹੀ ਹੈ ਜੋ ਬਣ ਰਿਹਾ ਹੈ, ਇਹ ਅਨਿੱਤ ਹੀ ਹੈ ਜਿਹੜਾ ਨਿੱਤ ਤੱਕ ਜਾਣ ਨਹੀਂ ਦਿੰਦਾ, ਇਹ ਅਨਿੱਤ ਹੀ ਹੈ ਜਿਸ ਦੇ ਪ੍ਰਤੀ ਰਾਗ ਜਗਾਉਂਦੇ ਹਾਂ, ਦੁਇਸ਼ ਜਗਾਉਂਦੇ ਹਾਂ। ਇਹ ਅਨਿੱਤ ਦੇ ਪ੍ਰਤੀ ਰਾਗ ਜਗਾਉਣਾ ਕਿਵੇਂ ਟੁੱਟੇ, ਅਨਿੱਤ ਦੇ ਪ੍ਰਤੀ ਦੁਇਸ਼ ਜਗਾਉਣਾ ਕਿਵੇਂ ਟੁੱਟੇ, ਇਹ ਕੰਮ ਕਰਨ ਲਈ ਕਰ ਰਹੇ ਹੋ, ਨਾ ਕਿ ਅਨਿੱਤ ਦੇ ਨਾਲ ਚਿਪਕਾਓ ਪੈਦਾ ਕਰਨ ਦੇ ਲਈ ਕਰ ਰਹੇ ਹੋ, ਅਨਿੱਤ ਤੋਂ ਛੁਟਕਾਰਾ ਪਾਉਣ ਲਈ ਕੰਮ ਕਰ ਰਹੇ ਹੋ। ਨਿੱਤ ਤਾਂ ਆਪਣੀ ਜਗ੍ਹਾ ਹੈ ਹੀ, ਅਰੇ ਉਸ ਨੂੰ ਭਾਵੇਂ ਜਿਸ ਨਾਮ ਨਾਲ ਪੁਕਾਰੋ, ਨਿੱਤ ਤਾਂ ਹੈ ਹੀ, ਜਿੱਥੇ ਹਨੇਰਾ ਹੈ ਉੱਥੇ ਪ੍ਰਕਾਸ਼ ਦਾ ਵੀ ਅਸਤਿਤਵ ਹੈ, ਜਿੱਥੇ ਦੁੱਖ ਹੈ ਉੱਥੇ ਪਰਮ ਸੁੱਖ ਦਾ ਵੀ ਅਸਤਿਤਵ ਹੈ, ਜਿੱਥੇ ਅਨਿੱਤ ਹੈ ਉੱਥੇ ਨਿੱਤ ਦਾ ਵੀ ਅਸਤਿਤਵ ਹੈ। ਪਰ ਉਸ ਨਿੱਤ ਦਾ ਸਾਕਸ਼ਾਤਕਾਰ ਹੋਣਾ ਚਾਹੀਦਾ ਹੈ ਨਾ, ਅਨੁਭਵ ਹੋਣਾ ਚਾਹੀਦਾ ਹੈ ਨਾ। ਧਿਆਨ ਕਰੋ, ਧਿਆਨ ਕਰੋ, ਨਿੱਤ ਦਾ ਧਿਆਨ ਕਰੋ, ਕਿਸ ਦਾ ਧਿਆਨ ਕਰੋ? ਤੁਹਾਨੂੰ ਅਨੁਭਵ ਹੀ ਨਹੀਂ ਹੋਇਆ, ਤੁਸੀਂ ਜਾਣਦੇ ਹੀ ਨਹੀਂ ਉਹ ਨਿੱਤ ਕਿਸ ਤਰ੍ਹਾਂ ਦਾ ਹੈ, ਅਤੇ ਤੁਸੀਂ ਕਲਪਨਾ ਕਰੀ ਜਾ ਰਹੇ ਹੋ ਨਾ, ਉਸ ਕਲਪਨਾ ਨਾਲ ਕੀ ਮਿਲ ਜਾਏਗਾ? ਉਹ ਤੁਹਾਡੀ ਬਣੀ ਬਣਾਈ ਕਲਪਨਾ ਹੈ, ਤੁਹਾਡੀ ਮਾਨਸਿਕ ਕਲਪਨਾ ਹੈ। ਤੁਸੀਂ ਇਸ ਤਰ੍ਹਾਂ ਸੋਚ ਲਿੱਤਾ ਇਸ ਤਰ੍ਹਾਂ ਦਾ ਨਿੱਤ ਹੈ, ਤੁਹਾਨੂੰ ਅਨੁਭਵ ਕਿੱਥੇ ਹੋਇਆ? ਧੋਖੇ ਵਿੱਚ ਪੈ ਗਏ। ਅਨਿੱਤ ਦਾ ਧਿਆਨ ਇਸ ਲਈ ਨਹੀਂ ਕਰ ਰਹੇ ਕਿ ਅਨਿੱਤ ਦੇ ਪ੍ਰਤੀ ਸਾਡੀ ਆਸਕਤੀ ਵਧੇ, ਅਨਿੱਤ ਦਾ ਧਿਆਨ ਇਸ ਲਈ ਕਰ ਰਹੇ ਹਾਂ ਕਿ ਉਹ ਬੰਧਨ ਹੈ, ਬੰਧਦਾ ਹੈ, ਉਸ ਦਾ ਬੰਧਨ, ਉਸ ਦੇ ਨਾਲ ਆਸਕਤੀ ਕਿਵੇਂ ਤੋੜੀਏ, ਇਹ ਕੰਮ ਕਰ ਰਹੇ ਹਾਂ। ਆਸਕਤੀਆਂ ਟੁੱਟਦੇ ਟੁੱਟਦੇ, ਬੰਧਨ ਟੁੱਟਦੇ ਟੁੱਟਦੇ, ਸਾਰੇ ਟੁੱਟ ਗਏ, ਮੁਕਤ ਹੋ ਗਏ, ਮੁਕਤ ਹੋ ਗਏ ਕਿ ਨਿੱਤ ਆਪਣੇ ਆਪ ਸਾਹਮਣੇ ਆਇਆ। ਅਰੇ ਬੱਦਲ ਹਨ, ਬੱਦਲ ਬਾਰ ਬਾਰ ਤੋਂ ਘਿਰੇ ਹੋਏ ਹਨ, अंदर प्रकाश तां उसदे पिछे सूरज दा प्रकाश तां है ही। सूरज दा प्रकाश पैदा करन लई सानूं कुछ नहीं करना पैंदा, ओह तां है ही। इन्हां बदलां नूं दूर करिए, घने घने बदल दूर होए, फिर चीने चीने बदल भी दूर होए, सूरज दा प्रकाश सामने है ही, ओह तां है ही, नित्य तां है ही, अविनाशी तां है ही। ये अनित्य इस दे सामने दीवार दी तरह खलोता है, सानू नित्य दा दर्शन नहीं करन दिंदा, इस अनित्य नूं दूर करन दे लई काम कर रहे हो। तां ये दार्शनिक लोग जो उलझाण वाले हन, संप्रदाय वाले जो उलझाण वाले हन, उन्हां दी उलझण विच पएगा नहीं, अपने काम विच लग्या रहेगा। साडे काम दी गल ए, असी यही करना है। अपने नूं बेशक जैन जैन कवे, बौद्ध बौद्ध कहे, हिंदू हिंदू कहे, मुसलमान मुसलमान कहे, भावें जिस नाम नाल पुकारे, ये काम तां असी करना ही है। साडे अपने मंगल दे लई, साडे अपने कल्याण दे लई, होरां दे मंगल दे लई, होरां दे कल्याण दे लई, इस तरह नाल लग जाएगा इस दे पिछे, बहुत मंगल होएगा, बहुत मंगल होएगा। उस व्यक्ति दे कोल जो सम्यक संबुद्ध बनया, अनेक लोग भिक्खू बन के, अनेक भिक्षुणी बन के ये विद्या सीखते रहे, पर उन्हां तों वड्डी संख्या तां गृहस्थां दी सी, अते ओह गृहस्थ पुरुष भी नारी भी यही सीखते सन। कठिनाइयां जरूर होंदियां हन गृहस्थ जीवन विच, पर रस्ता तां उही है सब दे लई। तां कदे कदे कोई गृहस्थ आंदा सी, उन्हां दे चुंडां दे चुंड आंदे सन, महाराज असीं सन्यासी तां नहीं बन सकते, असीं भिक्षुणी हुणे नहीं हो सकते, गृहस्थ जीवन विच रहिंदे होए असीं किवें अपना मंगल साध लईए। तां एक वार उन्हां नूं उपदेश दित्ता कि तुहाडा मंगल किस गल विच है, किस गल च मंगल है, गृहस्थ जिम्मेदारी नूं निभांदे होए किवें धर्म दा जीवन जीवे। जां तां गृहस्थ जिम्मेदारी तों मुक्त हो के सन्यासी बन जाए, भिक्षु बन जाए, भिक्षुणी बन जाए, अते सारा समा अपना इस विच लगा देवे। अन्यथा गृहस्थ भी है अते गृहस्थ जिम्मेदारी नूं भी नहीं निभांदा अते कुछ काम भी नहीं करदा, तां निठल्ला बंदा हानि करन लगा। गृहस्थ दी जिम्मेदारी निभा रहा है फिर भी धर्म का पालन किवें करता है, तो 38 मंगल धर्म सिखाए। गृहस्थ का यह काम उस दे लई बड़ा मंगलकारी, ये धर्म बड़ा मंगलकारी। इस तरह सिखाते सिखाते जदों अंत विच आए तो कहिंदे हन, फुटस लोक धम्मे ही चित्तम यस न कंपति, चित्तम यस न कंपति, असोकम बिरिजम खेमम एतम मंगलम उत्तमम। ये उत्तम मंगल है, बड़ा उत्तम मंगल है। की उत्तम मंगल है? फुटस लोक धम्मे ही। ये 8 तरह दीयां गल्लां साडे जीवन विच स्पर्श करदियां रहिंदियां हन, उन्हां दिनां दी भाषा विच उन्हां नूं लोक धर्म किया। संसार दा सुभाव है इंज हुंदा है, इसलिए लोक धर्म किया। की 8 तरह दीयां गल्लां? सुख भी आंदा है, दुख भी आंदा है, लाभ भी हुंदा है, हानि भी हुंदी है, यश भी हुंदा है, निंदा भी हुंदी है, जित भी हुंदी है, हार भी हुंदी है। इस तरह दीयां द्वंदमई गल्लां जीवन विच आंदियां ही रहिंदियां हन। ये द्वंदमई गल्लां जीवन विच स्पर्श होंदियां हन। चित्तम यस न कंपती, जिसका चित्त उस तो नहीं कंबदा, अपनी समता नहीं खोंदा, संतुलन बनाई रखता है, भावें जो कुछ आए, भावें जिद्दां दा भी आए, ऐसा समता विच रहण वाला बंदा असोकम रोंदा पिटदा नहीं, हुण उस नूं शोक नहीं होएगा, बिरजम नवा मैल नहीं चढ़ाएगा, बिल्कुल नहीं चढ़ाएगा, असोकम बिरजम खेमम योग क्षेम नाल परिपूर्ण हो गया, धर्म दा आसरा मिल गया, धर्म दी शरण चला गया, हुण योग क्षेम ही योग क्षेम, एतम मंगल मुत्तमम, ऐसा उत्तम मंगल हर गृहस्थ प्राप्त कर सकता है। कम करना पवेगा, किस दे भरोसे छड़ दईए? कोई बुद्ध कर देगा, कोई महावीर कर देगा, कोई राम कर देगा, कोई ईश्वर कर देगा, कोई अल्लाह मियाँ कर देगा, साढ़े तो नहीं होंदा, असी तो गृहस्थ हाँ, असी किवें करिए? तां भाई सारा जीवन खो देगा अपना। गृहस्थ है, कठिनाइयां हैं, बहुत सारिया जिम्मेदारियां हैं, इसलिए असी उन्हें उन्मुक्त होकर उन्ना समा नहीं दे सकते जिन्ना कि एक भिक्षु दे सकता है, एक भिक्षुण दे सकती है। तो जिन्ना दे सकते हो उन्ना समय दे के अपने जीवन को सुधारो, अपनी मुक्ति के रस्ते पर चलिए। कदम 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 चलते हुए देर सवेर पहुँच ही जाओगे, गल समझ में आनी चाहिए है। तो स्वयं भी सारे जीवन पर खुद भी यही किया, समता विच किवें स्थापित रहिए, भावें जिहो जी अवस्था होए, समता विच स्थापित होए तो नवा दुष्कर्म बनावांगे नहीं, नवा संस्कार बनावांगे नहीं, पुराने उखड़ते जाएंगे, उखड़ते जाएंगे, उखड़ते जाएंगे। अगे चलोगे ऐसे रस्ते दे वधदे वधदे खूब समझ विच आएगा, खूब समझ विच आएगा। ਅੱਗ ਲੱਗੀ ਹੈ, ਇੰਧਨ ਪਿਆ ਹੈ ਅਤੇ ਅੱਗ ਲੱਗੀ ਹੈ ਉਸ ਵਿੱਚ, ਅਸੀਂ ਉਸ ਵਿੱਚ ਨਵਾਂ ਨਵਾਂ ਇੰਧਨ ਪਾਉਂਦੇ ਚਲੇ ਜਾਵਾਂਗੇ ਤਾਂ ਨਵਾਂ ਜੋ ਇੰਧਨ ਪਾਇਆ ਉਹ ਜਲੇਗਾ, ਪੁਰਾਣੇ ਇੰਧਨ ਦਾ ਢੇਰ ਤਾਂ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਰਹੇਗਾ। ਨਵਾਂ ਜਲੀ ਜਾ ਰਿਹਾ ਹੈ ਅਤੇ ਪਾਈ ਜਾ ਰਹੇ ਹਾਂ ਤਾਂ ਅੰਤ ਕਿਵੇਂ ਆਏਗਾ? ਅਸੀਂ ਨਵਾਂ ਇੰਧਨ ਪਾਉਣਾ ਬੰਦ ਕਰ ਦੇਈਏ ਤਾਂ ਅੱਗ ਤਾਂ ਜਲਾ ਦੇਵੇਗੀ, ਜਿੰਨਾ ਇੰਧਨ ਪਿਆ ਹੈ ਉਸ ਨੂੰ ਜਲਾ ਦੇਵੇਗੀ, ਸਾਰਾ ਜਲਾਵਨ ਜਲ ਗਿਆ, ਛੁਟਕਾਰਾ ਹੋ ਗਿਆ, ਅੱਗ ਆਪਣੇ ਆਪ ਬੁੱਝ ਜਾਏਗੀ, ਅਸੀਂ ਨਵਾਂ ਨਵਾਂ ਦੇਈ ਜਾਵਾਂਗੇ, ਕਿਵੇਂ ਛੁਟਕਾਰਾ ਹੋਏਗਾ? ਇੰਨੀ ਸਰਲ ਜਿਹੀ ਗੱਲ ਹੈ, ਲੇਕਿਨ ਨਹੀਂ ਸਮਝੋਗੇ ਬੁੱਧੀ ਨਾਲ, ਅਨੁਭਵ ਨਾਲ ਖੂਬ ਸਮਝ ਵਿੱਚ ਆਉਣ ਲੱਗੇਗਾ, ਖੂਬ ਸਮਝ ਵਿੱਚ ਆਉਣ ਲੱਗੇਗਾ ਇਸ ਰਸਤੇ 'ਤੇ ਚੱਲਦੇ ਚੱਲਦੇ। ਜੀਵਨ ਧਾਰਾ ਕੀ ਹੈ? ਸਰੀਰ ਦੀ ਧਾਰਾ, ਇਹ ਪਰਮਾਣੂਆਂ ਦੀ ਧਾਰਾ, ਇੱਕ ਨਸ਼ਟ ਹੁੰਦਾ ਹੈ, ਦੂਸਰਾ ਪੈਦਾ ਹੁੰਦਾ ਹੈ, ਉਸ ਦੀ ਇੱਕ ਸੰਤਤੀ, ਇੱਕ ਸੰਤਾਨ, ਇੱਕ ਧਾਰਾ ਚਲੀ ਜਾ ਰਹੀ ਹੈ। ਇੰਝ ਹੀ ਚਿੱਤ ਦੀ ਧਾਰਾ, ਇੱਕ ਨਸ਼ਟ ਹੁੰਦੀ ਹੈ, ਦੂਸਰੀ ਆਉਂਦੀ ਹੈ। ਇਹ ਚਿੱਤ ਦੀ ਧਾਰਾ, ਇਹ ਸਰੀਰ ਅਤੇ ਚਿੱਤ ਦੀ ਮਿਲੀ ਜੁਲੀ ਧਾਰਾ, ਇਹ ਜੀਵਨ ਧਾਰਾ। ਕਿਵੇਂ ਚੱਲਦੀ ਹੈ ਜੀਵਨ ਧਾਰਾ? ਇਸ ਨੂੰ ਕੋਈ ਆਹਾਰ ਮਿਲਣਾ ਚਾਹੀਦਾ ਹੈ, ਆਹਾਰ ਮਿਲਦਾ ਹੈ ਤਾਂ ਚੱਲਦੀ ਹੈ। ਸਰੀਰ ਦੀ ਭੌਤਿਕ ਧਾਰਾ ਨੂੰ ਭੌਤਿਕ ਆਹਾਰ ਮਿਲਣਾ ਚਾਹੀਦਾ ਹੈ ਤਾਂ ਚੱਲੇਗੀ, ਨਹੀਂ ਤਾਂ ਬੰਦ ਹੋ ਜਾਏਗੀ। ਇੰਝ ਹੀ ਚਿੱਤ ਦੀ ਧਾਰਾ ਨੂੰ ਚੈਤਸਿਕ ਆਹਾਰ ਮਿਲਣਾ ਚਾਹੀਦਾ ਹੈ, ਨਹੀਂ ਤਾਂ ਬੰਦ ਹੋ ਜਾਏਗੀ। ਇੱਕ ਉਦਾਹਰਣ ਨਾਲ ਸਮਝੀਏ। ਇਹ ਸਰੀਰ ਦੀ ਧਾਰਾ, ਇਸ ਨੂੰ ਸਰੀਰ ਦਾ ਆਹਾਰ ਮਿਲਣਾ ਹੀ ਚਾਹੀਦਾ ਹੈ। ਦੋ ਵਕਤ ਭੋਜਨ ਕਰਦੇ ਹੋ, ਮਨ ਵਿੱਚ ਆਇਆ ਕਿ ਨਹੀਂ ਕਰਾਂਗੇ, ਅੱਜ ਉਪਵਾਸ ਕਰਾਂਗੇ, ਨਹੀਂ ਕੀਤਾ, ਉਸ ਨੂੰ ਆਹਾਰ ਨਹੀਂ ਦਿੱਤਾ, ਆਹਾਰ ਨਹੀਂ ਦਿੱਤਾ ਤਾਂ ਮਰ ਨਹੀਂ ਗਏ ਹੁਣੇ, ਹਾਲੇ ਚੱਲ ਰਹੀ ਹੈ। ਦੋ ਦਿਨ ਨਹੀਂ ਦਿੱਤਾ, ਇੱਕ ਮਹੀਨਾ ਨਹੀਂ ਦਿੱਤਾ, ਦੋ ਮਹੀਨੇ ਨਹੀਂ ਦਿੱਤਾ, ਉਪਵਾਸ ਕਰਦੇ ਹੀ ਗਏ, ਦੋ ਮਹੀਨੇ, ਤਿੰਨ ਮਹੀਨੇ, ਚਾਰ ਮਹੀਨੇ, ਫਿਰ ਅੱਗੇ ਜਾ ਕੇ ਤਾਂ ਮਰ ਹੀ ਗਈ, ਸਰੀਰ ਮਰ ਹੀ ਗਿਆ। ਤਾਂ ਕੀ ਹੋਇਆ ਭਾਈ, ਜਦੋਂ ਆਹਾਰ ਨਹੀਂ ਦਿੱਤਾ ਤਾਂ ਇਹ ਸਰੀਰ ਧਾਰਾ ਕਿਵੇਂ ਚੱਲੀ ਇੰਨੇ ਦਿਨਾਂ ਤੱਕ? ਕਿਵੇਂ ਚੱਲੀ? ਪੁਰਾਣਾ ਆਹਾਰ ਅੰਦਰ ਪਿਆ ਹੈ ਨਾ, ਪਹਿਲਾਂ ਜੋ ਭੌਤਿਕ ਆਹਾਰ ਦੇ ਰੱਖਿਆ ਸੀ ਉਹ ਚਰਬੀ ਵਰਬੀ ਦੇ ਰੂਪ ਵਿੱਚ ਅੰਦਰ ਹੈ, ਹੁਣ ਉਸ ਨੂੰ ਖਾਈ ਜਾ ਰਿਹਾ ਹੈ ਅਤੇ ਉਸ ਦੇ ਸਹਾਰੇ ਸਹਾਰੇ ਇਹ ਸਰੀਰ ਦੀ ਧਾਰਾ ਚੱਲ ਰਹੀ ਹੈ, ਉਹ ਵੀ ਖਤਮ ਹੋ ਗਈ, ਧਾਰਾ ਸਮਾਪਤ ਹੋ ਗਈ। ਠੀਕ ਇਸੇ ਤਰ੍ਹਾਂ ਚਿੱਤ ਦੀ ਧਾਰਾ, ਚਿੱਤ ਦੀ ਧਾਰਾ ਸਾਡੇ ਸੰਸਕਾਰਾਂ ਨਾਲ ਚੱਲਦੀ ਹੈ। ਸੰਸਕਾਰ ਪਾਇਆ ਕਿ ਨਵਾਂ ਵਿਗਿਆਨ ਪੈਦਾ ਹੋਇਆ, ਸੰਸਕਾਰ ਪਾਇਆ ਕਿ ਨਵਾਂ ਵਿਗਿਆਨ ਪੈਦਾ ਹੋਇਆ। ਪ੍ਰਤੀ ਕਸ਼ਣ ਸੰਸਕਾਰ ਪਾਉਂਦੇ ਹਾਂ, ਨਵਾਂ ਵਿਗਿਆਨ ਪੈਦਾ ਹੁੰਦਾ ਹੈ। ਸੰਖਾਰ ਪੱਚਿਆ ਵਿਗਿਆਨਮ, ਸੰਖਾਰ ਪੱਚਿਆ ਵਿਗਿਆਨਮ, ਅਸੀਂ ਹੱਥ ਖਿੱਚ ਲਿੱਤਾ, ਅਸੀਂ ਨਵਾਂ ਸੰਸਕਾਰ ਨਹੀਂ ਬਣਾਉਂਦੇ। ਹੁਣ ਕਿਵੇਂ ਚੱਲੇਗੀ ਇਹ ਤਾਰਾ? ਫਿਰ ਵੀ ਚੱਲਦੀ ਹੈ, ਕਿਵੇਂ ਚੱਲੇਗੀ? ਤਾਂ ਅਸੀਂ ਜਦੋਂ ਹੱਥ ਖਿੱਚ ਲਿੱਤਾ, ਨਵਾਂ ਸੰਸਕਾਰ ਨਹੀਂ ਬਣਾਇਆ, ਤਾਂ ਕੋਈ ਨਾ ਕੋਈ ਪੁਰਾਣੇ ਸੰਸਕਾਰ ਨੂੰ ਆਪਣਾ ਸਿਰ ਚੁੱਕਣਾ ਪਿਆ। ਜੋ ਸੰਗ੍ਰਹਿ ਪੁਰਾਣਾ ਹੈ ਉਸਨੇ ਸਿਰ ਚੁੱਕਿਆ, ਫਿਰ ਇੱਕ ਨਵਾਂ ਚਿੱਤ ਬਣਿਆ, ਫਿਰ ਅਸੀਂ ਕੋਈ ਨਵਾਂ ਸੰਸਕਾਰ ਨਹੀਂ ਬਣਾਇਆ, ਪੁਰਾਣੇ ਸੰਸਕਾਰ ਨੇ ਸਿਰ ਚੁੱਕਿਆ। ਇਸ ਤਰ੍ਹਾਂ ਉਪਜਿਤਵਾ ਨਿਰੁਝੰਤੀ, ਉਪਜਿਤਵਾ ਨਿਰੁਝੰਤੀ, ਇੱਕ ਤੋਂ ਇੱਕ ਸੰਸਕਾਰ ਸਿਰ ਚੁੱਕਦਾ ਹੈ, ਨਸ਼ਟ ਹੁੰਦਾ ਹੈ, ਨਸ਼ਟ ਹੁੰਦਾ ਹੈ। ਅਰੇ ਇਹ ਸਮਤਾ ਆਏ ਨਾ ਅਤੇ ਇਹਨਾਂ ਗਹਿਰਾਈਆਂ ਵਿੱਚ ਆਏ ਨਾ, ਇਸ ਨੂੰ ਸਮਾਇਕ ਕਿਹਾ ਸਾਡੇ ਇੱਥੇ, ਭੁੱਲ ਪਾਲ ਗਏ ਕਿ ਸਮਾਇਕ ਹੁੰਦੀ ਹੈ। ਇਸੇ ਨੂੰ ਕਾਇਤ ਸਰਗ ਕਿਹਾ ਸਾਡੇ ਇੱਥੇ, ਉਤਸਰਗ ਕਰ ਦਿੱਤਾ ਕਾਇਆ ਨੂੰ, ਕਾਇਆ ਦੇ ਪ੍ਰਤੀ ਜਰਾ ਜਿੰਨਾ ਵੀ ਮੈਂ ਮੇਰੇ ਦਾ ਭਾਵ ਹੋਏਗਾ ਤਾਂ ਸੰਸਕਾਰ ਬਣਾਏਗਾ ਹੀ, ਤਾਂ ਬੁੱਧੀ ਦੇ ਸਤਰ 'ਤੇ ਹਜ਼ਾਰ ਸਮਝਦਾ ਰਹੇ, ਮੈਂ ਨਹੀਂ, ਮੇਰਾ ਨਹੀਂ, ਵਸਤੂਤਾ ਤਾਂ ਮੈਂ ਮੇਰਾ, ਮੈਂ ਮੇਰਾ, ਮੈਂ ਮੇਰਾ ਚੱਲ ਰਿਹਾ ਹੈ। ਇਸੀ ਮਾਰੇ ਤਾਂ ਰਾਗ ਜਗਾਉਂਦਾ ਹੈ, ਦੁਇਸ਼ ਜਗਾਉਂਦਾ ਹੈ, ਨਹੀਂ ਤਾਂ ਕਿਉਂ ਜਗਾਉਂਦਾ ਹੈ? ਇਹ ਸਹੀ ਮਾਇਨੇ 'ਚ ਕਾਇਤ ਸਰਗ ਹੋਏ, ਵਿਪਸ਼ਨਾ ਇਹੋ ਹੀ ਹੈ, ਹੋਰ ਕੀ ਹੈ? ਕਰਦੇ 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 ਉਹਨਾਂ ਗਹਿਰਾਈਆਂ ਤੱਕ ਚਲਾ ਜਾਏ, ਨਵਾਂ ਜਲਾਵਨ ਦਵੇ ਹੀ ਨਹੀਂ, ਨਵਾਂ ਸੰਸਕਾਰ ਬਣਾਏ ਹੀ ਨਹੀਂ, ਪੁਰਾਣੇ ਆਪਣੇ ਆਪ ਨਿਕਲਦੇ ਜਾਣਗੇ, ਨਿਕਲਦੇ ਜਾਣਗੇ। ਚਿੱਤ ਸਮਤਾ 'ਚ ਰਹੇ, ਹਰ ਅਵਸਥਾ ਵਿੱਚ ਅੰਦਰ ਬਾਹਰ ਸਮਤਾ 'ਚ ਰਹੇ। ਇਸ ਵਿਅਕਤੀ ਨੇ ਇਹੀ ਕੀਤਾ, ਮੁਕਤ ਹੋ ਗਿਆ ਅਤੇ ਸਾਰੇ ਜੀਵਨ ਭਰ ਇੱਕ ਉਦਾਹਰਣ ਪੇਸ਼ ਕੀਤਾ ਕਿਸ ਤਰ੍ਹਾਂ ਨਾਲ ਆਦਮੀ ਹਰ ਅਵਸਥਾ 'ਚ ਸਮਤਾ ਵਿੱਚ ਰਹਿ ਸਕਦਾ ਹੈ। ਜਿਵੇਂ ਹੀ ਇਹ ਵਿੱਦਿਆ ਪ੍ਰਾਪਤ ਹੋਈ, ਬੜੇ ਕਰੁਣ ਚਿੱਤ ਨਾਲ ਲੋਕਾਂ ਨੂੰ ਵੰਡਿਆ, ਪੰਜ ਲੋਕਾਂ ਨੂੰ ਵੰਡਿਆ, ਕੰਮ ਕਰਦੇ ਕਰਦੇ ਉਹ ਅਰਹੰਤ ਹੋ ਗਏ, ਮੁਕਤ ਹੋ ਗਏ। ਪੰਜ ਤੋਂ ਪੰਜਾਹ ਨੂੰ ਵੰਡਿਆ, ਕੰਮ ਕਰਦੇ ਕਰਦੇ ਮੁਕਤ ਹੋ ਗਏ। ਪੰਜਾਹ ਤੋਂ 500, 500 ਤੋਂ 5000, ਬਸ ਹੁਣ ਤਾਂ ਵਧਣ ਲੱਗੇ, ਵਧਣ ਲੱਗੇ, ਵਧਣ ਲੱਗੇ। ਤਾਂ ਸਮਾਜ ਦਾ ਜਿਹੜਾ ਪ੍ਰਬੁੱਧ ਵਰਗ ਸੀ, ਬੁੱਧੀਵਾਦੀ ਵਰਗ ਸੀ, ਪੜ੍ਹੇ ਲਿਖੇ ਲੋਕ ਸੀ, ਬ੍ਰਾਹਮਣ ਸਮਾਜ ਸੀ, ਖਿੱਚਿਆ ਹੋਇਆ ਚਲਾ ਆਇਆ। ਬ੍ਰਾਹਮਣ ਦਾ ਇੱਕ ਵੱਡਾ ਨੇਤਾ ਸਾਰੀਪੁੱਤਰ ਨਾਂ ਦਾ, ਖਿੱਚਿਆ ਹੋਇਆ ਚਲਾ ਆਇਆ। ਅਰੇ ਇਹ ਆਦਮੀ ਤਾਂ ਬੜੇ ਕੰਮ ਦੀ ਗੱਲ ਕਰਦਾ ਹੈ। ਇਹ ਸਾਰੇ ਸਿਧਾਂਤਾਂ ਦੀਆਂ ਗੱਲਾਂ ਸਾਡੇ ਇੱਥੇ ਵੀ ਹਨ, ਵੀ ਤਰਾਗ ਬਣੋ, ਵੀ ਦੁਇਸ਼ ਬਣੋ, ਸਥਿਤ ਪ੍ਰਗਿਆ ਬਣੋ, ਅਨਾਸਕਤ ਬਣੋ, ਆਦਿ ਆਦਿ। ਪਰ ਕਿਵੇਂ ਬਣੋ, ਕਿਵੇਂ ਬਣੋ ਕੋਈ ਸਿਖਾਉਂਦਾ ਨਹੀਂ, ਕੋਈ ਜਾਣਦਾ ਵੀ ਨਹੀਂ। ਇਹ ਵਿਅਕਤੀ ਕਰਨਾ ਸਿਖਾਉਂਦਾ ਹੈ, ਕੋਰਾ ਉਪਦੇਸ਼ ਨਹੀਂ ਦਿੰਦਾ। ਅਰੇ ਬੜੇ ਕੰਮ ਦੀ ਗੱਲ, ਲੱਗ ਗਿਆ, ਅਰਹੰਤ ਹੋ ਗਿਆ ਅਤੇ ਉਹਨਾਂ ਦਾ ਸੱਜਾ ਹੱਥ ਬਣ ਗਿਆ। ਇੱਕ ਹੋਰ ਬ੍ਰਾਹਮਣ ਨੇਤਾ ਸੀ ਉਹਨਾਂ ਦਿਨਾਂ ਦਾ, ਮੋਗਲਾਇਨ ਨਾਂ ਦਾ। ਇਸੇ ਤਰ੍ਹਾਂ ਉਹ ਵੀ ਸੰਪਰਕ 'ਚ ਆਇਆ ਅਤੇ ਹੁੰਦੇ ਹੁੰਦੇ ਅਰਹੰਤ ਹੋ ਗਿਆ, ਉਹਨਾਂ ਦਾ ਖੱਬਾ ਹੱਥ ਬਣ ਗਿਆ। ਇੰਨੀ ਉੱਚੀ ਅਵਸਥਾ 'ਤੇ ਪਹੁੰਚੇ, ਲੋਕ ਕਲਿਆਣ ਕਰਨ ਲੱਗੇ। ਇਸ ਤਰ੍ਹਾਂ ਹੀ ਉਸੇ ਸਮੇਂ ਦੇ ਬ੍ਰਾਹਮਣ ਦਾ ਨੇਤਾ ਕਾਸ਼ਯਪ ਹੈ, ਕਾਤਿਆਇਨ ਹੈ, ਭਾਰਦਵਾਜ ਹੈ, ਆਦਿ ਆਦਿ, ਨਾ ਜਾਣੇ ਕਿੰਨੇ, ਹਜ਼ਾਰਾਂ ਦੀ ਸੰਖਿਆ 'ਚ ਖਿੱਚੇ ਹੋਏ ਚਲੇ ਆਏ। ਇਸੇ ਤਰ੍ਹਾਂ ਹੀ ਰਾਜਨਯ ਵਰਗ ਸੀ, ਅਮੁਕ ਰਾਜਾ, ਅਮੁਕ ਰਾਜਾ, ਅਮੁਕ ਸ਼ਾਸਕ, ਅਮੁਕ ਸ਼ਾਸਕ, ਉਹ ਮੰਤਰੀ, ਇਹ ਸੈਨਾਪਤੀ, ਖਿੱਚੇ ਹੋਏ ਚਲੇ ਆਏ। ਕਿਉਂਕਿ ਸੱਚਮੁੱਚ ਧਰਮ ਮਿਲ ਜਾਏ ਅਤੇ ਵਿਕਾਰਾਂ ਤੋਂ ਮੁਕਤੀ ਮਿਲ ਜਾਏ, ਐਸੀ ਗੱਲ ਲੁਪਤ ਹੋ ਗਈ ਸੀ ਦੇਸ਼ ਵਿੱਚੋਂ। ਇੱਕ ਆਦਮੀ ਐਸੀ ਗੱਲ ਸਿਖਾਉਂਦਾ ਹੈ, ਖਿੱਚੇ ਹੋਏ ਚਲੇ ਆਏ। ਇਸੇ ਤਰ੍ਹਾਂ ਸ੍ਰਿਸ਼ਟੀ ਵਰਗ, ਵਪਾਰੀ ਵਰਗ ਖਿੱਚਿਆ ਹੋਇਆ ਚਲਾ ਆਇਆ ਅਤੇ ਇਸ ਤਰ੍ਹਾਂ ਕਿਸਾਨ ਹੈ ਅਤੇ ਮਜ਼ਦੂਰ ਹੈ ਅਤੇ ਹਰ ਤਬਕੇ ਦੇ ਆਦਮੀ ਖਿੱਚੇ ਹੋਏ ਚਲੇ ਆਏ, ਖਿੱਚੇ ਹੋਏ ਚਲੇ ਆਏ। ਉੱਤਰ ਭਾਰਤ 'ਤੇ ਕਰੋੜਾਂ ਲੋਕ ਇਸ ਵਿੱਦਿਆ ਦਾ ਕੰਮ ਕਰਨ ਲੱਗੇ ਤਾਂ ਬਹੁਤ ਸਾਰੇ ਲੋਕ ਵਿਰੋਧੀ ਹੋ ਗਏ। ਸੁਭਾਵ ਹੁੰਦਾ ਹੈ, ਕੁਝ ਤਾਂ ਵਿਚਾਰੇ ਇਸ ਲਈ ਵਿਰੋਧੀ ਹੋ ਗਏ ਕਿ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਆਦਮੀ ਕਰ ਕੀ ਰਿਹਾ ਹੈ, ਕੀ ਸਿਖਾ ਰਿਹਾ ਹੈ। ਉਹਨਾਂ ਨੂੰ ਆਪਣੇ ਕਰਮ ਕਾਂਡ, ਆਪਣੀ ਦਾਰਸ਼ਨਿਕ ਮਾਨਿਅਤਾ, ਆਪਣਾ ਪਹਿਨਾਵਾ, ਆਪਣੀਆਂ ਗੱਲਾਂ, ਇਹੀ ਧਰਮ ਹੈ, ਇਸੇ ਉਲਝਣ ਵਿੱਚ ਪਏ ਹਨ। ਅਤੇ ਇਹ ਆਦਮੀ ਕੁਝ ਹੋਰ ਸਿਖਾ ਰਿਹਾ ਹੈ ਤਾਂ ਸਾਡਾ ਧਰਮ ਨਸ਼ਟ ਹੋ ਜਾਏਗਾ, ਸਾਡਾ ਧਰਮ ਨਸ਼ਟ ਹੋ ਜਾਏਗਾ। ਆਪਣੇ ਧਰਮ ਦੇ ਪ੍ਰਤੀ, ਜਿਸ ਨੂੰ ਆਪਣਾ ਧਰਮ ਕਹਿੰਦਾ ਹੈ, ਉਸ ਦੇ ਪ੍ਰਤੀ ਗਹਿਰੀ ਆਸਕਤੀ, ਇਸ ਲਈ ਵਿਰੋਧ ਕਰਦੇ ਹਨ। ਅਤੇ ਕੁਝ ਲੋਕ ਐਸੇ ਵੀ ਹਨ ਕਿ ਉਹਨਾਂ ਦੀ ਤਾਂ ਰੋਜ਼ੀ ਰੋਟੀ ਦਾ ਸਵਾਲ, ਪ੍ਰਤਿਸ਼ਠਾ ਦਾ ਸਵਾਲ। ਜੋ ਪੁਰੋਹਿਤਗਿਰੀ ਦਾ ਕੰਮ ਕਰਨ ਵਾਲੇ ਸੀ, ਹੁਣ ਸਾਰੀ ਪੁਰੋਹਿਤਗਿਰੀ ਖਤਮ ਹੋਣ ਲੱਗੀ, ਲੋਕ ਕਰਮਕਾਂਡਾਂ ਵਿੱਚ ਵਿਸ਼ਵਾਸ ਨਹੀਂ ਕਰਦੇ, ਤਾਂ ਪੁਰੋਹਿਤਗਿਰੀ ਦਾ ਕੰਮ ਕਿਵੇਂ ਚੱਲੇ? ਉਹ ਤਾਂ ਕਰਮਕਾਂਡ ਕਰਕੇ ਆਪਣੀ ਆਜੀਵਿਕਾ ਚਲਾਉਂਦਾ ਹੈ ਅਤੇ ਬੜੀ ਪ੍ਰਤਿਸ਼ਠਾ ਉਸ ਦੀ, ਬੜਾ ਸਨਮਾਨ ਹੁੰਦਾ ਹੈ। ਤਾਂ ਸਨਮਾਨ 'ਤੇ ਵੀ ਚੋਟ ਲੱਗੀ, ਪੇਟ 'ਤੇ ਵੀ ਚੋਟ ਲੱਗੀ, ਉਹ ਵਿਰੋਧੀ ਹੋ ਗਏ। ਐਸੇ ਕੁਝ ਲੋਕ ਜੋ ਵਿਰੋਧੀ ਹਰ ਗੱਲ ਵਿੱਚ ਵਿਰੋਧ ਕਰਨ ਅਤੇ ਚਾਹੁਣ ਕਿ ਕਿਸੇ ਤਰ੍ਹਾਂ ਨਾਲ ਇਸ ਦਾ ਉਪਦੇਸ਼ ਦੇਣਾ ਬੰਦ ਹੋਏ, ਲੋਕ ਇਸ ਦਾ ਅਨੁਸਰਣ ਨਾ ਕਰਨ, ਤਾਂ ਕੀ ਕਰਨ? ਇੱਕ ਤਰੀਕਾ ਉਹਨਾਂ ਦਿਨਾਂ ਵਿੱਚ ਸੀ, ਜੋ ਭਾਰਤ ਵਿੱਚ 100 ਸਾਲ ਪਹਿਲਾਂ ਤੱਕ ਵੀ ਚੱਲਦਾ ਸੀ, ਕਿ ਕਿਸੇ ਬੰਦੇ ਨੂੰ ਨੀਵਾਂ ਦਿਖਾਉਣਾ ਹੋਏ ਤਾਂ ਉਸ ਨਾਲ ਸ਼ਾਸਤਰਾਰਥ ਕਰੋ, ਉਸ ਨਾਲ ਵਾਦ ਵਿਵਾਦ ਕਰੋ, ਪਬਲਿਕ ਵਿੱਚ ਕਰੋ, ਅਤੇ ਜੇ ਉਹ ਸਾਡੀਆਂ ਗੱਲਾਂ ਦਾ ਠੀਕ ਜਵਾਬ ਨਾ ਦੇ ਸਕੇ ਤਾਂ ਆਪਣੇ ਆਪ ਉਸ ਦੀ ਪ੍ਰਤਿਸ਼ਠਾ ਖਤਮ ਹੋ ਜਾਏਗੀ, ਲੋਕ ਉਸ ਨੂੰ ਨਹੀਂ ਮੰਨਣਗੇ। ਤਾਂ ਵਾਦ ਵਿਵਾਦ ਦੀ ਇੱਕ ਪ੍ਰਥਾ ਭਾਰਤ ਵਿੱਚ ਸੀ, ਤਾਂ ਲੋਕ ਆਉਂਦੇ ਵਾਦ ਵਿਵਾਦ ਕਰਨ ਲਈ, 5, 10, 20 ਆਦਮੀਆਂ ਦਾ ਝੁੰਡ ਆਉਂਦਾ ਅਤੇ ਉਹਨਾਂ ਦੀ ਤਪੋ ਭੂਮੀ ਦੇ ਦਰਵਾਜ਼ੇ ਕੋਲ ਆ ਕੇ ਸਿਰ ਖੁਜਾਉਂਦੇ। ਬੜਾ ਬੋਧੀ ਵਾਲਾ ਵਿਅਕਤੀ ਹੈ, ਬੁੱਧੀਮਾਨ ਵਿਅਕਤੀ ਹੈ, ਬਹਿਸ ਕਿਵੇਂ ਕਰਾਂਗੇ, ਤਰਕ ਕਿਵੇਂ ਕਰਾਂਗੇ, ਕੌਣ ਸਾਡੇ ਵਿੱਚੋਂ ਇੱਕ ਲੀਡਰ ਹੋ ਜਾਏ, ਤੂੰ ਲੀਡਰ ਹੋ ਜਾ ਅਤੇ ਅਸੀਂ ਤੇਰਾ ਸਾਥ ਦੇਵਾਂਗੇ। ਤਾਂ ਇੱਕ ਆਦਮੀ ਕਹਿੰਦਾ ਹੈ, ਚੰਗਾ, ਮੈਂ ਲੀਡਰ ਹੋ ਜਾਂਦਾ ਹਾਂ, ਪਰ ਆਪਣੇ ਕੀ ਪੁਆਇੰਟਸ ਹਨ, ਅਸੀਂ ਪਹਿਲਾਂ ਲਿਖ ਲਈਏ, ਬਹਿਸ ਦੇ ਕੀ ਪੁਆਇੰਟਸ ਹਨ, ਕੀ ਪੁਆਇੰਟਸ ਹਨ, ਲਿਖੋ। ਤੂੰ ਕਿਸ ਤਰ੍ਹਾਂ ਦਾ ਸੰਨਿਆਸੀ ਹੈ ਰੇ, ਤੂੰ ਸਿਰ ਉੱਤੇ ਜੱਟਾਂ ਹੀ ਨਹੀਂ ਬੰਨ ਰੱਖੀ? ਉਹਨਾਂ ਦਿਨਾਂ 'ਚ ਨਿਯਮ ਸੀ, ਸਿਰ 'ਤੇ ਜੱਟਾਂ ਬੰਨਦੇ ਸੀ। ਤੂੰ ਕਿਸ ਤਰ੍ਹਾਂ ਸੰਨਿਆਸੀ ਹੈ ਰੇ, ਸਰੀਰ 'ਤੇ ਭਸਮ ਨਹੀਂ ਲਗਾ ਰੱਖੀ? ਤੂੰ ਕਿਸ ਤਰ੍ਹਾਂ ਸੰਨਿਆਸੀ ਹੈ ਰੇ, ਕਮਰ ਵਿੱਚ ਮ੍ਰਿਗਸ਼ਾਲਾ ਹੀ ਨਹੀਂ ਪਾਈ ਹੋਈ, ਮ੍ਰਿਗਸ਼ਾਲਾ ਨਹੀਂ ਪਾਈ ਹੋਈ? ਇਸ ਤਰ੍ਹਾਂ ਲਿਖਦੇ ਗਏ ਤਾਂ ਕਿਸੇ ਨੇ ਕਿਹਾ, ਬਾਬਾ ਸਭ ਬੇਕਾਰ। ਇਸ ਤਰ੍ਹਾਂ ਦੀ ਬਹਿਸ ਕਰਨ ਵਾਲੇ ਬਹੁਤ ਆਏ ਉਸ ਦੇ ਕੋਲ, ਅਤੇ ਜੋ ਆਉਂਦਾ ਹੈ ਉਹ ਮੁਸਕਰਾ ਕੇ ਕਹਿੰਦਾ ਹੈ, ਸਾਨੂੰ ਨਹੀਂ ਚੰਗੀ ਲੱਗਦੀ, ਅਸੀਂ ਨਹੀਂ ਕਰਦੇ। ਤੁਹਾਨੂੰ ਚੰਗੀ ਲੱਗੇ ਕਰੋ ਨਾ, ਅਸੀਂ ਕਿੱਥੇ ਰੋਕਣ ਆਉਂਦੇ ਹਾਂ ਤੁਹਾਨੂੰ, ਕਰੋ ਨਾ। ਅਰੇ ਤਾਂ ਲੜਾਈ ਕਿਵੇਂ ਹੋਏ, ਬਹਿਸ ਕਿਵੇਂ ਚੱਲੇਗੀ? ਜੋ ਉਹ ਨਹੀਂ ਕਰਦਾ ਉਸ ਵਿੱਚ ਵਿਵਾਦ ਕਿਵੇਂ ਚੱਲੇਗਾ? ਜੋ ਉਹ ਕਰਦਾ ਹੈ ਉਸ ਵਿੱਚ ਖੋਟ ਲੱਭੋ ਅਤੇ ਖੋਟ ਲੱਭ ਕੇ ਨੀਚਾ ਦਿਖਾਓ, ਤਾਂ ਆਪਣੇ ਆਪ ਦੁਕਾਨ ਬੰਦ ਹੋ ਜਾਏਗੀ ਉਸ ਦੀ, ਲੋਕ ਨਹੀਂ ਜਾਣਗੇ ਉਸ ਦੇ ਕੋਲ। ਚੰਗੀ ਗੱਲ, ਇਸ ਨੂੰ ਛੱਡ ਕੇ ਹੁਣ ਵੇਖੋ ਕੀ ਕਰਦਾ ਹੈ ਅਤੇ ਕਰਵਾਉਂਦਾ ਹੈ ਲੋਕਾਂ ਤੋਂ। ਸ਼ੀਲ ਦਾ ਪਾਲਣ ਕਰਦਾ ਹੈ ਅਤੇ ਲੋਕਾਂ ਤੋਂ ਸ਼ੀਲ ਦਾ ਪਾਲਣ ਕਰਵਾਉਂਦਾ ਹੈ, ਉਸ ਵਿੱਚ ਕੀ ਝਗੜਾਂਗੇ ਭਾਈ? ਇਹ ਤਾਂ ਬੜੀ ਚੰਗੀ ਗੱਲ ਹੈ। ਨਹੀਂ ਨਹੀਂ, ਹੋਰ ਕੀ ਕਰਵਾਉਂਦਾ ਹੈ? ਸਮਾਧੀ ਦਾ ਅਭਿਆਸ ਕਰਾਉਂਦਾ ਹੈ, ਖੁਦ ਵੀ ਕਰਦਾ ਹੈ। ਉਹ ਕੀ? ਮਨ ਨੂੰ ਵਸ਼ ਵਿੱਚ ਕਰਾਉਂਦਾ ਹੈ। ਅਰੇ ਮਨ ਤਾਂ ਸਾਡਾ ਹੀ ਨਹੀਂ ਵਸ਼ ਵਿੱਚ ਕਦੇ ਹੋਇਆ। ਕੋਈ ਆਦਮੀ ਮਨ ਨੂੰ ਵਸ਼ ਵਿੱਚ ਕਰਾਉਣਾ ਸਿਖਾਏ ਤਾਂ ਇਸ ਗੱਲ ਨੂੰ ਲੈ ਕੇ ਕੀ ਝਗੜਾਂਗੇ? ਨਾ ਬਾਬਾ ਨਾ, ਹੋਰ ਕੀ? ਪ੍ਰਗਿਆ ਸਿਖਾਉਂਦਾ ਹੈ। ਉਹ ਕੀ ਹੋਇਆ? ਅੰਤਰਮੁਖੀ ਹੋ ਕੇ ਜਿੱਥੇ ਵਿਕਾਰ ਜਾਗਦੇ ਹਨ ਉਹਨਾਂ ਵਿਕਾਰਾਂ ਨੂੰ ਕੱਢਣਾ ਸਿਖਾਉਂਦਾ ਹੈ, ਚਿੱਤ ਨੂੰ ਨਿਰਮਲ ਕਰਨਾ ਸਿਖਾਉਂਦਾ ਹੈ। ਅਰੇ ਚਿੱਤ ਸਾਡਾ ਹੀ ਨਿਰਮਲ ਨਹੀਂ ਹੋਇਆ, ਵਿਕਾਰਾਂ ਨਾਲ ਭਰੇ ਹਾਂ। ਕੋਈ ਆਦਮੀ ਵਿਕਾਰਾਂ ਤੋਂ ਮੁਕਤ ਕਰਾ ਦੇ ਇਸ ਤੋਂ ਵੱਡੀ ਗੱਲ ਕੀ ਹੋਏਗੀ, ਨਾ ਨਾ ਇਸ ਵਿੱਚ ਵੀ ਨਹੀਂ ਝਗੜਾਂਗੇ, ਹੋਰ ਕੀ, ਹੋਰ ਕੋਈ ਗੱਲ ਹੀ ਨਹੀਂ ਕਰਦਾ। ਉਹ ਕਹਿੰਦਾ ਹੈ ਸ਼ੀਲ ਸਮਾਧੀ ਪ੍ਰਗਿਆ ਨੂੰ ਛੱਡ ਕੇ ਤੁਹਾਡੀਆਂ ਜਿੰਨੀਆਂ ਵੀ ਮਾਨਤਾਵਾਂ ਆਉਂਦੀਆਂ ਗੱਲਾਂ ਹਨ ਲੜੋ, ਬਾਹਰ ਜਾ ਕੇ ਸਿਰ ਫੋੜੀ ਕਰੋ, ਸਾਨੂੰ ਉਸ ਨਾਲ ਲੈਣ ਦੇਣ ਨਹੀਂ, ਅਸੀਂ ਤਾਂ ਸਾਰ ਦੀ ਗੱਲ ਕਰਾਂਗੇ। ਸ਼ੀਲ ਸਮਾਧੀ ਪ੍ਰਗਿਆ ਕੇਵਲ ਪਰਿਪੂਰਨਮ, ਧਰਮ ਪਰਿਪੂਰਨ ਹੋ ਗਿਆ ਇਸ ਵਿੱਚ, ਹੋਰ ਚੀਜ਼ ਜੋੜਨ ਦੀ ਜ਼ਰੂਰਤ ਹੀ ਨਹੀਂ ਇਸ ਵਿੱਚ, ਤਾਂ ਗੱਲ ਹੀ ਨਹੀਂ ਕਰਦਾ ਦੂਸਰੀ, ਤਾਂ ਲੜਾਂਗੇ ਕਿਵੇਂ, ਤਾਂ ਸਿਰ ਖੁਜਲਾ ਖੁਜਲਾ ਕੇ ਚਲੇ ਜਾਣ, ਕਿਵੇਂ ਲੜੀਏ ਇਸ ਆਦਮੀ ਨਾਲ। ਪਰ ਕੰਮ ਤਾਂ ਇਸਦਾ ਬੰਦ ਕਰਨਾ ਹੈ, ਨਹੀਂ ਤਾਂ ਆਪਣਾ ਕੰਮ ਬੰਦ ਹੋ ਜਾਏਗਾ, ਤਾਂ ਕੀ ਕਰੀਏ। ਸੰਨਿਆਸੀ ਹੈ ਨਾ, ਲਾਂਛਣ ਲਗਾਓ, ਕੋਈ ਸਹੀ ਗਲਤ ਕੋਈ ਲਾਂਛਣ ਲਗਾ ਦਿਓ, ਤਾਂ ਦੋ ਹੀ ਲਾਂਛਣ ਲੱਗ ਸਕਦੇ ਹਨ ਸੰਨਿਆਸੀ ਉੱਪਰ, ਇੱਕ ਤਾਂ ਕੰਚਨ ਦਾ, ਇੱਕ ਕਾਮਿਨੀ ਦਾ। ਕੰਚਨ ਦਾ ਲਾਂਛਣ ਕਿਵੇਂ ਲਗਾਈਏ, ਰਾਜ ਪਾਠ ਧਨ ਦੌਲਤ ਵੈਭਵ ਛੱਡ ਕੇ ਚਲਾਇਆ, ਕੁਝ ਰੱਖਦਾ ਹੀ ਨਹੀਂ ਆਪਣੇ ਕੋਲ, ਤਾਂ ਝੂਠਾ ਲਾਂਛਣ ਵੀ ਕਿਵੇਂ ਲਗਾਈਏ। ਕਾਮਿਨੀ ਦਾ ਲਾਂਛਣ ਲੱਗ ਸਕਦਾ ਹੈ, ਕਿਉਂਕਿ ਮਰਦਾਂ ਨੂੰ ਹੀ ਨਹੀਂ ਔਰਤਾਂ ਨੂੰ ਵੀ ਸਿਖਾਉਂਦਾ ਹੈ। ਬਸ ਇੱਕ ਰਸਤਾ ਮਿਲ ਗਿਆ, ਤਾਂ ਇੱਕ ਵਿਚਾਰੀ ਜਵਾਨ ਲੜਕੀ ਨੂੰ ਲਿਖਾਇਆ ਸਿਖਾਇਆ ਪੜ੍ਹਾਇਆ, ਇੱਦਾਂ ਕਰ ਇੱਦਾਂ ਕਰ। ਖੂਬਸੂਰਤ ਲੜਕੀ ਸੀ, ਹਰ ਸ਼ਾਮ ਨੂੰ ਬਹੁਤ ਮੇਕਅਪ ਕਰਕੇ ਜਾਏ ਭਗਵਾਨ ਦੇ ਵਿਹਾਰ ਵਿੱਚ, ਅਤੇ ਕਿਸੇ ਦਰਖਤ ਦੇ ਥੱਲੇ ਸੌਂ ਜਾਏ, ਅਤੇ ਸਵੇਰੇ ਵਾਲ ਵਾਲ ਬਖੇਰ ਕੇ ਬਾਹਰ ਆਵੇ ਸ਼ਹਿਰ ਵਿੱਚ। ਅੱਜ ਦੀ ਰਾਤ ਤਾਂ ਸ਼ਰਮਣ ਗੌਤਮ ਦੇ ਨਾਲ ਬਿਤਾਈ, ਅੱਜ ਦੀ ਰਾਤ ਅਰੇ ਲੋਕ ਸੁਣਨ ਭਗਵਾਨ ਦੇ ਆਸ਼ਰਮ ਵਿੱਚ ਇਹ ਕੀ ਹੋ ਰਿਹਾ ਹੈ। ਦੋ ਦਿਨ, ਪੰਜ ਦਿਨ, ਸੱਤ ਦਿਨ ਇੱਦਾਂ ਹੀ ਚੱਲਿਆ, ਫਿਰ 8 ਮਹੀਨੇ ਦੀ ਗੈਪ ਦਿੱਤੀ। 8 ਮਹੀਨੇ ਦੇ ਬਾਅਦ ਫਿਰ ਆਈ, ਤਾਂ ਆਪਣੇ ਪੇਟ ਦੇ ਉੱਪਰ ਇੱਕ ਲੱਕੜੀ ਦਾ ਟੁਕੜਾ ਰੱਖਿਆ, ਉਸ ਉੱਪਰ ਰੱਸੀਆਂ ਬੰਨੀਆਂ, ਉੱਪਰ ਕੱਪੜਾ ਪਾਇਆ ਅਤੇ ਆਈ। ਭਗਵਾਨ ਉਸ ਵੇਲੇ ਧਰਮ ਸਿਖਾ ਰਹੇ ਸਨ, ਬੜੀ ਵੱਡੀ ਸਭਾ ਹੈ, ਬਹੁਤ ਵੱਡੀ ਸੰਖਿਆ ਵਿੱਚ ਭਿਕਸ਼ੂ ਹਨ, ਭਿਕਸ਼ੁਣੀਆਂ ਹਨ, ਗ੍ਰਹਿਸਥ ਆਦਮੀ ਹਨ, ਔਰਤਾਂ ਹਨ। ਦੇਸ਼ ਦਾ ਰਾਜਾ ਪ੍ਰਸੇਨ ਜਿੱਤ ਹੈ, ਮਹਾਂਮੰਤਰੀ ਮਹਾਸੈਨਾਪਤੀ ਬੰਧੁਲ ਹੈ, ਮਾਤਾ ਵਿਸ਼ਾਖਾ ਹੈ, ਅਨਾਥ ਪਿੰਡਕ ਹੈ, ਸਾਰੇ ਪ੍ਰਮੁੱਖ ਲੋਕ ਹਨ, ਭਗਵਾਨ ਧਰਮ ਸਿਖਾ ਰਹੇ ਹਨ। ਇਸ ਵਕਤ ਉਹ ਆਈ ਅਤੇ ਆ ਕੇ ਗਾਲਾਂ ਕੱਢਦੀ ਹੈ ਭਗਵਾਨ ਨੂੰ, ਅਰੇ ਮੱਥ ਮੁੰਡੇ, ਤੇਰੇ ਕੋਲ ਤੇਰੇ ਹੋਣ ਵਾਲੇ ਬੱਚੇ ਲਈ ਕੋਈ ਸੁਵਿਧਾ ਨਹੀਂ ਹੈ, ਤੇਰੇ ਇੰਨੇ ਵੱਡੇ ਵੱਡੇ ਧਨਵਾਨ ਭਗਤ ਹਨ, ਇਹਨਾਂ ਨੂੰ ਕਹਿ, ਇਹ ਕੋਈ ਪ੍ਰਬੰਧ ਕਰਨਗੇ। ਸਾਰੀ ਸਭਾ ਦੰਗ ਰਹਿ ਗਈ, ਕੀ ਬੋਲ ਰਹੀ ਹੈ। ਭਗਵਾਨ ਮੁਸਕਰਾਉਂਦੇ ਹਨ, ਕਰੁਣਾ ਜਾਗਦੀ ਹੈ। ਬੜਾ ਸੌਖਾ ਸੀ, ਦੇਸ਼ ਦੇ ਰਾਜਾ ਨੂੰ ਕਹਿੰਦੇ ਇਹ ਝੂਠ ਬੋਲਦੀ ਹੈ, ਇਹਦਾ ਸਿਰ ਉਤਾਰ ਲਿੱਤਾ ਜਾਏ। ਰਾਜਾ ਤਾਂ ਭਗਤ ਸੀ, ਸਿਰ ਉਤਾਰ ਹੀ ਲੈਂਦਾ, ਤਾਂ ਭਾਈ ਬੁੱਧ ਬੁੱਧ ਨਹੀਂ ਹੁੰਦਾ। ਪਿਆਰ ਜਾਗਦਾ ਹੈ, ਕਰੁਣਾ ਜਾਗਦੀ ਹੈ। ਅਰੇ ਮੇਰੀ ਭੋਲੀ ਬੇਟੀ, ਤੂੰ ਕੀ ਬੋਲ ਰਹੀ ਹੈ, ਤੂੰ ਜੋ ਬੋਲ ਰਹੀ ਹੈ ਉਸ ਦੀ ਸੱਚਾਈ ਤੂੰ ਵੀ ਜਾਣਦੀ ਹੈ ਅਤੇ ਮੈਂ ਵੀ ਜਾਣਦਾ ਹਾਂ, ਕੀ ਬੋਲ ਰਹੀ ਹੈ। ਵਿਚਾਰੀ ਘਬਰਾਈ, ਹੁਣ ਕੀ ਕਰੇ। ਤਾਂ ਕਹਾਣੀ ਕਹਾਣੀ ਹੈ, ਹਰ ਮਹਾਂਪੁਰਸ਼ ਦੇ ਨਾਲ ਇਹ ਜੋ ਭਗਤ ਲੋਕ ਹੁੰਦੇ ਹਨ, ਪਤਾ ਨਹੀਂ ਕਿੰਨੀ ਕਹਾਣੀਆਂ ਜੋੜ ਦਿੰਦੇ ਹਨ। ਜਿਵੇਂ ਹੀ ਇਹ ਘਟਨਾ ਘਟੀ, ਉੱਪਰ ਆਸਮਾਨ 'ਚ ਸਵਰਗ 'ਚ ਇੰਦਰ ਮਹਾਰਾਜ ਦਾ ਆਸਣ ਹਿੱਲ ਗਿਆ। ਕੀ ਹੋਇਆ ਰੇ, ਧਰਤੀ 'ਤੇ ਕੀ ਹੋ ਰਿਹਾ ਹੈ, ਕੋਈ ਭਗਵਾਨ ਬੁੱਧ ਨੂੰ ਗਾਲ ਕੱਢ ਰਿਹਾ ਹੈ। ਤਾਂ ਇੰਦਰ ਮਹਾਰਾਜ ਚਲੇ ਆਏ ਧਰਤੀ 'ਤੇ ਅਤੇ ਇੱਕ ਚੂਹੇ ਦਾ ਰੂਪ ਧਾਰਨ ਕੀਤਾ ਅਤੇ ਉਸ ਲੜਕੀ ਦੇ ਲਹਿੰਗੇ ਵਿੱਚ ਵੜ ਗਏ ਅਤੇ ਉਹ ਰੱਸੀਆਂ ਵੱਸੀਆਂ ਉਸਨੇ ਕੱਟ ਦਿੱਤੀਆਂ। ਲੱਕੜੀ ਦਾ ਟੁਕੜਾ ਡਿੱਗ ਪਿਆ। ਠੀਕ ਵੀ ਹੋਏਗਾ, ਕਿਉਂਕਿ ਜਦੋਂ ਚੰਗੇ ਕੰਮ ਵਿੱਚ ਲੱਗਦੇ ਹਾਂ ਤਾਂ ਸਾਰੇ ਦੇਵਤਾ ਮਦਦ ਕਰਦੇ ਹਨ। ਹੋਏਗਾ, ਅਸੀਂ ਉਸ ਦਾ ਵਿਰੋਧ ਨਹੀਂ ਕਰਦੇ। ਗੱਲ ਸਮਝੀਏ, ਹੁੰਦਾ ਕੀ ਹੈ। ਉਹ ਵਿਚਾਰੀ ਇਹ ਸਾਰਾ ਕੁਝ ਟੋਂਗ ਰਚਾ ਕੇ ਆਈ ਅਤੇ ਉਸ ਨੂੰ ਜੋ ਸਿਖਾਉਣ ਵਾਲੇ ਸਨ ਆਪਣੇ ਨਾਲ ਬਹੁਤ ਗੁੰਡੇ ਲੈ ਕੇ ਆਏ ਕਿ ਜਦੋਂ ਹੀ ਇਹ ਗਾਲਾਂ ਬਕੇਗੀ ਉਧਰੋਂ ਵੀ ਗਾਲਾਂ ਆਉਣਗੀਆਂ, ਉਹ ਹੋਰ ਗਾਲਾਂ ਕੱਢੇਗਾ ਅਤੇ ਗਾਲਾਂ ਆਉਣਗੀਆਂ, ਅਸੀਂ ਆਪਣੇ ਗੁੰਡੇ ਖੜ੍ਹੇ ਕਰ ਦੇਵਾਂਗੇ, ਹੰਗਾਮਾ ਹੋ ਜਾਏਗਾ, ਬਸ ਇਸ ਦੀ ਬਦਨਾਮੀ ਹੋ ਜਾਏਗੀ। ਕੰਮ ਬਣ ਗਿਆ। ਅਰੇ ਜਿਸ ਨੂੰ ਗਾਲਾਂ ਕੱਢ ਰਹੀ ਹੈ ਉਹ ਬਦਲੇ ਵਿੱਚ ਗਾਲਾਂ ਕੀ ਕੱਢੇ, ਉਹ ਤਾਂ ਮੈਤਰੀ ਪ੍ਰਗਟ ਕਰਦਾ ਹੈ, ਕਰੁਣਾ ਪ੍ਰਗਟ ਕਰਦਾ ਹੈ। ਉਸ ਨੂੰ ਹੁਣ ਅੱਗੇ ਮੈਂ ਕੀ ਕਰਾਂ, ਸਿਖਾਇਆ ਨਹੀਂ ਗਿਆ, ਹੁਣ ਕੀ ਕਰਾਂ। ਵਿਚਾਰੀ ਨਰਵਸ ਹੋ ਗਈ ਹੋਏਗੀ, ਰੱਸੀਆਂ ਵੱਸੀਆਂ ਢਿੱਲੀਆਂ ਪੈ ਗਈਆਂ ਹੋਣਗੀਆਂ ਅਤੇ ਲੱਕੜੀ ਦਾ ਟੁਕੜਾ ਡਿੱਗ ਪਿਆ ਹੋਏਗਾ। ਕਤਵਾਨ ਕਠ ਮੁਦਰਮ ਇਬ ਗਭਿਨੀਆ ਚਿੰਚਾਏ ਦੁੱਠ ਵਚਨਮ ਜਨਕਾਏ ਮੱਝੇ ਸੰਤੇਨ ਸੋਮ ਵਿਧਿਨਾ ਜਿੱਤਵਾ ਮੁਨਿੰਦੋ। ਕਿਵੇਂ ਜਿੱਤੇ, ਉਸ ਹਾਲਤ ਵਿੱਚ ਜਿੱਥੇ ਕਿ ਇਹ ਪਾਗਲ ਲੜਕੀ ਆਪਣੇ ਪੇਟ 'ਤੇ ਲੱਕੜੀ ਲਗਾ ਕੇ ਇਸ ਤਰ੍ਹਾਂ ਦੀ ਨਿੰਦਾ ਦੀ ਗੰਦੀ ਗੱਲ ਕਰਦੀ ਹੈ, ਤਾਂ ਕਿਵੇਂ ਜਿੱਤੇ ਉਸ ਨੂੰ। ਉਸ ਚੂਹੇ ਨਾਲ ਨਹੀਂ ਜਿੱਤੇ, ਸੰਤੇਨ ਸੋਮ ਵਿਧਿਨਾ, ਅੰਦਰ ਇੰਨੀ ਸਮਤਾ ਇੰਨੀ ਸ਼ਾਂਤੀ, ਉਸ ਸ਼ਾਂਤੀ ਦੀ ਵਜ੍ਹਾ ਨਾਲ ਜਿੱਤੇ ਕੌਣ ਸਾਹਮਣਾ ਕਰ ਸਕੇਗਾ? ਉਹ ਵੈਰ ਜਗਾ ਰਿਹਾ ਹੈ ਅਤੇ ਅਸੀਂ ਵੀ ਵੈਰ ਜਗਾਏ ਜਾ ਰਹੇ ਹਾਂ, ਵੈਰ ਵੱਧਦਾ ਹੀ ਜਾਏਗਾ। ਉਹ ਕ੍ਰੋਧ ਜਗਾ ਰਹੇ ਹਨ, ਅਸੀਂ ਵੀ ਕ੍ਰੋਧ ਜਗਾ ਰਹੇ ਹਾਂ, ਕ੍ਰੋਧ ਵੱਧਦਾ ਹੀ ਜਾਏਗਾ, ਜਿੱਤੇਗਾ ਨਹੀਂ। ਇਹ ਤਾਂ ਸਨਾਤਨ ਧਰਮ ਹੈ, ਇਸ ਧੰਮੋ ਸਨਾਤਨੋ। ਕ੍ਰੋਧ ਨਾਲ ਕ੍ਰੋਧ ਨਹੀਂ ਜਿੱਤਿਆ ਜਾ ਸਕਦਾ, ਕ੍ਰੋਧ ਮੈਤਰੀ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਲਈ ਜਿੱਤ ਗਏ, ਸਾਰਾ ਜੀਵਨ ਇੱਦਾਂ ਹੀ ਕੀਤਾ, ਇਸੇ ਤਰ੍ਹਾਂ ਹੀ ਸਿਖਾਇਆ। ਕ੍ਰੋਧ ਜਗਾਉਣਾ ਬੜਾ ਆਸਾਨ ਹੈ, ਮੈਤਰੀ ਕਿਵੇਂ ਜਾਗੇ? ਅੰਦਰ ਤੋਂ ਚਿੱਤ ਨਿਰਮਲ ਨਾ ਹੋਏ ਤਾਂ ਮੈਤਰੀ ਨਹੀਂ ਜਾਗਦੀ। ਇੱਦਾਂ ਦੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ। ਇੱਕ ਘਟਨਾ ਹੋਰ, ਕੋਈ ਇੱਕ ਬੰਦਾ ਬੁੱਢਾ ਆਦਮੀ ਬੜਾ ਦੁਖੀ ਹੋਇਆ, ਬੜਾ ਕੁਰਦ ਹੋਇਆ। ਇਹ ਐਸਾ ਬੁੱਧ ਕੀ ਸਿਖਾ ਰਿਹਾ ਹੈ ਲੋਕਾਂ ਨੂੰ? ਉਸ ਨੂੰ ਆਪਣੀ ਮਾਨਿਅਤਾ ਨਾਲ ਬੜਾ ਚਿਪਕਾਓ, ਆਪਣੇ ਕਰਮ ਕਾਂਡਾਂ ਨਾਲ ਬੜਾ ਚਿਪਕਾਓ, ਉਸ ਨੂੰ ਧਰਮ ਮੰਨੇ। ਹੌਲੀ ਹੌਲੀ ਸਾਡਾ ਤਾਂ ਸਾਰਾ ਧਰਮ ਨਸ਼ਟ ਹੋ ਜਾਏਗਾ। ਲੋਕ ਇਸ ਨੂੰ ਮੰਨਣ ਲੱਗਣਗੇ, ਇਸ ਦੇ ਅਨੁਯਾਈ ਹੋ ਜਾਣਗੇ, ਤਾਂ ਕੀ ਕੀਤਾ ਜਾਏ? ਉਸ ਦੇ ਆਪਣੇ ਸੱਤ ਪੁੱਤਰ ਉਸੇ ਧਾਰਾ ਵਿੱਚ ਬਹਿ ਗਏ, ਸੱਤ ਬਹੂਆਂ ਉਸੇ ਧਾਰਾ ਵਿੱਚ ਬਹਿ ਗਈਆਂ। ਸਾਡਾ ਘਰ ਖਰਾਬ ਹੋਣ ਲੱਗਾ, ਸਾਰਾ ਸਮਾਜ ਖਰਾਬ ਹੋਣ ਲੱਗਾ। ਇਹ ਤਾਂ ਬੰਦ ਕਰਾਉਣਾ ਚਾਹੀਦਾ ਹੈ, ਤਾਂ ਕਿਵੇਂ ਬੰਦ ਕਰਵਾਈਏ? ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ। ਇਸ ਨੂੰ ਹੀ ਖਤਮ ਕਰੀਏ, ਤਾਂ ਇਸ ਦੀ ਕਪਾਲ ਕ੍ਰਿਆ ਕਰੀਏ। ਆਪਣਾ ਗੁੱਸਾ, ਕਿਤੇ ਗੁੱਸਾ ਸ਼ਾਂਤ ਨਾ ਹੋ ਜਾਏ, ਗੁੱਸੇ ਨਾਲ ਜਾਂਦੇ 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 ਉਸ ਦੀ ਕਪਾਲ ਕ੍ਰਿਆ ਕਰਾਂਗਾ। ਤਾਂ ਬੁੱਢਾ ਆਦਮੀ ਕੁਝ ਤਾਂ ਗੁੱਸੇ ਨਾਲ ਕੰਬਦਾ ਹੈ, ਕੁਝ ਬੁਢਾਪੇ ਨਾਲ ਕੰਬਦਾ ਹੈ, ਅਤੇ ਗਾਲਾਂ ਦਿੰਦੇ 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 ਚੱਲਿਆ ਆ ਰਿਹਾ ਹੈ। ਉਹ ਗਾਲਾਂ ਕੱਢ ਰਿਹਾ ਹੈ, ਭਗਵਾਨ ਮੁਸਕਰਾ ਰਹੇ ਹਨ। ਬੁੱਢੇ ਬਾਬਾ, ਬੜੇ ਵਿਆਕੁਲ ਲੱਗਦੇ ਹੋ, ਬੈਠੋ ਬੈਠੋ, ਗੱਲ ਕਰਦੇ ਹਾਂ। ਬੁੱਢਾ ਬਾਬਾ ਗੱਲ ਕਰਨ ਲਈ ਤਿਆਰ ਨਹੀਂ। ਗੱਲ ਕਰਾਂਗੇ, ਗੁੱਸਾ ਸ਼ਾਂਤ ਹੋ ਜਾਏਗਾ। ਗੁੱਸਾ ਸ਼ਾਂਤ ਹੋ ਜਾਏਗਾ ਤਾਂ ਪ੍ਰਹਾਰ ਕਿਵੇਂ ਕਰਾਂਗੇ? ਗਾਲਾਂ ਦੇ ਹੀ ਜਾਏ, ਦੇ ਹੀ ਜਾਏ। ਬੁੱਢੇ ਬਾਬਾ, ਇੱਕ ਗੱਲ ਤਾਂ ਦੱਸੋ, ਤੁਹਾਡੇ ਘਰ ਵਿੱਚ ਵੀ ਤਾਂ ਮਹਿਮਾਨ ਆਉਂਦੇ ਹੋਣਗੇ ਕਦੀ? ਤਾਂ ਕਿਹਾ, ਹਾਂ ਆਉਂਦੇ ਹਨ, ਤੈਨੂੰ ਕੀ ਮਤਲਬ? ਇੱਕ ਗੱਲ ਹੋਰ ਦੱਸ ਦਿਓ, ਇਹ ਜੋ ਮਹਿਮਾਨ ਆਉਂਦੇ ਹਨ, ਕਦੇ ਕਦੇ ਤੁਹਾਡੇ ਲਈ ਤੋਹਫ਼ਾ ਲੈ ਕੇ ਆਉਂਦੇ ਹੋਣਗੇ? ਹਾਂ ਲੈ ਕੇ ਆਉਂਦੇ ਹਨ, ਤੈਨੂੰ ਕੀ ਮਤਲਬ? ਇੱਕ ਗੱਲ ਹੋਰ ਦੱਸ ਦਿਓ, ਕੋਈ ਬੰਦਾ ਤੁਹਾਡੇ ਘਰ ਮਹਿਮਾਨ ਬਣ ਕੇ ਆਵੇ ਅਤੇ ਕੋਈ ਤੋਹਫ਼ਾ ਲੈ ਕੇ ਆਵੇ, ਪੇਂਟ ਲੈ ਕੇ ਆਵੇ, ਅਤੇ ਤੁਸੀਂ ਉਹ ਪੇਂਟ ਨਾ ਸਵੀਕਾਰ ਕਰੋ, ਤਦ ਉਸ ਤੋਹਫ਼ੇ ਦਾ ਕੀ ਹੋਏਗਾ? ਅਰੇ ਕੀ ਹੋਏਗਾ, ਜੋ ਲੈ ਕੇ ਆਇਆ ਸੀ ਉਸਦੇ ਕੋਲ ਰਹਿ ਗਿਆ, ਹੋਰ ਕੀ ਹੋਏਗਾ? ਇੰਨੀ ਛੋਟੀ ਜਿਹੀ ਗੱਲ ਕੀ ਪੁੱਛਦੇ ਹੋ? ਬੁੱਢੇ ਬਾਬਾ, ਇਹੀ ਕਹਿਣਾ ਚਾਹੁੰਦਾ ਹਾਂ, ਤੁਸੀਂ ਸਾਡੇ ਘਰ ਮਹਿਮਾਨ ਬਣ ਕੇ ਆਏ ਅਤੇ ਇਹ ਗਾਲਾਂ ਦਾ ਤੋਹਫ਼ਾ ਲੈ ਕੇ ਆਏ, ਪੇਂਟ ਲੈ ਕੇ ਆਏ, ਅਸੀਂ ਤਾਂ ਨਹੀਂ ਸਵੀਕਾਰ ਕਰਦੇ ਤੁਹਾਡੀ ਪੇਂਟ ਤੁਹਾਡੇ ਕੋਲ। ਅਰੇ ਬੁੱਢੇ ਨੂੰ ਗੱਲ ਸਮਝ ਆ ਗਈ, ਬੜਾ ਸਮਝਦਾਰ ਆਦਮੀ ਸੀ। ਇਹ ਜੋ ਆਪਣੀ ਮਾਨਤਾਵਾਂ ਦਾ ਚਿਪਕਾਅ ਹੁੰਦਾ ਹੈ, ਹਲਕਾ ਜਿਹਾ ਪਰਦਾ, ਕਰਮ ਕਾਂਡਾਂ ਦਾ ਚਿਪਕਾਅ ਹੁੰਦਾ ਹੈ, ਉਹ ਸਹੀ ਗੱਲ ਸਮਝ ਨਹੀਂ ਦਿੰਦਾ। ਜ਼ਰਾ ਦੂਰ ਹੋਇਆ, ਗੱਲ ਸਮਝ ਵਿੱਚ ਆ ਗਈ, ਇਹ ਕੈਸਾ ਇਨਸਾਨ ਅਤੇ ਅਸੀਂ ਕੈਸੇ ਇਨਸਾਨ? ਸਾਰੇ ਜੀਵਨ ਭਰ ਕੋਈ ਇਨਸਾਨ ਇੱਕ ਉਪਹਾਰ ਲੈ ਕੇ ਆਉਂਦਾ ਹੈ, ਅਸੀਂ 10 ਦਿੰਦੇ ਹਾਂ, ਉਹ 10 ਲੈ ਕੇ ਆਉਂਦਾ ਹੈ, ਅਸੀਂ 100 ਦਿੰਦੇ ਹਾਂ। ਤੂੰ ਵੀ ਦੁਖੀ, ਮੈਂ ਵੀ ਦੁਖੀ, ਇਸ ਦੇ ਕੋਲ ਗਾਲਾਂ ਦਾ ਕੋਈ ਉਪਹਾਰ ਲੈ ਕੇ ਆਵੇ, ਇਹ ਉਸ ਨੂੰ ਸਵੀਕਾਰ ਨਹੀਂ ਕਰਦਾ, ਬਦਲੇ 'ਚ ਦਿੰਦਾ ਵੀ ਨਹੀਂ। ਇਹ ਬੜਾ ਸੁਖੀ ਆਦਮੀ ਹੈ। ਅਰੇ ਸ਼੍ਰਵਣ ਗੌਤਮ, ਇਹ ਤਾਂ ਦੱਸ ਕਿ ਤੂੰ ਇਹ ਉਪਹਾਰ ਨਾ ਲੈਣ ਵਾਲੀ ਵਿੱਦਿਆ ਕਿਵੇਂ ਸਿੱਖੀ? ਬੈਠ ਬੁੱਢੇ ਬਾਬਾ, ਬੈਠ, ਅੱਖਾਂ ਬੰਦ ਕਰ, ਵੇਖ ਸਾਹ ਨੂੰ, ਵੇਖ ਸਾਹ ਨੂੰ, ਸਾਹ ਨੂੰ ਵੇਖਦੇ 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 ਵੇਖ ਸਰੀਰ ਨੂੰ, ਵੇਖ ਚਿੱਤ ਨੂੰ, ਸੰਵੇਦਨਾਵਾਂ ਨੂੰ ਵੇਖ। ਇਹਨਾਂ ਸੰਵੇਦਨਾਵਾਂ ਦੇ ਆਧਾਰ 'ਤੇ ਹੀ ਕ੍ਰੋਧ ਜਾਗਦਾ ਹੈ ਨਾ? ਵੇਖ, ਨਾ ਜਗਾਈਏ ਛੁਟਕਾਰਾ ਹੋ ਗਿਆ ਨਾ? ਵੇਖਦੇ ਵੇਖਦੇ ਇਹ ਵਿਅਕਤੀ ਅਰਹੰਤ ਹੋ ਗਿਆ। ਇਹ ਭਾਰਦਵਾਜ ਬ੍ਰਾਹਮਣ, ਸਾਰਾ ਜੀਵਨ ਬਦਲ ਗਿਆ, ਸਾਰਾ ਜੀਵਨ ਲੋਕਾਂ ਨੂੰ ਬਣਦਾ ਹੈ। ਇੰਨੀ ਕਲਿਆਣਕਾਰੀ ਗੱਲ, ਇੰਨੀ ਕਲਿਆਣਕਾਰੀ ਗੱਲ। ਇਹ ਸਮਤਾ ਆਉਣੀ ਚਾਹੀਦੀ ਹੈ, ਅਨੁਭਵ 'ਤੇ ਉਤਰਨੀ ਚਾਹੀਦੀ ਹੈ। ਜਿਸ ਗੱਲ ਨਾਲ ਵਿਕਾਰ ਨਿਕਲਣ, ਇਹ ਵੀ ਸਿਰਫ ਫਿਲੋਸਫੀ ਬਣ ਕੇ ਰਹਿ ਗਈ, ਸਿਰਫ ਇੱਕ ਸਿਧਾਂਤ ਬਣ ਕੇ ਰਹਿ ਗਿਆ, ਇੱਕ ਥਿਓਰੀ ਬਣ ਕੇ ਰਹਿ ਗਈ, ਕਿਸੇ ਕੰਮ ਦੀ ਨਹੀਂ। ਫਿਰ ਲੜਦੇ ਫਿਰਨਗੇ ਕਿ ਸਾਡੇ ਬੁੱਧ ਭਗਵਾਨ ਨੇ ਵੇਖੋ ਕੀ ਸਿਖਾਇਆ ਅਤੇ ਤੁਹਾਡੇ ਨੇ ਕੀ ਸਿਖਾਇਆ, ਅਤੇ ਸਾਡਾ ਵੇਖੋ ਇੱਦਾਂ ਦਾ ਹੈ, ਤੁਹਾਡਾ ਇੱਦਾਂ ਦਾ ਹੈ, ਤੁਸੀਂ ਨਿਕੰਮੇ ਹੋ, ਅਸੀਂ ਇੱਦਾਂ ਦੇ ਹਾਂ। ਸਭ ਨਿਕੰਮੇ ਹੀ ਨਿਕੰਮੇ ਹਨ, ਜੋ ਪ੍ਰੈਕਟਿਸ ਨਹੀਂ ਕਰਦੇ ਸਾਰੇ ਨਿਕੰਮੇ ਹੀ ਨਿਕੰਮੇ ਹਨ, ਭਾਵੇਂ ਇਸ ਦਰਸ਼ਨ ਨੂੰ ਮੰਨਣ ਵਾਲੇ, ਭਾਵੇਂ ਉਸ ਦਰਸ਼ਨ ਨੂੰ ਮੰਨਣ ਵਾਲੇ, ਇਸ ਕਰਮਕਾਂਡ ਨੂੰ ਕਰਨ ਵਾਲੇ ਕਿ ਉਸ ਕਰਮਕਾਂਡ ਨੂੰ ਕਰਨ ਵਾਲੇ, ਇਸ ਸੰਪਰਦਾਇ ਦੇ ਬਾੜੇ ਵਿੱਚ ਬੰਦ ਹੈਣ ਕਿ ਉਸ ਸੰਪਰਦਾਇ ਦੇ ਬਾੜੇ ਵਿੱਚ ਬੰਦ ਹੈਣ, ਕੁਝ ਫਰਕ ਨਹੀਂ ਪੈਂਦਾ। ਆਦਮੀ ਆਦਮੀ ਹੈ, ਬਾਵਲੇਪਨ ਵਿੱਚ ਆਪਣੀ ਹਾਣੀ ਕਰਦਾ ਹੈ, ਹੋਸ਼ ਆ ਜਾਏ, ਆਪਣੀ ਹਾਣੀ ਤੋਂ ਬਾਹਰ ਨਿਕਲ ਜਾਏ, ਬਸ ਇਹ ਹੋਸ਼ ਜਗਾਉਣਾ ਹੈ। ਅੰਤਰਮੁਖੀ ਇਸ ਲਈ ਹੋ ਰਹੇ ਹੋ, ਇਹ ਸੰਵੇਦਨਾ ਨੂੰ ਵੇਖ ਰਹੇ ਹਾਂ, ਸਰੀਰ ਦਾ ਦਰਸ਼ਨ ਕਰਾਂਗੇ, ਕੀ ਪਿਆ ਹੈ ਇਸ ਵਿੱਚ? ਇਹ ਤਾਂ ਅਸੀਂ ਜਾਣਦੇ ਹੀ ਹਾਂ, ਸਰੀਰ ਤਾਂ ਅਨਿੱਤ ਹੈ, ਜਾ ਕੇ ਉੱਥੇ 10 ਦਿਨ ਕੀ ਨਵਾਂ ਜਾਣਿਆ, ਇਹ ਤਾਂ ਜਾਣਦੇ ਹੀ ਹਾਂ। ਅਰੇ ਜਾਣਦੇ ਨਹੀਂ ਹੋ, ਮੰਨਦੇ ਹੋ ਤੁਸੀਂ, ਜਾਣਿਆ ਕਿੱਥੇ? ਉੱਥੇ ਜਾ ਕੇ ਜਾਣਨਾ ਸਿੱਖਿਆ, ਵੇਖ ਕਿੰਨਾ ਅਨਿੱਤ ਹੈ, ਅਨੁਭਵ ਨਾਲ ਜਾਣਿਆ ਵੇਖ ਕਿੰਨਾ ਅਨਿੱਤ ਹੈ, ਅਤੇ ਇਹ ਵੀ ਜਾਣਿਆ ਕਿ ਇਸ ਅਨਿੱਤ ਦੇ ਪ੍ਰਤੀ ਉੱਪਰੋਂ ਉੱਪਰੋਂ ਕਹਿੰਦਾ ਹਾਂ ਕਿ ਇਹ ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ, ਇਸ ਦੇ ਪ੍ਰਤੀ ਰਾਗ ਨਾ ਕਰੋ, ਦੁਵੇਸ਼ ਨਾ ਕਰੋ। ਅੰਦਰ ਵਾਲਾ ਮਨ ਤਾਂ ਰਾਗ ਕਰੀ ਜਾ ਰਿਹਾ ਹੈ, ਦੁਵੇਸ਼ ਕਰੀ ਜਾ ਰਿਹਾ ਹੈ। ਸੁਖਦ ਅਨੁਭੂਤੀ ਹੁੰਦੀ ਹੈ ਤਾਂ ਰਾਗ ਕਰਦਾ ਹੈ, ਦੁਖਦ ਹੁੰਦੀ ਹੈ ਤਾਂ ਦੁਵੇਸ਼ ਕਰਦਾ ਹੈ। ਇਹ ਵੇਖਿਆ ਨਾ, ਇਹ ਵੇਖ ਕੇ ਆਪਣੇ ਸੁਭਾਅ ਨੂੰ ਪਲਟਣ ਦਾ ਕੰਮ ਕੀਤਾ ਨਾ ਤਾਂ ਕੰਮ ਦੀ ਗੱਲ ਹੋਈ ਨਾ। ਸਿਰਫ ਸਿਧਾਂਤਾਂ ਦੀ ਗੱਲ ਨਹੀਂ ਹੈ, ਕੋਈ ਫਿਲੋਸਫੀ ਦੀ ਗੱਲ ਨਹੀਂ ਹੈ, ਕਿਸੇ ਸੰਪਰਦਾਇ ਦੀ ਗੱਲ ਨਹੀਂ ਹੈ, ਨਿਯਮ ਹੈ ਕੁਦਰਤ ਦਾ। ਜਦੋਂ ਤੱਕ ਅਸੀਂ ਸਰੀਰ ਨਾਲ ਅਸਕਤ ਹਾਂ ਅਤੇ ਉਸ ਦੇ ਨਾਲ ਤਾਦਾਤਮੇ ਭਾਵ ਹੈ, ਚਿੱਤ ਦੇ ਨਾਲ ਅਸਕਤ ਹਾਂ ਅਤੇ ਉਸ ਦੇ ਨਾਲ ਤਾਦਾਤਮੇ ਹੈ, ਮੈਂ ਮੇਰੇ ਦਾ ਭਾਵ ਹੈ, ਉਦੋਂ ਤੱਕ ਰਾਗ ਜਗਾਉਂਦੇ ਹੀ ਜਾਵਾਂਗੇ। ਹਰ ਸੰਵੇਦਨਾ ਜੋ ਪ੍ਰਿਯ ਹੋਏਗੀ ਤਾਂ, ਕਿਉਂਕਿ ਮੈਂ ਦਾ ਭਾਵ ਹੈ, ਮੇਰੇ ਦਾ ਭਾਵ ਹੈ, ਮੈਨੂੰ ਪਿਆਰੀ ਲੱਗਦੀ ਹੈ, ਬੜੀ ਚੰਗੀ ਲੱਗਦੀ ਹੈ ਮੈਨੂੰ, ਤਾਂ ਰਾਗ ਜਗਾਏਗਾ ਹੀ। ਅਪ੍ਰਿਯ ਸੰਵੇਦਨਾ ਆਈ, ਮੈਨੂੰ ਬੁਰੀ ਲੱਗਦੀ ਹੈ, ਮੈਨੂੰ ਨਹੀਂ ਚਾਹੀਦੀ, ਦੁਵੇਸ਼ ਜਗਾਏਗਾ ਹੀ। ਇਹ ਮੈਂ ਮੇਰਾ ਕਿਵੇਂ ਟੁੱਟੇ? ਉਪਦੇਸ਼ਾਂ ਨਾਲ ਨਹੀਂ ਟੁੱਟਦਾ, ਇਹ ਸੁਖਦ ਦੁਖਦ ਆਉਂਦੀ ਹੀ ਰਹਿੰਦੀ ਹੈ। ਕਿਵੇਂ ਨਿਕਲੀਏ ਇਸ ਤੋਂ ਬਾਹਰ? ਇਹ ਸਮਤਾ ਅੰਦਰ ਤੱਕ ਆ ਜਾਏ, ਜੀਵਨ ਵਿੱਚ ਉਤਰਨਾ ਸ਼ੁਰੂ ਹੋ ਜਾਏ, ਜੀਵਨ ਵਿੱਚ ਉਤਰਨੀ ਸ਼ੁਰੂ ਹੋ ਜਾਏ। ਇਸ ਦਾ ਮਤਲਬ ਇਹ ਵੀ ਨਹੀਂ ਸਮਝਣਾ ਚਾਹੀਦਾ, ਕਦੇ ਕਦੇ ਸਾਧਕ ਨੂੰ ਇਹ ਭ੍ਰਾਂਤੀ ਹੋ ਜਾਂਦੀ ਹੈ ਕਿ ਅਸੀਂ ਉੱਥੇ ਜਾ ਕੇ ਵਿਪਸ਼ਨਾ ਸਿੱਖ ਕੇ ਆਏ ਤਾਂ ਹੁਣ ਕੋਈ ਆਦਮੀ ਗਲਤ ਵਿਵਹਾਰ ਵੀ ਸਾਡੇ ਨਾਲ ਕਰਦਾ ਹੈ ਤਾਂ ਕਰੇ ਭਾਈ, ਅਸੀਂ ਕੋਈ ਪ੍ਰਤੀਕਿਰਿਆ ਨਹੀਂ ਕਰਦੇ। ਤਾਂ ਜਿਵੇਂ ਅਸੀਂ ਸਾਗ ਸਬਜ਼ੀ ਦੇ ਵਰਗੇ ਹਾਂ, ਕੋਈ ਆਵੇ ਸਾਨੂੰ ਕੱਟ ਜਾਏ, ਅਸੀਂ ਵਿਵਸ਼ਨਾ ਵਾਲੇ ਹਾਂ? ਨਹੀਂ, ਗੱਲ ਸਮਝ ਵਿੱਚ ਆਈ। ਗ੍ਰਹਿਸਥ ਹੋ, ਜ਼ਿੰਮੇਦਾਰੀਆਂ ਦਾ ਜੀਵਨ ਜੀਣਾ ਹੈ। ਬਹੁਤ ਵਾਰ ਇੱਦਾਂ ਦੀ ਅਵਸਥਾ ਪੈਦਾ ਹੋਏਗੀ ਕਿ ਜਿੱਥੇ ਅਸੀਂ ਕਿਸੇ ਨੂੰ ਬਹੁਤ ਮ੍ਰਿਦੁਲ ਕੋਮਲ ਭਾਸ਼ਾ ਵਿੱਚ ਸਮਝਾਵਾਂਗੇ, ਇਹ ਭਾਈ ਠੀਕ ਨਹੀਂ ਹੈ, ਤੇਰਾ ਇਹ ਕਹਿਣਾ ਠੀਕ ਨਹੀਂ, ਤੇਰਾ ਇਹ ਕਰਨਾ ਠੀਕ ਨਹੀਂ, ਫਿਰ ਵੀ ਉਸ ਦੀ ਸਮਝ ਵਿੱਚ ਨਹੀਂ ਆਏਗੀ ਤਾਂ ਬਹੁਤ ਕਠੋਰ ਭਾਸ਼ਾ ਦਾ, ਬੜਾ ਕਠੋਰ ਸਰੀਰ ਕਰਮ ਕਰਾਂਗੇ। ਸਰੀਰ ਅਤੇ ਵਾਣੀ ਨਾਲ ਕਠੋਰਤਾ ਦਾ ਕਰਮ ਕਰਨਾ ਦੋਸ਼ ਨਹੀਂ ਹੈ, ਪਰ ਕਠਤਾ ਨਹੀਂ ਆਏਗੀ। ਕਠੋਰਤਾ ਅਤੇ ਕਠਤਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇੱਕ ਉਦਾਹਰਣ ਨਾਲ ਸਮਝੋ। ਇੱਕ ਬੱਚਾ ਸੱਪ ਵੱਲ ਭੱਜਿਆ ਜਾ ਰਿਹਾ ਹੈ, ਉਸ ਨੂੰ ਪਕੜਨ ਲਈ ਅੱਗ ਵੱਲ ਭੱਜਿਆ ਜਾ ਰਿਹਾ ਹੈ। ਹੁਣ ਉਸ ਨੂੰ ਕੀ ਸਮਝਾਈਏ ਕਿ ਇਹ ਤੇਰਾ ਕਾਲ ਹੈ, ਉਸ ਵੱਲ ਨਾ ਜਾ, ਸਮਝੇਗਾ ਹੀ ਨਹੀਂ। ਤਾਂ ਸਾਰੀ ਤਾਕਤ ਲਗਾ ਕੇ ਉਸ ਨੂੰ ਦੂਰ ਕਰਦੇ ਹਾਂ, ਉਸ ਦੇ ਭਲੇ ਦੇ ਲਈ ਦੂਰ ਕਰਦੇ ਹਾਂ। ਉਸ ਨੂੰ ਬਹੁਤ ਬੁਰਾ ਲੱਗਦਾ ਹੈ, ਉਹ ਰੋਂਦਾ ਹੈ, ਅਤੇ ਅਸੀਂ ਦੂਰ ਕਰਦੇ ਹਾਂ ਤਾਂ ਉਸ 'ਤੇ ਗੁੱਸਾ ਨਹੀਂ ਹੈ, ਕਰੁਣਾ ਹੈ। ਅਰੇ ਆਪਣੀ ਹਾਨੀ ਕਰ ਲਏਗਾ, ਉਸ ਨੂੰ ਬਲਪੂਰਵਕ ਦੂਰ ਕਰਦੇ ਹਾਂ, ਅੰਦਰ ਕਰੁਣਾ ਹੈ, ਕ੍ਰੋਧ ਨਹੀਂ। ਤਾਂ ਸਮਝੋ ਧਰਮ ਹੈ, ਬਲ ਦਾ ਪ੍ਰਯੋਗ ਕਰਨਾ ਪਿਆ, ਕੀ ਕੀਤਾ ਜਾਏ। ਇੱਦਾਂ ਹੀ ਕੋਈ ਬਲਵਾਨ ਆਕਰਮਣ ਕਰਨ ਵਾਲਾ ਕਿਸੇ ਕਮਜ਼ੋਰ ਬੰਦੇ ਨੂੰ ਕਸ਼ਟ ਦੇ ਰਿਹਾ ਹੈ, ਆਕਰਮਣ ਕਰ ਰਿਹਾ ਹੈ, ਅਨਿਆਏ ਕਰ ਰਿਹਾ ਹੈ, ਅਸੀਂ ਕਹਾਂਗੇ ਅਸੀਂ ਤਾਂ ਵਿਪਸ਼ਨਾ ਵਾਲੇ ਹਾਂ, ਆਪਣੇ ਆਪਣੇ ਕਰਮ ਭੁਗਤਣ, ਸਾਨੂੰ ਕੀ ਮਤਲਬ? ਸਮਝੇ ਨਹੀਂ ਧਰਮ ਨੂੰ, ਸਾਨੂੰ ਬਹੁਤ ਮਤਲਬ ਹੈ। ਜਿਹੜਾ ਆਕਰਮਣ ਕਰਨ ਵਾਲਾ ਹੈ, ਉਸ ਨੂੰ ਸਾਰੀ ਤਾਕਤ ਨਾਲ ਦੂਰ ਕਰਾਂਗੇ ਆਕਰਮਣ ਤੋਂ। ਪਹਿਲਾਂ ਵੀ ਕਰਦੇ ਸੀ, ਵਿਪਸ਼ਨਾ ਕਰੇ ਬਿਨਾਂ ਵੀ ਕੋਈ ਆਦਮੀ ਕਰਦਾ ਸੀ, ਲੇਕਿਨ ਹੁਣ ਬੜਾ ਫਰਕ ਪੈ ਜਾਏਗਾ। ਫਰਕ ਇਹ ਪੈ ਜਾਏਗਾ ਕਿ ਪਹਿਲਾਂ ਤਾਂ ਆਕਰਮਣ ਕਰਨ ਵਾਲੇ ਬਲਵਾਨ ਬੰਦੇ ਨੂੰ, ਜ਼ਾਲਮ ਇਨਸਾਨ ਨੂੰ ਅਸੀਂ ਬਲ ਨਾਲ ਦੂਰ ਕਰਦੇ ਸੀ, ਉਸ ਦੇ ਪ੍ਰਤੀ ਬੜਾ ਦੁਵੇਸ਼ ਹੁੰਦਾ ਸੀ, ਬੜੀ ਘ੍ਰਿਣਾ ਹੁੰਦੀ ਸੀ, ਅਤੇ ਜਿਸ ਉੱਤੇ ਆਕਰਮਣ ਹੋ ਰਿਹਾ ਹੈ, ਦੁਰਬਲ ਹੈ, ਉਸ ਦੇ ਪ੍ਰਤੀ ਬੜੀ ਕਰੁਣਾ ਹੁੰਦੀ ਸੀ, ਬੜੀ ਮੈਤਰੀ ਹੁੰਦੀ ਸੀ। ਵਿਪਸ਼ਨਾ ਤੋਂ ਬਾਅਦ ਇਹ ਹੋ ਜਾਏਗਾ ਕਿ ਜਿਸ 'ਤੇ ਆਕਰਮਣ ਹੋ ਰਿਹਾ ਹੈ, ਉਸ 'ਤੇ ਤਾਂ ਮੈਤਰੀ ਕਰੁਣਾ ਰਹੇਗੀ ਹੀ, ਜੋ ਆਕਰਮਣ ਕਰ ਰਿਹਾ ਹੈ ਉਸ 'ਤੇ ਵੀ ਬੜੀ ਮੈਤਰੀ ਜਾਗੇਗੀ, ਬੜੀ ਕਰੁਣਾ ਜਾਗੇਗੀ। ਅਰੇ ਅਬੋਧ ਹੈ, ਉਸ ਨੂੰ ਹੋਸ਼ ਨਹੀਂ ਕੀ ਕਰ ਰਿਹਾ ਹੈ, ਹੁਣ ਦਾ ਅਮੰਗਲ ਤਾਂ ਕਰਦਾ ਹੀ ਹੈ, ਆਪਣਾ ਵੀ ਅਮੰਗਲ ਕਰ ਰਿਹਾ ਹੈ, ਕਿਉਂਕਿ ਉਹ ਇੱਦਾਂ ਦਾ ਦੁਸ਼ਕਰਮ ਬਿਨਾਂ ਵਿਕਾਰ ਜਗਾਏ ਨਹੀਂ ਕਰ ਸਕਦਾ, ਅਤੇ ਵਿਕਾਰ ਜਗਾਉਂਦਾ ਹੈ, ਆਪਣਾ ਅਮੰਗਲ ਕਰਦਾ ਹੈ, ਵਿਕਾਰ ਜਗਾਉਂਦਾ ਹੈ। ਉਹ ਕਿਸੇ ਹੋਰ ਤਰ੍ਹਾਂ ਦੀ ਭਾਸ਼ਾ ਸਮਝਦਾ ਹੀ ਨਹੀਂ, ਪਿਆਰ ਨੂੰ ਸਮਝਦਾ ਹੀ ਨਹੀਂ। ਤਾਂ ਸਾਨੂੰ ਕਠੋਰ ਵਿਵਹਾਰ ਕਰਨਾ ਹੀ ਪਏਗਾ, ਪਰ ਕਠੋਰ ਵਿਵਹਾਰ ਕਰਦੇ ਹੋਏ ਉਸ ਦੇ ਪ੍ਰਤੀ ਬਹੁਤ ਮੈਤਰੀ ਹੈ, ਬਹੁਤ ਕਰੁਣਾ ਹੈ, ਤਾਂ ਸਮਝੋ ਵਿਪਸ਼ਨਾ ਵਿੱਚ ਪੱਕਣ ਲੱਗੇ। ਸਾਡੇ ਪੂਜੇ ਗੁਰੂ ਦੇਵ ਦਾ ਉਦਾਹਰਣ, ਕੋਈ ਕੋਈ ਲੋਕ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਸਨ, ਤਾਂ ਉਹਨਾਂ ਦੇ ਉੱਪਰ ਉੱਪਰ ਦੇ ਵਿਵਹਾਰ ਨੂੰ ਦੇਖ ਕੇ ਕਹਿੰਦੇ ਸੀ, ਬੜਾ ਰੁੱਖਾ ਆਦਮੀ ਹੈ, ਕਿਵੇਂ ਵਿਪਸ਼ਨਾ ਸਿਖਾਉਂਦਾ ਹੋਏਗਾ, ਇਹ ਬੜਾ ਕ੍ਰੋਧੀ ਆਦਮੀ ਹੈ, ਕਿਵੇਂ ਵਿਪਸ਼ਨਾ ਸਿਖਾਉਂਦਾ ਹੋਏਗਾ। ਜਿਹੜੇ ਕੋਲ ਸਿਆਸੀ ਲੋਕ, ਉਹ ਜਾਣਦੇ ਸੀ ਕਿ ਕਿੱਦਾਂ ਦਾ ਕ੍ਰੋਧ ਹੈ, ਕਿੱਦਾਂ ਦਾ ਬੰਦਾ ਹੈ ਇਹ, ਬਹੁਤ ਅਨੁਸ਼ਾਸਨ ਪ੍ਰੀਅ ਸੀ। ਸਰਕਾਰ ਦੇ ਵੱਡੇ ਅਫਸਰ ਸੀ ਤਾਂ ਆਪਣੇ ਦਫ਼ਤਰ ਵਿੱਚ ਵੀ ਕੋਈ ਅਨੁਸ਼ਾਸਨ ਤੋੜੇ ਨਹੀਂ। ਬਹੁਤ ਅਨੁਸ਼ਾਸਨ ਦੇ ਨਾਲ ਸਾਰਾ ਕੰਮ ਹੋਣਾ ਚਾਹੀਦਾ ਹੈ। ਅਤੇ ਆਸ਼ਰਮ ਵਿੱਚ ਵੀ, ਤਪੋ ਭੂਮੀ ਵਿੱਚ ਵੀ ਬਹੁਤ ਕੜਾ ਅਨੁਸ਼ਾਸਨ, ਨਿਯਮ ਬਣਾ ਦਿੱਤਾ। ਅਤੇ ਉੱਥੇ ਚੁੱਟਪੁੱਟ ਚੁੱਟਪੁੱਟ ਗੱਲ ਕਰੀ ਜਾ ਰਹੇ ਹਨ, ਨਿਯਮ ਬਣਾ ਦਿੱਤਾ। ਅਤੇ ਇੱਥੇ ਹਾਲ ਵਿੱਚ ਤਾਂ ਨਹੀਂ ਆਏ, ਉੱਥੇ ਸੋਈ ਜਾ ਰਹੇ ਹਨ। ਨਹੀਂ ਚੱਲੇਗਾ ਉਹਨਾਂ ਦੇ ਇੱਧਰ, ਬਿਲਕੁਲ ਨਹੀਂ ਚੱਲੇਗਾ। ਬੜੀ ਕੜਾਈ ਦੇ ਨਾਲ ਵੇਖਦੇ ਹਨ ਕਿਸੇ ਆਦਮੀ ਨੂੰ ਸ਼ੂਨਿਆਗਾਰ ਵਿੱਚੋਂ ਨਿਕਲਿਆ ਅਤੇ ਇੱਧਰ ਉੱਧਰ ਫਿਰੇ। ਅਰੇ ਕੀ ਕਰਨ ਆਇਆ ਹੈ ਮਹਾਰਾਜ? ਅਮੁੱਕ ਅਮੁੱਕ ਗੱਲ ਹੋਈ, ਅਮੁੱਕ ਅਮੁੱਕ ਗੱਲ ਹੋਈ। ਅੱਛਾ ਠੀਕ, ਜਾਓ ਧਿਆਨ ਕਰੋ। ਫਿਰ ਥੋੜ੍ਹੀ ਦੇਰ ਬਾਅਦ ਨਿਕਲਿਆ। ਅਰੇ ਕੀ ਕਰਨ ਆਇਆ ਹੈ ਮਹਾਰਾਜ? ਇੱਦਾਂ ਹੋਇਆ, ਕੋਈ ਬਹਾਨਾ ਬਣਾਇਆ। ਜਾਓ ਕੰਮ ਕਰੋ, ਇਸ ਵਕਤ ਧਿਆਨ ਦਾ ਵੇਲਾ ਹੈ। ਫਿਰ ਦੇਖਿਆ ਤਾਂ ਮੁਸਕਰਾਉਂਦੇ ਹੋਏ ਕਹਿੰਦੇ ਹਨ, ਗੋਇੰਕਾ ਜਰਾ ਉਸਨੂੰ ਕਠੋਰਤਾ ਨਾਲ ਬੋਲਣਾ ਪਏਗਾ, ਨਹੀਂ ਤਾਂ ਸਮਝੇਗਾ ਨਹੀਂ ਉਹ। ਤਾਂ ਦੋ ਚਾਰ ਪੌੜੀਆਂ ਹੀ ਉਤਰੇ ਅਤੇ ਉਸਦੇ ਦਰਵਾਜ਼ੇ, ਉਸਦੀ ਕੁਟੀਆ ਦੇ ਸਾਹਮਣੇ, ਉਸਦੇ ਸ਼ੂਨਿਆਗਾਰ ਦੇ ਸਾਹਮਣੇ ਦਰਵਾਜ਼ਾ ਖੜਕਾਇਆ। ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਇੰਨੀ ਜ਼ੋਰ ਨਾਲ ਬੋਲੇ, ਅਰੇ ਬਾਪ ਰੇ, ਵਿਪਸ਼ਨਾ ਦਾ ਯੋਗੀ ਹੈ ਨਾ, ਮਹਾਨ ਯੋਗੀ ਹੈ, ਬੋਲਦਾ ਹੈ ਜ਼ੋਰ ਦੀ ਤਾਂ ਜਿਵੇਂ ਭੂਚਾਲ ਆ ਗਿਆ, ਸਾਰਾ ਆਸ਼ਰਮ ਕੰਬ ਜਾਂਦਾ ਹੈ ਉਸ ਦੀ ਆਵਾਜ਼ ਨਾਲ। ਬੋਲੇ ਬੜੀ ਜ਼ੋਰ ਦੀ ਅਤੇ ਆਏ, ਚਾਰ ਪੈੜੀਆਂ ਹੀ ਤਾਂ ਹਨ, ਆਏ ਹੱਸਦੇ ਹੱਸਦੇ। ਗੋਇੰਕਾ ਬੋਲ ਹੀ ਆਇਆ ਉਸਨੂੰ, ਬੜੀ ਜ਼ੋਰ ਨਾਲ ਬੋਲ ਹੀ ਆਇਆ। ਅਰੇ ਕਿੱਦਾਂ ਦਾ ਗੁੱਸਾ ਇਸ ਆਦਮੀ ਦਾ, ਕੀ ਗੁੱਸਾ! ਇੰਨਾ ਪਿਆਰ ਹੈ, ਅੰਦਰ ਇੰਨੀ ਕਰੁਣਾ ਹੈ, ਉਹ ਇਹੀ ਲੈਂਗੁਏਜ ਸਮਝੇਗਾ, ਦੂਸਰੀ ਬੋਲੀ ਸਮਝੇਗਾ ਹੀ ਨਹੀਂ। ਤਾਂ ਕਠੋਰਤਾ ਦਾ ਹੀ ਵਿਵਹਾਰ ਉਸਦੇ ਨਾਲ ਉਸਦੇ ਲਈ ਕਲਿਆਣਕਾਰੀ ਹੋਏਗਾ। ਇਸ ਤਰ੍ਹਾਂ ਹੋਏ ਜੀਵਨ ਵਿੱਚ, ਇਹ ਨਹੀਂ ਕਿ ਅਸੀਂ ਕਠੋਰਤਾ ਦੇ ਨਾਲ ਕਠੋਰਤਾ ਦਾ ਵਿਵਹਾਰ ਕਰ ਜਾਈਏ ਅਤੇ ਉਸ ਤੋਂ ਬਾਅਦ ਉਸਦਾ ਨਿਆਇਕਰਨ ਕਰੀਏ, ਜਸਟੀਫਿਕੇਸ਼ਨ ਕਰੀਏ। ਉਹ ਸਮਝਦਾ ਹੀ ਨਹੀਂ, ਕੀ ਕਰੀਏ, ਇਸ ਲਈ ਸਾਨੂੰ ਇੱਦਾਂ ਕਰਨਾ ਪਿਆ। ਤਾਂ ਆਪਣੇ ਆਪ ਨੂੰ ਕਿਵੇਂ ਸੁਧਾਰਾਂਗੇ? ਜਦ ਕਠੋਰਤਾ ਦਾ ਵਿਵਹਾਰ ਕਰਨਾ ਪੈ ਜਾਏ ਤਦ ਪਹਿਲਾਂ ਆਪਣੇ ਆਪ ਨੂੰ ਜਾਂਚ ਕੇ ਵੇਖੋ, ਜਾਂਚ ਕੇ ਦੇਖੋ ਅੰਦਰ ਸਾਡੀ ਕੀ ਅਵਸਥਾ ਹੈ, ਚਿੱਤ ਸਮਤਾ ਵਿੱਚ ਹੈ ਨਾ ਉਸੇ ਵਿਅਕਤੀ ਦੇ ਪ੍ਰਤੀ ਜਿਸ ਦੇ ਨਾਲ ਕਠੋਰਤਾ ਦਾ ਵਿਵਹਾਰ ਕਰਨਾ ਹੈ। ਕਿਤੇ ਕਠੋਰਤਾ ਤਾਂ ਨਹੀਂ ਹੈ ਨਾ ਇਸ ਦੇ ਪ੍ਰਤੀ? ਕਿਤੇ ਦੁਸ਼ ਤਾਂ ਨਹੀਂ ਹੈ ਨਾ? ਕਿਤੇ ਦੁਰਭਾਵਨਾ ਤਾਂ ਨਹੀਂ ਹੈ ਨਾ? ਮੈਤਰੀ ਹੈ ਨਾ? ਕਰੁਣਾ ਹੈ ਨਾ? ਹੁਣ ਕਰੋ ਕਠੋਰ ਵਿਵਹਾਰ, ਕੋਈ ਦੋਸ਼ ਦੀ ਗੱਲ ਨਹੀਂ, ਅੰਦਰ ਮੈਤਰੀ ਹੋਣੀ ਚਾਹੀਦੀ ਹੈ। ਕਿਸੇ ਕੁਮਾਰ ਨੂੰ ਵੇਖਿਆ ਹੋਏਗਾ, ਘੜਾ ਬਣਾਉਂਦਾ ਹੈ, ਘੜਾ ਬਣਾਉਂਦਾ ਹੈ ਤਾਂ ਕੱਚਾ ਹੈ ਹਾਲੇ, ਘੜੇ ਨੂੰ ਜਦੋਂ ਉਤਾਰਦਾ ਹੈ ਉਸ ਚੱਕਰ ਤੋਂ ਤਾਂ ਉਸ ਨੂੰ ਹੋਰ ਪਕਾਉਣ ਲਈ ਥੱਲੇ ਹੱਥ ਰੱਖ ਕੇ ਪਿੱਟਦਾ ਹੈ ਥੋੜ੍ਹੀ ਦੇਰ, ਪਿੱਟਦੇ ਪਿੱਟਦੇ ਉਹ ਪੱਕਾ ਹੁੰਦਾ ਹੈ। ਕਿਸ ਲਈ ਮਾਰਦਾ ਹੈ? ਤੋੜਨ ਲਈ ਨਹੀਂ ਮਾਰਦਾ, ਜੋੜਨ ਲਈ ਮਾਰਦਾ ਹੈ। ਥੱਲੇ ਹੱਥ ਹੈ ਨਾ, ਇਹ ਪਿਆਰ ਦਾ ਹੱਥ ਥੱਲੇ ਹੋਏਗਾ, ਮੈਤਰੀ ਦਾ ਹੱਥ ਥੱਲੇ ਹੋਏਗਾ ਤਾਂ ਪਿੱਟੋ, ਕੋਈ ਦੋਸ਼ ਦੀ ਗੱਲ ਨਹੀਂ। ਅਤੇ ਇਹ ਮੈਤਰੀ ਦਾ ਹੱਥ ਨਹੀਂ ਹੈ, ਕਠੋਰਤਾ ਹੈ, ਸਿਰਫ ਦੁਸ਼ ਹੀ ਦੁਸ਼ ਹੈ। ਅਰੇ ਆਪਣੀ ਹਾਨੀ ਕਰ ਲਿੱਤੀ, ਦੂਸਰੇ ਦਾ ਭਲਾ ਕੀ ਕਰੇਗਾ? ਲੰਗੜਾ ਆਦਮੀ ਦੂਜੇ ਲੰਗੜੇ ਆਦਮੀ ਨੂੰ ਕੀ ਸਹਾਰਾ ਦੇਵੇਗਾ? ਅੰਧਾ ਆਦਮੀ ਦੂਜੇ ਅੰਧੇ ਨੂੰ ਕੀ ਸਹਾਰਾ ਦੇਵੇਗਾ? ਆਪਣੀ ਹਾਨੀ ਕਰ ਲਿੱਤੀ ਨਾ, ਜਿਵੇਂ ਹੀ ਅੰਦਰ ਕਠੋਰਤਾ ਜਗਾਈ, ਕ੍ਰੋਧ ਜਗਾਇਆ, ਆਪਣੀ ਹਾਨੀ ਕਰ ਲਿੱਤੀ ਨਾ। ਸਵਾਰਥੀ ਬਣੋ, ਭਗਵਾਨ ਨੇ ਕਿਹਾ ਖੂਬ ਸਵਾਰਥੀ ਬਣੋ, ਮਨੁੱਖ ਦਾ ਜੀਵਨ ਹੈ ਨਾ, ਖੂਬ ਸਵਾਰਥੀ ਬਣੋ। ਪਰ ਸਵਾਰਥ ਸਮਝੋ, ਤੁਹਾਡਾ ਸਵਾਰਥ ਕਿਸ ਗੱਲ ਵਿੱਚ ਹੈ? ਤੁਹਾਡਾ ਕਿੱਥੇ ਅਰਥ ਸਿੱਧ ਹੁੰਦਾ ਹੈ? ਆਪਣੇ ਚਿੱਤ ਨੂੰ ਨਿਰਮਲ ਕਰਨ ਵਿੱਚ ਤੁਹਾਡਾ ਅਰਥ ਸਿੱਧ ਹੁੰਦਾ ਹੈ? ਉਸ ਨੂੰ ਨਾ ਭੁੱਲੋ, ਚਿੱਤ ਨੂੰ ਨਿਰਮਲ ਰੱਖੋ, ਫਿਰ ਬਾਹਰ ਜੋ ਕੰਮ ਕਰਨੇ ਹਨ ਸਾਰੇ ਚੰਗੇ ਹੋਣਗੇ, ਚਿੰਤਾ ਕਰਨ ਦੀ ਗੱਲ ਨਹੀਂ। ਕਿਹਾ ਭਗਵਾਨ ਨੇ ਕਿ ਮੈਂ ਇਸ ਸੰਸਾਰ ਵਿੱਚ ਚਾਰ ਤਰ੍ਹਾਂ ਦੇ ਆਦਮੀ ਵੇਖਦਾ ਹਾਂ, ਸੱਚਮੁੱਚ ਚਾਰ ਤਰ੍ਹਾਂ ਦੇ ਲੋਕ ਹਨ ਇਸ ਸੰਸਾਰ ਵਿੱਚ। ਇੱਕ ਤਰ੍ਹਾਂ ਦਾ ਵਰਗ ਐਸਾ ਹੈ, ਇੱਕ ਤਰ੍ਹਾਂ ਦੇ ਲੋਕ ਇੱਦਾਂ ਦੇ ਹਨ ਜੋ ਹਨੇਰੇ ਤੋਂ ਹਨੇਰੀ ਦੀ ਤਰਫ ਭੱਜੇ ਚਲੇ ਜਾ ਰਹੇ ਹਨ। ਇੱਕ ਵਰਗ ਇਸ ਤਰ੍ਹਾਂ ਦਾ ਹੈ ਜੋ ਰੋਸ਼ਨੀ ਤੋਂ ਹਨੇਰੇ ਵੱਲ ਭੱਜੇ ਜਾ ਰਹੇ ਹਨ। ਕੁਝ ਲੋਕ ਇੱਦਾਂ ਦੇ ਹਨ ਜੋ ਹਨੇਰੇ ਤੋਂ ਰੋਸ਼ਨੀ ਵੱਲ ਭੱਜੇ ਜਾ ਰਹੇ ਹਨ, ਕੁਝ ਇੱਦਾਂ ਦੇ ਹਨ ਜੋ ਰੋਸ਼ਨੀ ਤੋਂ ਰੋਸ਼ਨੀ ਵੱਲ ਭੱਜੇ ਜਾ ਰਹੇ ਹਨ। ਉਹਨਾਂ ਨੇ ਕੋਈ ਗੱਲ ਰਹੱਸੇ ਵਿੱਚ ਕਹੀ ਨਹੀਂ, ਉਲਝਣ ਵਿੱਚ ਕਹੀ ਨਹੀਂ, ਕਹੀ ਤਾਂ ਉਸ ਨੂੰ ਤੁਰੰਤ ਸਮਝਾਇਆ, ਨਹੀਂ ਤਾਂ ਪਤਾ ਨਹੀਂ ਲੋਕ ਅੱਗੇ ਜਾ ਕੇ ਕੀ ਅਰਥ ਕਰਨ ਲੱਗਣਗੇ, ਕੀ ਰੋਸ਼ਨੀ ਹੈ, ਕੀ ਹਨੇਰਾ ਹੈ, ਸਮਝਾਉਂਦੇ ਹਨ। ਪਹਿਲੇ ਵਰਗ ਦੇ ਲੋਕ, ਹਨੇਰਾ ਹੀ ਹਨੇਰਾ, ਮਤਲਬ ਦੁੱਖ ਹੀ ਦੁੱਖ, ਵੱਖ ਵੱਖ ਤਰ੍ਹਾਂ ਦੇ ਦੁੱਖ, ਸਰੀਰਕ ਦੁੱਖ, ਮਾਨਸਿਕ ਦੁੱਖ, ਆਰਥਿਕ ਦੁੱਖ, ਪਰਿਵਾਰਿਕ ਦੁੱਖ, ਸਮਾਜਿਕ ਦੁੱਖ, ਵੱਖ ਵੱਖ ਤਰ੍ਹਾਂ ਦੇ ਦੁੱਖਾਂ ਤੋਂ ਵਿਆਕੁਲ ਹਨ। ਅਰੇ ਉਹ ਵਿਆਕੁਲ ਹੈ, ਸੋ ਤਾਂ ਵਿਆਕੁਲ ਹੈ, ਅੰਦਰ ਪ੍ਰਗਿਆ ਦਾ ਨਾਮੋ ਨਿਸ਼ਾਨ ਨਹੀਂ, ਤਾਂ ਕੀ ਕਰਦਾ ਹੈ? ਇਸ ਦੁੱਖ ਦੀ ਅਵਸਥਾ ਵਿੱਚ ਕ੍ਰੋਧ ਜਗਾਉਂਦਾ ਹੈ, ਦੁਸ਼ ਜਗਾਉਂਦਾ ਹੈ, ਦੁਰਭਾਵਨਾ ਜਗਾਉਂਦਾ ਹੈ। ਮੈਨੂੰ ਇਹ ਦੁੱਖ ਇਸ ਬੰਦੇ ਦੇ ਕਰਕੇ ਆਇਆ, ਮੈਨੂੰ ਇਹ ਦੁੱਖ ਇਸ ਸਥਿਤੀ ਦੀ ਵਜ੍ਹਾ ਦੇ ਕਰਕੇ ਆਇਆ, ਇਸ ਘਟਨਾ ਦੀ ਵਜ੍ਹਾ ਨਾਲ ਹੋਇਆ, द्वेष ही देश, द्वेष ही द्वेष। ये जो दुख है सो तो पुराने कर्मा करके आया है, हुण नवे कर्म भी द्वेष दे ही, नवा बीज भी द्वेष दा ही। अरे उसका फल भी तो दुख ही लैके आएगा ना, तो हुण भी दुख है अते अगे भी दुख ही दुख का निर्माण करी जा रहा है। जो बीज बो रहा है उस तरह का ही तो फल आएगा ना। तो इदा का आदमी हनेरे तो हनेरे वाल भज्जा जा रहा है, दुख तो दुख की तरफ भज्जा जा रहा है। वर्तमान भी दुख नाल भरिया होया, भविख भी दुख नाल भरिया होया, वर्तमान भी हनेरे दा, भविख भी हनेरे दा। दूजा बंदा प्रकाश तो हनेरे वाल भज्जी जा रहा है। की प्रकाश? दुनियादारी की भाषा विच उसदे कोल धन है, दौलत है, प्रतिष्ठा है, मान है, मर्यादा है, वगैरह वगैरह। लोग बड़ी प्रशंसा करते हैं पर प्रज्ञा नहीं है अंदर। तो यह तो पुराने कर्मों के कारण, किसी सत्कर्म के कारण मिलिया, लेकिन अंदर की कर रहा है? वो सारे तन दौलत वैभव के कारण अहंकार जगा रहा है। इन्ना अहंकारी हर व्यक्ति लिए घृणा, मैं वेख कि समझदार इसलिए धन कमा लिता, ये वेख कि गया गुजरिया इसलिए दरिद्र है हुण तक, मैं इदा का ये इदा का मैं योजा ये इदा का। तनाव ही तनाव जो बीज बोंदा है, अहंकार के बीज बोंदा है, घृणा के बीज बोंदा है, द्वेष के बीज बोंदा है। अज तो बड़ा चारों पासे प्रकाश है, मतलब चारों पासे सुख संपदा है, अज जो बीज बो रहा है इसका फल की आएगा? ये जो बीज बो रहा है हनेरा ही हनेरा लेके आएगा, दुख ही दुख लेके आएगा। ये जो इस समय सुखद स्थिति आई है उसकी अपनी सीमा है, समाप्त हो जाएगी, उस तो बाद यही फल आएंगे। तो रोशनी तो हनेरे वाल भज्जे जा रहा है, सुखद स्थितियाँ तो दुखद स्थितियों वाल भज्जे जा रहा है। तीजी तरह का बंदा बिल्कुल इदा ही जिदा पहली तरह का बंदा, अंधकार ही अंधकार जीवन बिच, पर प्रज्ञा है अंदर, खूब समझदा है। ये सारा अंधकार जो आया है इस व्यक्ति की वजह नाल नहीं, इस स्थिति के कारण नहीं, इस घटना की वजह नाल नहीं, ये तो माध्यम बन गए, आना ही सी। मेरे अपने दुष्कर्मा करके इहदा फल आना ही सी। नवा दुष्कर्म नहीं करांगा, नवा बीज दुख का नहीं पावांगा, नवा द्वेष नहीं जगावांगा, मैत्री ही जागेगी। ये बेचारा ये व्यक्ति माध्यम बन गया रे, मेरे दुख का माध्यम बन गया रे, इसनों अपने किते का फल ना भुगना पवे रे। इसका किवें मंगल होए, इसका किवें कल्याण होए? बीज बोंदा है मंगल मैत्री का बोंदा है, अगे सुख ही लियावेगा। इस समय अंधकार है, अगे लिए प्रकाश ही प्रकाश, प्रकाश ही प्रकाश। हुण दुख है, अगे लिए सुख ही सुख। ये तीजी तरह का बंदा अंधकार तो प्रकाश वाल जाण वाला। चौथी तरह का आदमी प्रकाश ही प्रकाश है, सुख है, सुविधा है, धन है, दौलत है, प्रतिष्ठा है, पर नाल नाल प्रज्ञा भी है। खूब समझदा है मेरे कोई सत्कर्मा करके ये मिलिया है, किदां दे सत्कर्म क्यों ना होण, अनंत काल तक रहण वाले नहीं हैं, इसकी अपनी सीमा है, ये समाप्त हो जाएंगे। जदों है जिन्हें दिन है उसका लाभ लेना है, गृहस्थ हाँ अपना भरण पोषण करना है, अपने परिवार का भरण पोषण करना, अपने उपर आश्रित जिन्हें लोग हैं सब का भरण पोषण करना, अते बाकी फिर लोगों के कल्याण विच लगे, लोग कल्याण विच लगे, बद तो बद लोगों किमें शुद्ध धर्म मिल जाए, ज़्यादा तो ज़्यादा लोग किमें अपने अंदर प्रज्ञा जगा लैन, बद तो बद लोग किमें दुखों तो मुक्त हो जाए, ये भाव जगांदा है। तो हुण भी प्रकाश है, अगे लिए भी प्रकाश के बीज बोंदा है ना। इदां दा बंदा प्रकाश तो प्रकाश वल जा रहा है, सुख तो सुख वल जा रहा है। असी पहले अते दूजे तरह के व्यक्ति कदे भी ना बनीए, तीजे या चौथे तरह के बनीए, तीजे बनीए या चौथे बनीए, ये अपने वश की गल नहीं, क्योंकि जीवन में बहुत बार अंधकार आ जाएगा, दुख आ जाएगा, बहुत बार सुख आ जाएगा। पुराने जीवन में पुराने जन्मों में बहुत तरह के काम किए, चंगे भी किए, बुरे भी किए, उन्हों का असर सुख और दुख के रूप में आने वाला है। भावें सुख आवे, भावें दुख आवे, भावें प्रकाश आवे, भावें अंधकार आवे, अंदर तो हमेशा प्रकाश रखांगे ही। नवा संस्कार इस तरह कदे भी नहीं बनावांगे जो अगे लिए दुख पैदा करे, अंधकार पैदा करे। बस विपश्यना तो यही सिखांगे, अत्ता ही अत्तनो नाथो, अत्ता ही अत्तनो गति। हर व्यक्ति अपना मालिक खुद है, अपनी गति खुद बनाता है। ये मलकियत हासिल हो जाए, अंदर तक अपना मालिक बन जाए, इस क्षण का मैं मालिक, पहला जो किया सो किया, बीत गया हूँ, इस क्षण का मैं मालिक, तो भविख का मालिक मैं हो गया। भविख की है? वर्तमान की ही संतान है। वर्तमान की है? भूत की ही संतान है। भूत भी जो किया सो किया, हुण मैं मालिक हो गया, अगे तारण बिगड़न नहीं देवांगा। अत्ता ही अत्नो गति, अपनी दुर्गति अपनी बेवकूफी नाल करता है, अपने अज्ञान नाल करता है, उस दुर्गति तो बच जाएगा, सदगति करेगा, मालिक हो जाएगा अपना। सदगति ही नहीं, सारिया गतियां तो परे मुक्त अवस्था तक पहुँच जाएगा, मालिक हो गया अपना। इदा ही अत्ता ही अत्नो नाथो, इदा दे बनिए। सिर्फ प्रवचन नाल नहीं बन सकते, सिर्फ बाणी बिलास बुद्धि बिलास नाल नहीं बन सकते, उस लई सारा काम करना है। अंतर्मुखी होकर असी अपने मालिक हो गए। इस क्षण का मैं मालिक अंधकार के बीज बोवांगा नहीं, बो नहीं पावांगा। ऐसा सजग क्षण प्रतिक्षण इन्ना सजग, अरे बड़ा मंगल हो जाएगा, बड़ा कल्याण हो जाएगा। हिंदू अपने आप नू हिंदू कहंदा फिरे ना, जैन जैन कहंदा फिरे, बौद्ध बौद्ध कहंदा फिरे, ईसाई ईसाई, की फर्क पै गया। अपना मालिक तो बने, इस क्षण का मालिक बने, भविख सुधर जाएगा, कल्याण हो जाएगा, मंगल हो जाएगा। धर्म के रस्ते आए हो, संप्रदाय के रस्ते नहीं आए, दार्शनिक जंजाल विच बजन लई नहीं आए। शुद्ध धर्म नू समझिए, कुदरत दे कानून नू समझिए। इदा इदा होएगा तो यह परिणाम आएगा, ये गल समझ विच आ जाए, बड़ा मंगल, बड़ा मंगल। कम करो, कल कल का दिन बड़ी गंभीरता नाल कम करन दा है। कम करो, जिन्ना जिन्ना मानस नू सुधार सको सुधारो, अपनी गति सुगति बनाओ। खूब मंगल धर्म विच, सारा जीवन धर्म का जीवन जीना है। जिन्ना सिख के चले जाओगे जीवन विच बड़ा काम आएगा। खूब मंगल होए, खूब कल्याण होए, खूब स्वस्थ मुक्ति होए, सारे तापसां दी खूब स्वस्थ मुक्ति होए। भावें तो 5 मिनट विश्राम कर लवो, फिर थोड़ी जी देर अभ्यास करांगे, 5 मिनट विश्राम कर लवो।